वर श्री हर गोविंद। हरे राय हर कृष्ण गुरु तेग बहादुर चंद, दसवें गोविंद सिंह गुरु नमो चरण अरविंद। श्री गुरु शब्द कमाए जन जीते पंच विकार, तिन संतन को वंदना सिर चरणन परतार। एक अंकारा सतगुरु तेहे प्रसाद सच हो, वाहे गुरु जी की फते विघ्न विनाशन सो। वाहे गुरु जी की फते विघ्न विनाशन सो।
वाहे गुरु साहेब जीओ, दोहरा सुध के सुनत कुटंब सब, चिंता के बस होए बहुत बिसूरत दुखी मन, विप्र दोह बिद जोए सुध के सुनत कुटंब सब।
वाहिगुरु जी का खालसा, वाहिगुरु जी की फतेह। परम सत्कार योग गुरु खालसा सत्संग जी, गुरबाणी का कीर्तन आप सिख संगत सरवण कर रहे सी। गुरु हरगोबिंद साहिब जी का इतिहास भी आप कीर्तन तो बाद सुनते हाँ, जो काफी समय तो मुढ़ तो ही लड़ीवार रूप में प्रारंभ होया होया है। जिस तरह सतगुरु हरगोबिंद साहिब महाराज जी ने अपने छोटे पोते श्री हरराय साहिब जी नू गुरता गद्दी दे तख्त उपर सवाए मान कीता, तो कल दे दीवान विच आपां सारा विस्तार नाल प्रसंग सुनिया सी। इस तरह देशां प्रदेशां तों चिट्ठी पत्र भेज के गुरसिख संगतां नूं सारे मसंदा साहिब ती श्री कीर्तपुर साहिब के बुला लिया गया सी। पहला होली का त्यौहार मनाया गया, फिर दूसरे तवाए दिन आप जी ने कीर्तपुर साहिब का जिहड़ा चौड़ा बाजार है उत्थे उच्चा थड़ा बनवा के विछाइयां करवाईयां, छाननी ते चंदोआ तनवाया, सारी तैयारी कर करवा के आप जी गुरता गद्दी दे उपर सवाए मान हो गए सन। इधर जिहड़े चौबदार है जिथे किथे सिख संगतां दे श्री कीर्तपुर साहिब दे चार छपेरे तंबू लाए है, टिकाणे कीते है, सारिआं विचों चक्कर कटिया उसने फिरिया तुरिया है, गुरु का हुक्म सुनाया है। ਅੱਜ ਦੀਵਾਨ ਦੇ ਵਿਚ ਕੋਈ ਵੀ ਐਸਾ ਗੁਰੂ ਕਾ ਸਿੱਖ ਨਾ ਹੋਵੇ ਜਿਹੜਾ ਉੱਥੇ ਨਾ ਹਾਜ਼ਰੀ ਭਰੇ। ਹਮ ਹਮ ਆ ਕੇ ਸਾਰੇ ਉੱਥੇ ਪਹੁੰਚੋ। ਇਹ ਜਦੋਂ ਦੀਵਾਨ ਸਜ ਗਿਆ, ਗੁਰਬਾਣੀ ਦਾ ਕੀਰਤਨ ਹੋਣ ਲੱਗ ਪਿਆ ਹੈ, ਸੰਗਤ ਪੂਰੀ ਦੀਵਾਨ ਵਿਚ ਆ ਬੈਠੀ ਹੈ, ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੰਜ ਪੈਸੇ ਤੇ ਇੱਕ ਨਾਲੀਅਰ ਲੈ ਕੇ ਸਾਰੀਆਂ ਸਿੱਖ ਸੰਗਤਾਂ ਦੇ ਦੇਖਦਿਆਂ ਉੱਠ ਖੜਕੇ ਸ੍ਰੀ ਹਰਿਰਾਇ ਸਾਹਿਬ ਆਪਣੇ ਪੁੱਤਰ ਦੇ ਅੱਗੇ ਚੀਜ਼ਾਂ ਵਸਤੂਆਂ ਰੱਖੀਆਂ ਹਨ ਤੇ ਤਿੰਨ ਵਾਰੀ ਪਰਿਕਰਮਾ ਕਰਕੇ ਆਪ ਜੀ ਨੇ ਸੀਸ ਝੁਕਾਇਆ ਹੈ। ਨਾਲ ਆਗਿਆ ਕੀਤੀ ਹੈ, ਸੰਗਤ ਜੀ ਅੱਜ ਤੋਂ ਬਾਅਦ ਸਾਡੇ ਅਸਥਾਨ ਤੇ ਇਹ ਸਵਾਈਮਾਨ ਹੋ ਗਏ, ਸਾਡੇ ਸਵਾਨ ਹੀ ਇਹਨਾਂ ਨੂੰ ਸਮਝਣਾ ਹੈ, ਪੂਜਣਾ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਵਾਸ ਵਿਚੋਂ ਭਾਈ ਭਾਨਾ ਜੀ ਜੋ ਉਨ੍ਹਾਂ ਦੇ ਸਪੁੱਤਰੀ ਸਨ ਉਹ ਵੀ ਕੇਸਰ ਤੇ ਚੰਦਨ ਆਦਿ ਰੋੜ ਕੇ ਮੱਥੇ ਤੇ ਤਿਲਕ ਲਗਾ ਦਿੱਤਾ ਹੈ। ਸੋਹਣੀ ਜਿਹੜਾ ਜਿਗਾ ਹੈ ਤੇ ਕਲਗੀ ਹੈ ਉਹ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਸਵਾਏ ਮਾਨ ਕਰ ਦਿੱਤੀ ਹੈ ਤੇ ਕੁਝ ਕੁ ਮਾਇਆ ਕੁਝ ਹੋਰ ਜਿਹੜੀ ਜਰੀਦਾਰ ਵਸਤਰ ਹਨ ਉਹ ਭੇਟਾ ਕੀਤੇ ਹਨ। ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਨੇ ਵੀ ਮੱਥਾ ਟੇਕ ਦਿੱਤਾ ਹੈ। ਉਦੋਂ ਬਾਅਦ ਤਾਂ ਫਿਰ ਸੰਗਤਾਂ ਦਾ ਤੱਤ ਹੀ ਲੱਗ ਪਿਆ ਹੈ। ਆਪੋ ਆਪਣੀ ਵਾਰੀ ਉੱਠ ਉੱਠ ਕੇ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੁੱਲੀ ਜਾਣ ਕੇ ਹੁਕਮ ਮੰਨ ਕੇ ਸਾਰੇ ਖੁਸ਼ੀਆਂ ਨਾਲ ਚਾਰਸ਼ਾਂ ਨਾਲ ਸੀ ਝੁਕਾ ਰਹੇ, ਆਪੋ ਆਪਣੀਆਂ ਭੇਟਾਵਾਂ ਰੱਖ ਰਹੇ ਹੈ। ਇਸ ਤਰ੍ਹਾਂ ਜਦੋਂ ਸਿੱਖ ਸੰਗਤਾਂ ਨੂੰ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਨਾਲ ਦੂਜੇ ਪਾਸੇ ਵੀ ਕਈਆਂ ਨੂੰ ਫਿਕਰ ਚਿੰਤਾ ਗਮ ਹੋਇਆ ਵੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਅਸਥਾਨ ਤੇ ਆਪਣੇ ਪੁੱਤਰੇ ਨੂੰ ਬਿਠਾ ਦਿੱਤਾ ਹੈ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਗਮਨ ਕਰ ਜਾਣਗੇ, ਜੋ ਦਰਸ਼ਨ ਦਾਰ ਅਸੀਂ ਇਨ੍ਹਾਂ ਦੇ ਕਰਦੇ ਰਹੇ ਹਨ ਇਨ੍ਹਾਂ ਪਾਸੋਂ ਮਹਾਨ ਬਖਸ਼ਾਂ ਤੇ ਖੁਸ਼ੀਆਂ ਹਾਸਲ ਕਰਦੇ ਰਹੇ ਉਹ ਨਹੀਂ, ਹੁਣ ਸਾਨੂੰ ਦਰਸ਼ਨ ਹੋਣੇ ਇਨ੍ਹਾਂ ਬਖਸ਼ਾਂ ਹੋਣੀਆਂ, ਇਸ ਕਰਕੇ ਸ਼ੋਭ ਕੰਮ ਦੇ ਵਿਚ ਵੀ ਹਨ। ਉਧਰ ਜਿਸ ਵੇਲੇ ਗੁਰੂ ਮਹਾਰਾਜ ਦੇ ਪਰਿਵਾਰ ਨੂੰ ਪਤਾ ਚੱਲਿਆ ਤੇ ਮਰਵਾਹੀ ਜੀ ਪਤਨੀ ਹੈ, ਦੂਸਰੀ ਨਾਨਕੀ ਜੀ ਹੈ, ਇਨ੍ਹਾਂ ਦੇ ਹਿਰਦਿਆਂ ਅੰਦਰ ਕੁਸ਼ੋਹ ਹੋਇਆ, ਘਬਰਾਹਟ ਹੋਈ, ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਉੱਠਣ ਲੱਗੀਆਂ, ਸਾਰਾ ਪਰਿਵਾਰ ਚਿੰਤਾ ਵਿਚ ਘਿਰ ਗਿਆ। ਜਿਵੇਂ ਦੁਨਿਆਵੀ ਲੋਕ ਹੈ ਆਪੋ ਆਪਣੇ ਪੱਖ ਲਈ ਹਰ ਇੱਕ ਖਿੱਚ ਧੂਪ ਕਰਦਾ ਵੀ ਇਹ ਵਸਤੂ ਮੇਰੇ ਕੋਲ ਆ ਜਾਏ, ਉਹ ਸਾਰਾ ਕਵੀ ਜੀ ਨੇ ਸ਼ੰਦਾਬੰਦੀ ਵਿਚ ਪੂਰਾ ਗੁੰਥਨ ਕਰਕੇ ਇਹ ਪ੍ਰਸੰਗ ਕਿਹਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਪਤਨੀ ਮਰਵਾਹੀ ਹੈ, ਕਿਉਂਕਿ ਜਿਹੜੀ ਪਹਿਲੀ ਪਤਨੀ ਦਮੋਦਰੀ ਜੀ ਸਨ ਉਹ ਤਾਂ ਭਾਈ ਕੀ ਡਰੋਲੀ ਜਿੱਥੇ ਇਨ੍ਹਾਂ ਦੀ ਵੱਡੀ ਭੈਣ ਰਾਮੋ ਰਹਿੰਦੀ ਸੀ ਉੱਥੇ ਹੀ ਇਹ ਸਰੀਰ ਤੇ ਆ ਗਏ ਸਨ। ਹੁਣ ਇਹ ਦੋਹੀ ਪਤਨੀਆਂ ਬਾਕੀ ਸੀ ਮਰਵਾਹੀ ਤੇ ਨਾਨਕੀ ਜੀ, ਤੇ ਇਨ੍ਹਾਂ ਦੇ ਮਨਾਂ ਅੰਦਰ ਘਬਰਾਹਟ ਫੈਲੀ। ਉਹ ਕਵੀ ਜੀ ਨੇ ਸੋਹਣੇ ਢੰਗ ਨਾਲ ਸ਼ੰਦਾਬੰਦੀ ਵੀ ਸਾਰਾ ਪ੍ਰਸੰਗ ਬਿਆਨ ਕੀਤਾ ਵਾ ਜਾ ਰਿਹਾ ਹੈ। ਦੇਵੇ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ,
ਸੁਤ ਕੇ ਸੁਨਤ ਕੁਟੰਬ ਸਭ
ਆਏ। ਜਿਹੜੀ ਖਬਰ ਸਾਰ ਸੁਣ ਕੇ ਪੁੱਤਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਤਖ਼ਤ ਉੱਪਰ ਬਿਠਾ ਦਿੱਤਾ ਹੈ, ਇਹ ਖਬਰ ਸਾਰ ਸੁਣ ਕੇ ਸਾਰਾ ਜਿਹੜਾ ਗੁਰੂ ਮਹਾਰਾਜ ਦਾ ਪਰਿਵਾਰ ਹੈ
ਚਿੰਤਾ ਕੇ ਬਸ ਹੋ,
ਸਾਰੇ ਕਹਿੰਦੇ ਚਿੰਤਾ ਦੇ ਬਸ ਹੋ ਗਿਆ, ਅਧੀਨ ਹੋ ਗਿਆ ਹੈ।
ਬਹੁਤ ਬਸੂਰਤ ਦੁਖੀ ਮਨ,
ਮਨ ਵਿਚ ਦੁਖੀ ਹੋ ਕੇ ਸਾਰਾ ਪਰਿਵਾਰ ਬੜਾ ਝੂਰਦਾ ਹੈ।
ਵਿਪਰੈ ਦੋਹ ਬਿਦ ਜੋਏ,
ਕਿਉਂਕਿ ਦੋਵੇਂ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਵਿਪਰੈ ਕੀ ਉਲਟੀ ਹੋ ਗਈ ਹੈ। ਇੱਕ ਤਾਂ ਸਾਡੇ ਪੁੱਤਰਾਂ ਨੂੰ ਗੁਰਤਾ ਗੱਦੀ ਦਾ ਤਖ਼ਤ ਨਹੀਂ ਮਿਲਿਆ ਹੈ, ਦੂਜਾ ਪਤੀ ਸਤਿਗੁਰੂ ਜੀ ਹੁਣ ਸੱਚਖੰਡ ਗਮਨ ਕਰ ਰਹੇ ਹੈ, ਉਧਰ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਹੈ। ਜਦੋਂ ਇਹ ਸਮਾ ਗਏ ਫਿਰ ਸਾਡੇ ਹੱਥ ਵਸ ਤਾਂ ਕੁਝ ਨਹੀਂ ਰਹਿਣਾ, ਮਾਲਕੀ ਹੈ ਨਹੀਂ ਜਦੋਂ। ਹਾਂ, ਦੂਜਾ ਹੈ ਵੀ ਜੋ ਸਾਹਿਬਜ਼ਾਦਿਆਂ ਨੂੰ ਮਿਲਣਾ ਸੀ ਉਹ ਨਹੀਂ ਮਿਲਿਆ ਹੈ, ਉਹਦੇ ਥਾਂ ਸਾਡੇ ਪੋਤਰੇ ਲੈ ਗਏ ਸਭ ਕੁਝ। ਇਸ ਕਰਕੇ ਦੋਵੇਂ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਜਿਹੀਆਂ ਦੇਖ ਕੇ ਪਰਿਵਾਰ ਬੜਾ ਚਿੰਤਾ ਕਰਕੇ ਦੁਖੀ ਹੈ।
ਚੌਪਈ ਭਈ ਛੁਬਤ ਔਰ ਸੁਨ ਮਰਵਾਹੀ।
ਸੂਰਜਮਲ ਦੀ ਮਾਤਾ ਜਿਹੜੀ ਮਰਵਾਹੀ ਹੈ ਉਹ ਤਾਂ ਸੁਣ ਕੇ ਬੜੀ ਚਿੰਤਾਵਾਨ, ਬਹੁਤ ਹੀ ਕਿਸ਼ੋਵਾਨ, ਬੜੀ ਦੁਖੀ ਹੋਈ ਹੈ।
ਜਿਸ ਕੋ ਹਿਤ ਹੋਇਓ ਕਿਮ ਨਾਹੀ।
ਜਿਸ ਦੀ ਭਲੇ ਦੀ ਜਿਹੜੀ ਗੱਲ ਆ ਉਹ ਕਿਸੇ ਤਰ੍ਹਾਂ ਹੋਈ ਨਹੀਂ ਹੈ।
ਮੋਹ ਪੁੱਤਰ ਉਚਤੀ ਸਭ ਬਾਤ।
ਘਰ ਵਿੱਚ ਚਿੰਤਾ ਵਿੱਚ ਗ੍ਰਸੀ ਹੋਏ ਵਿਚਾਰਾਂ ਕਰ ਰਹੀ ਹੈ ਵੀ ਮੇਰੇ ਪੁੱਤਰ ਸੂਰਜਮਲ ਵਾਸਤੇ ਹੀ ਜਿਹੜੀ ਪਤੀ ਸਤਿਗੁਰਾਂ ਨੂੰ ਗੱਲਬਾਤ ਕਰਨੀ ਸੀ ਉਹ ਯੋਗ ਹੈ ਸੀ। ਭਾਗ ਗੁਰਤਾ ਗੱਦੀ ਮੇਰੇ ਪੁੱਤਰ ਨੂੰ ਮਿਲਣੀ ਚਾਹੀਦੀ ਸੀ।
ਧਾਰਤ ਗੁਨਨ ਰਿਦਾ ਆਵਦਾ।
ਕਿਉਂਕਿ ਮੇਰਾ ਪੁੱਤਰ ਜਿਹੜਾ ਸੂਰਜਮਲ ਹੈ ਉਹ ਉੱਜਰ ਹਿਰਦੇ ਵਾਲਾ ਹੈ, ਸਮੂਹ ਗੁਣਾਂ ਨੂੰ ਧਾਰਨ ਵਾਲਾ ਹੈ, ਭਾਵ ਦੈਵੀ ਗੁਣ ਉਸਦੇ ਹਿਰਦੇ ਅੰਦਰ ਸਾਰੇ ਹੀ ਹਨ।
ਲੱਖ ਅਵਕਾਸ਼ ਗੁਰੂ ਢਿੱਗ ਆਈ।
ਜਦੋਂ ਸਮਾਂ ਵੇਖਿਆ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਪਤੀ ਸਤਿਗੁਰਾਂ ਕੋਲ ਕੋਈ ਨਹੀਂ ਹੈ, ਵੇਲ ਜਾ ਸਮਾਂ ਜਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਜਿਹੜੀ ਮਰਵਾਹੀ ਪਤਨੀ ਆ ਪਹੁੰਚੀ ਹੈ।
ਬੈਠ ਆਪਣੀ ਬਿਰਥਾ ਸੁਣਾਈ।
ਬੈਠ ਕੇ ਆਪਣੀ ਜਿਹੜੀ ਅੰਦਰਲੀ ਬਿਰਥਾ ਕੀ ਇਹ ਪੀੜਾ ਹੈ ਉਹ ਸੁਣਾਉਣਾ ਸ਼ੁਰੂ ਕੀਤੀ ਹੈ।
ਮੋਹ ਸੁੱਤ ਮਹਿ ਕਿਆ ਆਵਗੁਣ ਜਾਨਾ।
ਉਸ ਵੇਲੇ ਬੋਲੀ ਹੈ ਕਿ ਹੇ ਪਤੀ ਸਤਿਗੁਰੂ, ਮੇਰੇ ਜਿਹੜਾ ਪੁੱਤਰ ਸੂਰਜਮਲ ਹੈ ਇਹਦੇ ਅੰਦਰ ਤੁਸੀਂ ਕੀ ਕੋਈ ਔਗਣ ਦੋਸ਼ ਜਾਣ ਲਿਆ ਹੈ।
ਜਿਸ ਤੇ ਰਾਖਿਓ ਛੂਛ ਸੁਜਾਨਾ।
ਇਸ ਕਰਕੇ ਮੇਰੇ ਸਿਆਣੇ ਪੁੱਤਰ ਨੂੰ ਤੁਸੀਂ ਸਭ ਪਾਸੇ ਤੋਂ ਖਾਲੀ ਰੱਖ ਦਿੱਤਾ।
ਰਾਵਰ ਕੇ ਅਨੁਸਾਰੀ ਸਦਾ।
ਮੇਰਾ ਜਿਹੜਾ ਪੁੱਤਰ ਸੂਰਜਮਲ ਸੀ ਉਹ ਆਪ ਜੀ ਦੇ ਹਮੇਸ਼ਾ ਆਗਿਆ ਅਨੁਸਾਰੀ ਹੈ ਸੀ।
ਮਾਨਤ ਰਹਿਓ ਹੁਕਮ ਜਦ ਕਰਦਾ।
ਪਤੀ ਸਤਿਗੁਰੂ, ਮੇਰੇ ਪੁੱਤਰ ਸੂਰਜਮਲ ਨੂੰ ਤੁਸੀਂ ਹੁਕਮ ਕਰਦੇ ਸੀ ਉਸੇ ਵੇਲੇ ਮੰਨਦਾ ਸੀ, ਸਤ ਵਚਨ ਕਹਿੰਦਾ ਸੀ, ਉਵੇਂ ਹੀ ਕਰਦਾ ਹੈ ਸੀ।
ਜਿਸ ਕੋ ਚਿਤ ਸੇਵਾ ਮਹਿ ਰਹਿਓ।
ਜਿਸ ਮੇਰੇ ਪੁੱਤਰ ਸੂਰਜਮਲ ਦਾ ਜਿਹੜਾ ਚਿੱਤ ਹਮੇਸ਼ਾ ਗੁਰੂ ਘਰ ਦੀ ਸੇਵਾ ਵਿੱਚ ਹੀ ਜੁੜਿਆ ਰਿਹਾ।
ਅੰਤ ਸਮੇਂ ਲਾ ਕੁਛ ਨਹਿ ਲਹਿਓ।
ਦੇਖ ਲੋ ਪਤੀ ਜੀ, ਉਹ ਸੇਵਾ ਕਰਨ ਦੇ ਨਾਲ ਮੇਰੇ ਪੁੱਤਰ ਨੂੰ ਆਪ ਜੀ ਦਾ ਹੁਣ ਅੰਤ ਦਾ ਸਮਾਂ ਹੋਇਆ, ਕੁਝ ਨਹੀਂ ਮਿਲ ਰਿਹਾ ਹੈ।
ਘਰ ਕੇ ਕਹਾ ਕਰਹੇਂਗੇ ਰਾਵਰ ਪਾਛੈ।
ਪਤੀ ਸਤਿਗੁਰੂ, ਆਪ ਵੀ ਦੱਸੋ ਵੀ ਆਪ ਜਦੋਂ ਸੱਚਖੰਡ ਗਮਨ ਕਰ ਗਏ ਆਪ ਤੋਂ ਬਾਅਦ ਮੇਰਾ ਪੁੱਤਰ ਭਲਾ ਕੀ ਕਰੇਗਾ।
ਕਿਮ ਗੁਜਰਾਨ ਚਲਾਵੈ ਆਛੈ।
ਹੋਣਾ ਸੋਹਣਾ ਇਹਦਾ ਗੁਜ਼ਾਰਾ ਚੱਲ ਰਿਹਾ, ਖੁੱਲੇ ਗੱਫੇ ਸ਼ੱਕ ਰਿਹਾ, ਆਪ ਤੋਂ ਬਾਅਦ ਇਹ ਕਿਵੇਂ ਗੁਜ਼ਾਰਾ ਚਲਾਏਗਾ ਪਰਿਵਾਰ ਦੇ ਪਾਲਣ ਪੋਸ਼ਣ ਦਾ।
ਘਰ ਕੇ ਖਰਚ ਅਨੇਕ ਪ੍ਰਕਾਰ।
ਆਪ ਜੀ ਜਾਣਦੇ ਹਾਂ ਵੀ ਜਿਹੜੇ ਗ੍ਰਿਸਤੀ ਲੋਕ ਹੁੰਦੇ ਉਹਨਾਂ ਦੇ ਘਰਾਂ ਦੇ ਜਿਹੜੇ ਖਰਚ ਅਨੇਕਾਂ ਤਰ੍ਹਾਂ ਦੇ ਹੁੰਦੇ ਹਨ।
ਆਪ ਲਾਓ ਆਪ ਲੇਤ ਸਭ ਸਾਰਾ।
ਹੁਣ ਤੱਕ ਤਾਂ ਹੇ ਪਤੀ ਸਤਿਗੁਰੂ ਜੀ ਸਾਰੇ ਪਰਿਵਾਰ ਦੀ ਜਿਹੜੀ ਖਬਰ ਸਾਰਾ ਚੰਗੀ ਤਰ੍ਹਾਂ ਆਪ ਹੀ ਲੈ ਰਹੇ ਸੀ।
ਜਗ ਗੁਰ ਸਭ ਤੇ ਆਹੋ ਵਡੇਰੇ।
ਕਿਉਂਕਿ ਆਪ ਸੰਸਾਰ ਦੇ ਗੁਰੂ ਹੋ, ਬਾਕੀਆਂ ਪੀਰਾਂ ਫਕੀਰਾਂ ਪਾਤਸ਼ਾਹ ਨਾਲੋਂ ਸਭ ਤੋਂ ਵੱਡੇ ਹੋ।
ਦੇਤ ਉਪਾਇਨ ਲੋਕ ਕਨੇਰੇ।
ਬੇਅੰਤ ਬੇਅੰਤ ਜਿਹੜੇ ਗੁਰਸਿੱਖ ਲੋਕ ਉਹ ਆਪ ਜੀ ਨੂੰ ਭੇਟਾਵਾਂ ਲਿਆ ਲਿਆ ਕੇ ਦਿੰਦੇ ਸੀ, ਮੱਥੇ ਟੇਕਦੇ ਸਨ।
ਪੁੱਤਰ ਆਪ ਕੇ ਜੇ ਇਮ ਰਹੇ।
ਪਰ ਆਪ ਜੀ ਦੇ ਜਿਹੜੇ ਪੁੱਤਰ ਨੇ ਨਾ, ਸੂਰਜਮਲ ਅਣੀ ਰਾਏ ਜੀ ਅਜੇ ਅਹੀਂ ਖਾਲੀ ਰਹਿ ਗਏ।
ਦੇਖ ਨਾਰ ਤਬ ਕਿਆ ਜਸ ਕਹੇ।
ਫਿਰ ਮਹਾਰਾਜ ਜਦੋਂ ਦੇਖਣਗੇ ਲੋਕ ਝਾਤੀ ਮਾਰ ਕੇ ਇਹਨਾਂ ਬੋਲੀ ਵੀ ਇਹਨਾਂ ਨੂੰ ਤਾਂ ਕੁਝ ਨੀ ਮਿਲਿਆ ਹੈ, ਇਹਨਾਂ ਦੇ ਅੰਦਰ ਕੁਝ ਗੁਣ ਔਗਣ ਹੋਣਾ ਹੈ, ਇਹ ਦੱਸੋ ਮਹਾਰਾਜ ਇਹਨਾਂ ਨੂੰ ਕੀ ਕਹਿਣਗੇ, ਇਹਨਾਂ ਦਾ ਕੀ ਜਸ ਆਖਣਗੇ?
ਪਰ ਹੈ ਮੰਦ ਇਨ ਕੀ ਗੁਜਰਾਨ,
ਤੋਂ ਬਾਅਦ ਤੋਂ ਇਹਨਾਂ ਦਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੁਣ ਸੋਹਣਾ ਚੱਲ ਰਿਹਾ, ਇਹ ਕਹਿੰਦੇ ਮੰਦ ਪੈ ਜਾਏਗਾ, ਭਾਵ ਗੁਜ਼ਾਰਾ ਬੜਾ ਮੁਸ਼ਕਲ ਜਾ ਹੋ ਜਾਏਗਾ।
ਤਬ ਇਹ ਕਹਾ ਕ੍ਰਿਤ ਕੋਠਾਨ,
ਮਹਾਰਾਜ ਘਰ ਦੇ ਵਿਚ ਕੁਝ ਹੋਇਆ ਨਾ, ਗੁਜ਼ਾਰਾ ਚੱਲਿਆ ਨਾ, ਦੱਸੋ ਫਿਰ ਮੇਰੇ ਪੁੱਤਰੇ ਕੀ ਕੰਮ ਕਰਤੱਵ ਕਰਨਗੇ?
ਅਬ ਲੋ ਸਿੱਖੇ ਨਹਿ ਕੁਛ ਕਰਬੋ,
ਹਾਂ ਹੁਣ ਤੱਕ ਇਹ ਜਿਹੜਾ ਕੋਈ ਕੰਮ ਕਾਰ ਆ ਬਿਲਕੁਲ ਕਹਿੰਦੇ ਸਿੱਖੇ ਹੀ ਨਹੀਂ ਹੈ।
ਪਿਤਾ ਸਮਰੱਥ ਉਦਾਰ ਵਿਚਰਬੋ,
ਵਿਚਾਰਦੇ ਹਨ ਵੀ ਸਾਡੇ ਪਿਤਾ ਸਾਰੇ ਕਰਤੱਵ ਕਰਨ ਵਿਚ ਤੇ ਸਮਰੱਥ ਹੈ, ਤਾਕਤਵਰ ਵੀ ਆਪੇ ਕਰੀ ਕਰਾਈ ਜਾ ਰਹੇ, ਸਾਨੂੰ ਪਿਓ ਦੇ ਹੁੰਦਿਆਂ ਕੀ ਫਿਕਰ ਫਾਕਾ ਹੈ?
ਇਹ ਮਾਲਕ ਥੇ ਪੁੱਤਰ ਤੁਮਾਰੇ,
ਆਪ ਜਾਣਦੇ ਹੀ ਹੋ ਵੀ ਆਪ ਜੀ ਤੋਂ ਬਾਅਦ ਸਾਰਾ ਜਿਹੜਾ ਕਰਦਾ ਧਨ ਪਦਾਰਥ ਹੈ ਉਹਦੇ ਮਾਲਕ ਤਾਂ ਸਾਰੇ ਤੁਹਾਡੇ ਪੁੱਤਰੀ ਸਨ।
ਸਭ ਬਿਦ ਛੂਛੇ ਰਾਖ ਲਚਾਰੇ,
ਮਹਾਰਾਜ ਸਭ ਤਰ੍ਹਾਂ ਤੋਂ ਕਰਕੇ ਸਭ ਪਾਸੇ ਤੋਂ ਇਹਨਾਂ ਨੂੰ ਖਾਲੀ ਰੱਖ ਕੇ ਹੁਣ ਚਲੇ ਜਾ ਰਹੇ।
ਕਹਾ ਕਰ ਹੈ ਅਬ ਦੇਹੋ ਬਿਤਾਏ,
ਮਹਾਰਾਜ ਸਾਡੇ ਪੁੱਤਰ ਹੁਣ ਕੀ ਕਰਨਗੇ ਉਹ ਤੁਸੀਂ ਆਪ ਹੀ ਖੋਲ ਕੇ ਸਾਨੂੰ ਦੱਸ ਦੇ ਵੀ ਆ ਕਰ ਲਿਆ ਕਰੋ।
ਜਥਾ ਜੀਵ ਕਾ ਇਹ ਚਲਾਏ,
ਆਪ ਜੀ ਤੋਂ ਬਾਅਦ ਆਪਣਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੈ, ਖਾਣ ਪੀਣ ਦਾ ਗੁਜ਼ਾਰਾ ਇਹ ਘਰ ਕਰਾ ਲੈਣ ਚਲਾ ਲੈਣ।
ਪੋਤਰਾ ਮਾਲਕ ਆਪ ਬਣਾਇਆ,
ਕਿਉਂਕਿ ਜਿਹੜਾ ਛੋਟਾ ਪੋਤਰਾ ਹਰਾਏ ਸੀ ਉਹ ਤਾਂ ਆਪ ਜੀ ਨੇ ਸਭ ਵਸਤੂਆਂ ਦਾ ਮਾਲਕ ਬਣਾ ਦਿੱਤਾ।
ਗੁਰਤਾ ਦੇ ਘਰ ਬਹੁ ਬਿਧਤਾਇਆ,
ਗੁਰਤਾ ਗੱਦੀ ਦਾ ਤਖ਼ਤ ਦੇ ਕੇ ਉਹਨਾਂ ਨੂੰ ਸਾਰੇ ਸੰਸਾਰ ਦੇ ਵਿਚ ਹਰ ਤਰ੍ਹਾਂ ਕਰਕੇ ਬਹੁਤ ਪ੍ਰਗਟ ਪ੍ਰਤੱਖ ਮਸ਼ਹੂਰ ਕਰ ਦਿੱਤਾ।
ਚਚੇ ਸ਼ਰੀਕਨ ਕੋ ਮਨ ਜਾਣ ਹੈ,
ਜਿਹੜੇ ਪੋਤਰੇ ਹਨ ਵੀ ਜਿਹੜੇ ਚਾਚੇ ਸਾਡੇ ਸੂਰਜ ਮੱਲ ਅਣੀ ਰਾਏ, ਇਹਨਾਂ ਨੂੰ ਤਾਂ ਆਪਣੇ ਮਨ ਵਿਚ ਸ਼ਰੀਕ ਜਾਣਨਗੇ।
ਪ੍ਰੇਮ ਹਰ ਰਾਏ ਪ੍ਰੇਮ ਕੋ ਠਾਨ ਹੈ,
ਜਿਹਦੇ ਜਿਹੜੇ ਪੋਤਰੇ ਹਰਾਏ ਸਹਿਬ ਉਹ ਕਿਵੇਂ ਚਾਚਿਆਂ ਨਾਲ ਪ੍ਰੇਮ ਕਰਨਗੇ, ਉਹ ਤਾਂ ਸਮਝਣਗੇ ਵੀ ਸਾਡੇ ਸ਼ਰੀਕੇ ਵਾਲੇ ਹੈ।
ਸੁਣ ਸ੍ਰੀ ਹਰਗੋਬਿੰਦ ਬਖਾਨੀ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪਤਨੀ ਦੀ ਸਾਰੀ ਗੱਲਬਾਤ ਸੁਣ ਕੇ ਕਿਹਾ ਹੈ।
ਕਿਉਂ ਚਿੰਤਾ ਚਿਤ ਕੀਨ ਮਹਾਨੀ,
ਕਹਿਣ ਲੱਗੇ ਪਤਨੀ ਆਪਣੇ ਮਨ ਦੇ ਵਿੱਚੋਂ ਕਿਉਂ ਬਹੁਤੀ ਤੂੰ ਚਿੰਤਾ ਕੀਤੀ ਹੋਈ ਹੈ।
ਮਤ ਸਾਰ ਆਦ ਤਿਆਗ ਔਰ ਦੀਜੈ,
ਦੇ ਅੰਦਰ ਵੀ ਪੋਤਰਿਆਂ ਨੂੰ ਕਿਉਂ ਸਾਰਾ ਕੁਛ ਮਿਲ ਗਿਆ, ਜਿਹੜੀ ਈਰਖਾ ਜੀ ਨਾ ਸਾਰੀ ਤੂੰ ਛੱਡਦੇ ਹਿਰਦੇ ਵਿਚੋਂ ਕੱਢਦੇ।
ਨਹੀਂ ਸ਼ੋਭ ਕੋ ਮਨ ਮਹਿ ਕੀਜੈ,
ਈਰਖਾ ਬਸ ਹੋ ਕੇ ਮਨ ਦੇ ਵਿਚ ਕਿਸੇ ਤਰ੍ਹਾਂ ਦਾ ਕੁਸ਼ੋਭ ਨਾ ਧਾਰਨ ਕਰ, ਤੂੰ ਘਬਰਾਹ ਨਾ ਤੇ ਕੋਈ ਚਿੰਤਾ ਗੁੱਸਾ ਨਾ ਕਰ।
ਗੁਰ ਕੇ ਸਿੱਖ ਜੇ ਸਿਦਕ ਕਮਾਵੇ,
ਹੈ ਪਤਨੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖ ਸੇਵਕ ਹੈ, ਜਿਹੜੇ ਭਰੋਸਾ ਕਰਕੇ ਕੋਈ ਕਮਾਈ ਕਰਦੇ ਗੁਰੂ ਕੇ ਬਚਨਾਂ ਨੂੰ ਕਮਾਉਂਦੇ ਹੈ।
ਤਿੰਨ ਪਰ ਵਾਹੇ ਨ ਸਭ ਕਿਛ ਪਾਵੇ,
ਕਮਾਈ ਕਰਨ ਵਾਲਿਆਂ ਗੁਰਸਿੱਖਾਂ ਨੂੰ ਕਹਿੰਦੇ ਕੋਈ ਪਰਵਾਹ ਨਹੀਂ ਰਹਿੰਦੀ, ਉਹ ਸਭ ਕੁਛ ਪਾਉਂਦੇ ਗੁਰੂ ਘਰ ਤੋਂ ਬਖਸ਼ਿਸ਼ਾਂ।
ਦੋਹ ਲੋਕਾਂ ਕੇ ਸੁਖ ਕੋ ਲੇ,
ਵੈਸੇ ਗੁਰੂ ਕੇ ਸਿੱਖ ਗੁਰੂ ਕੇ ਬਚਨਾਂ ਨੂੰ ਕਮਾਉਣ ਵਾਲੇ ਦੋਹਾਂ ਲੋਕਾਂ ਦੇ ਸੁਖ ਲੈ ਲੈਂਦੇ ਗੁਰੂ ਘਰ ਵਿਚੋਂ,
ਕਮੀ ਨ ਕੋਈ ਰਹਿ
ਨਿਕੇਤ। ਗੁਰਸਿੱਖ ਕਮਾਈ ਕਰਨ ਵਾਲਿਆਂ ਨੂੰ ਘਰਾਂ ਦੇ ਵਿਚ ਕੋਈ ਟੋਟ ਘਾਟ ਨਹੀਂ ਰਹਿੰਦੀ ਹੈ।
ਇਹੋ ਗੁਰ ਕੇ ਸੁੱਤ ਸਭ ਕਿਛ ਲਾਇਕ,
ਇਹ ਜਿਹੜੇ ਗੁਰੂ ਕੇ ਸੁਪੁੱਤਰ ਹੈ ਸਭ ਤਰ੍ਹਾਂ ਕਰਕੇ ਯੋਗ ਹਨ।
ਸਕਲ ਸੰਗਤਾਂ ਚਰਨ ਮਨਾਇਕ,
ਗੁਰੂ ਦੀਆਂ ਸਿੱਖ ਸੰਗਤਾਂ ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਇਹਨਾਂ ਦੇ ਚਰਨਾਂ ਨੂੰ ਵੀ ਮਨਾਉਣ ਪੂਜਣਗੀਆਂ।
ਇਨਕੋ ਕਹਾ ਰਹਿ ਪਰਵਾਹੂ।
ਇਸ ਕਰਕੇ ਹੇ ਪਤਨੀ, ਇਹਨਾਂ ਪੁੱਤਰਾਂ ਨੂੰ ਭਲਾ ਕਿਹੜੀ ਵਸਤੂ ਦੀ ਕੋਈ ਪਰਵਾਹ ਰਹਿਣੀ, ਘੱਟ ਰਹਿਣੀ ਹੈ।
ਸਰਬ ਪਦਾਰਥ ਹੋਵੇ ਘਰ ਮਾਹੂ।
ਸੱਚ ਬਾਅਦ ਵਿਚ ਵੀ ਸਾਰੇ ਪਦਾਰਥ ਇਹਨਾਂ ਦੇ ਘਰਾਂ ਦੇ ਵਿਚ ਖੁੱਲੇ ਰੂਪ ਵਿਚ ਹੋਵਣਗੇ।
ਗੁਰਤਾ ਕੀ ਦੀਰਘ ਵਡਿਆਈ।
ਬਾਕੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੀ ਮਹਾਨ ਵੱਡੀ ਵਡਿਆਈ ਹੈ।
ਸੋ ਪ੍ਰਭ ਕੇ ਘਰ ਹੈ ਸਦਾਈ।
ਇਹ ਪਤਨੀ ਉਹ ਤਾਂ ਸਾਡੇ ਹੱਥ ਨੀ, ਉਹ ਤਾਂ ਪਰਮੇਸ਼ਰ ਦੇ ਹਰੀਨ ਹੈ ਹਮੇਸ਼ਾ।
ਜੋ ਲਾਇਕ ਸੋਈ ਇਸ ਪਾਵੇ।
ਜਿਹੜਾ ਗੁਰਤਾ ਗੱਦੀ ਦੇ ਯੋਗ ਹੁੰਦਾ ਉਹੀ ਇਹ ਗੁਰਤਾ ਗੱਦੀ ਦੇ ਤਖ਼ਤ ਨੂੰ ਪਾਉਂਦਾ ਹੈ।
ਨਹਿ ਉਪਾਏ ਤੇ ਕਿਮ ਬਨ ਆਵੇ।
ਇਹ ਗੁਰਤਾ ਗੱਦੀ ਵਾਸਤੇ ਕੋਈ ਉਪਰਾਲੇ ਹੀਲੇ ਕਰੇ, ਭੱਜ ਨੱਠ ਜੀ ਕਰੇ, ਕਹਿੰਦੇ ਫੇਰ ਵੀ ਉਹਨੂੰ ਇਹ ਗੁਰਤਾ ਗੱਦੀ ਦਾ ਤਖ਼ਤ ਬਣਿਆ ਨਹੀਂ ਆਉਂਦਾ, ਉਹਨੂੰ ਪ੍ਰਾਪਤ ਨਹੀਂ ਹੁੰਦਾ।
ਸੁੱਤ ਪੋਤਰੇ ਆਦਿਕ ਪ੍ਰੇਯ ਜੋਏ।
ਸਾਡੇ ਜਿਹੜੇ ਪੁੱਤਰ ਹਨ, ਪੋਤਰੇ ਹਨ, ਹੋਰ ਜਿਹੜੇ ਕੋਈ ਪਿਆਰੇ ਹਨ,
ਨਹੀਂ ਸਮਰੱਥ ਲਾਏ ਬੇ ਕੋਏ।
ਇਹਨਾਂ ਵਿੱਚੋਂ ਕੋਈ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਾ ਤਖ਼ਤ ਆਪਣੇ ਹੀਲੇ ਨਾਲ ਭੱਜ ਨੱਠ ਕਰਕੇ ਲੈਣ ਯੋਗ ਨਹੀਂ ਹੋ ਸਕਦਾ।
ਪ੍ਰਥਮ ਗੁਰਨ ਕੋ ਚਿਤ ਵੈ ਨਾਹੀ।
ਇਹ ਪਤਨੀ ਪਹਿਲੇ ਜਿਹੜੇ ਸਤਿਗੁਰੂ ਹੋਏ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੇ ਨੂੰ ਤੂੰ ਕਿਉਂ ਹੀ ਇਹ ਚੇਤੇ ਕਰਦੀ ਏ, ਬਚਨਾਂ ਨੂੰ ਤੇ ਵਿਚਾਰਾਂ ਨੂੰ, ਕਰਤੱਬਾਂ ਨੂੰ।
ਸਕਲ ਕੁਟੰਬ ਹੁਤੋ ਤਿੰਨ ਪਾਹੀ।
ਇਹ ਸਾਰਾ ਪਰਿਵਾਰ ਉਹਨਾਂ ਦੇ ਸਤਿਗੁਰਾਂ ਦੇ ਕੋਲ ਹੀ ਹੈ ਸੀ, ਹਜ਼ੂਰੀ ਵਿਚ ਹੀ ਰਹਿੰਦਾ ਸੀ।
ਦੇਖਿਓ ਉਚਿਤ ਦਾਸ ਕੋ ਦਈ।
ਇਹ ਗੁਰੂ ਨਾਨਕ ਸਾਹਿਬ ਜੀ ਨੇ ਦਾਸ ਨੂੰ ਯੋਗ ਦੇਖਿਆ, ਉਹ ਗੁਰੂ ਅੰਗਦ ਸਾਹਿਬ ਜੀ ਸੀ। ਗੁਰੂ ਅੰਗਦ ਸਾਹਿਬ ਜੀ ਨੇ ਅਮਰਦਾਸ ਸਾਹਿਬ ਜੀ ਨੂੰ ਦਾਸ ਨੂੰ ਸੰਯੋਗ ਦੇਖਿਆ, ਫਿਰ ਉਹਨਾਂ ਨੂੰ ਇਹ ਗੁਰਤਾ ਗੱਦੀ ਦੇ ਦਿੱਤੀ।
ਪ੍ਰਿਯ ਸਨ ਬੰਦੀ ਕਿਨਹੋ ਨਾ ਲਈ।
ਪਿਆਰੇ ਜਿਹੜੇ ਪੁੱਤਰ ਸੀ ਜਾਂ ਹੋਰ ਕੋਈ ਸੰਬੰਧੀ ਸੀ, ਕਿਸੇ ਨੇ ਵਸਤੂ ਲੈ ਨਹੀਂ ਲਈ। ਆਪ ਪੁੱਤਰ ਵੀ ਰਹਿ ਗਏ, ਸਾਖ ਸੰਬੰਧੀ ਵੀ ਰਹਿ ਗਏ, ਗੁਰੂ ਕੇ ਸਿੱਖ ਸੇਵਕ ਨੇ ਉਹ ਵਸਤੂ ਲੈ ਲਈ, ਕਿਉਂਕਿ ਯੋਗ ਸੀ ਉਹ।
ਸੁਨ ਮਰ ਵਾਹੀ ਰਿਸ ਔਰ ਭਾਰੀ।
ਇਸ ਤਰ੍ਹਾਂ ਦੇ ਸੱਚੇ ਸੁੱਚੇ ਵਚਨ ਸੁਣ ਕੇ ਮਰਵਾਹੀ ਦੇ ਮਨ ਦੇ ਵਿਚ ਤਾਂ ਬੜਾ ਗੁੱਸਾ ਚੜ ਗਿਆ।
ਪ੍ਰਿਯ ਸਨ ਬੰਦੀ ਕਿਨਹੋ ਨਾ ਲਈ।
ਚਲਿਆ ਗਿਆ
ਕਰਹਿ ਬਾਰਤਾ ਟਾਰਨ ਵਾਰੀ।
ਪਤੀ ਸਤਿਗੁਰੂ ਇਹ ਤਾਂ ਗੱਲਾਂ ਬਾਤਾਂ ਟਾਲ ਮਟੋਲ ਵਾਲੀਆਂ ਕਰ ਰਹੇ।
ਇਨਕੋ ਤਨ ਤਿਆਗਨ ਕੋ ਸਮੈ।
ਵਿਚਾਰ ਕਰ ਰਹੀ ਇਹਨਾਂ ਦੇ ਸਰੀਰ ਦੇ ਤਿਆਗਣ ਦੇ ਸਮੇਂ।
ਬਾਛੇ ਕੌਣ ਮਾਨ ਹੈ ਹਮੈ।
ਲਾਗੀ ਬੁੜਬੁੜ ਕਰਨ ਕਹਿੰਦੇ ਸਾਨੂੰ ਪੰਬਾਲ ਵਿਚ ਕਿਹਨੇ ਇੱਥੇ ਪੁੱਛਣਾ ਦੱਸਣਾ।
ਪਤ ਪਰ ਕੀ ਪਤ ਪਰ ਹੀ ਹਮਰੋ ਭਰ ਵਾਸਾ।
ਜਿਹੜੇ ਪਤੀ ਹਰਗੋਬਿੰਦ ਸਾਹਿਬ ਸੀ ਇਹਦੇ ਉੱਪਰ ਹੀ ਮੈਨੂੰ ਭਰੋਸਾ ਸੀ, ਇਹ ਵੀ ਕੋਈ ਮਾੜਾ ਮੋਟਾ ਮੇਰੇ ਪੁੱਤਰਾਂ ਨੂੰ ਮੈਨੂੰ ਕੋਈ ਦੇਣ ਲੈਣਗੇ।
ਇਨਤੇ ਭੀ ਆਬ ਭਏ ਨਿਰਾਸਾ।
ਕੀ ਰੌਲਾ ਪਾਉਣ ਕਹਿੰਦੇ ਇਹ ਗੁਰੂ ਵੱਲੋਂ ਪਤੀ ਵੱਲੋਂ ਵੀ ਅਸੀਂ ਨਿਰਾਸੇ ਹੋ ਗਏ, ਨੀ ਕੋਈ ਦਿੰਦੇ ਲੱਗਦੇ ਸਾਨੂੰ।
ਪਤ ਕੇ ਜੀਵਤ ਵਹਿਰ ਸਿਧਾਉਂ।
ਲਾਗੀ ਬੋਲਣ ਕਹਿੰਦੇ ਪਤੀ ਗੁਰੂ ਦੇ ਜਿਉਂਦਿਆਂ ਜਾਂਦਿਆਂ ਮੈਂ ਤਾਂ ਬਾਹਰ ਕਿਤੇ ਚਲੀ ਜਾਊਂਗੀ।
ਕਾਇਬ ਵਸਤ ਇਨੋ ਤੇ ਪਾਉ।
ਨਹੀਂ ਤਾਂ ਫਿਰ ਇਹਨਾਂ ਤੋਂ ਕੋਈ ਨਾ ਕੋਈ ਆਪਣੇ ਪੁੱਤਰਾਂ ਵਾਸਤੇ ਕੋਈ ਵਸਤੂ ਪਾਉਂਗੀ, ਨਹੀਂ ਤਾਂ ਜਿਉਂਦਿਆਂ ਜਿਹਨੇ ਮੈਂ ਘਰ ਛੱਡ ਕੇ ਜਾਣਾ ਹੈ।
ਇਨ ਵਿਚਾਰ ਚਿੱਤ ਮੈਂ ਉਪਜਾਈ।
ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਮਰਵਾਹੀ ਨੇ ਆਪਣੇ ਚਿੱਤ ਵਿਚ ਪ੍ਰਗਟ ਪੈਦਾ ਕੀਤੀ।
ਗੁਰੂ ਨਿਕਟ ਤੇ ਉੱਠ ਕਰ ਆਈ।
ਫੇਰ ਕੀ ਰੌਲਾ ਜਾ ਪਾਉਂਦਿਆਂ ਹੋਇਆਂ ਗੁਰੂ ਮਹਾਰਾਜ ਦੇ ਪਾਸੋਂ ਉੱਠ ਕੇ ਘਰ ਵੱਲ ਨੂੰ ਆ ਗਈ।
ਨਿਜ ਘਰ ਮੈਂ ਸਭ ਤਿਆਰੀ ਕੀ ਨਾ।
ਆਪਣੇ ਘਰ ਦੇ ਵਿਚ ਆਉਂਦਿਆਂ ਚੱਲਣ ਦੀ ਸਾਰੀ ਤਿਆਰੀ ਖਿੱਚ ਲਈ ਇਹਨੇ।
ਸੂਰਜ ਮਾ ਮਲ ਬੁਲਾਏ ਢਿੱਗ ਲੀਨ।
ਜਿਹੜਾ ਆਪਣਾ ਪੁੱਤਰ ਸੂਰਜ ਮਲ ਸੀ ਉਸ ਨੂੰ ਆਵਾਜ਼ ਮਾਲ ਕੇ ਕੋਲ ਬੁਲਾ ਲਿਆ।
ਸਰਹੋ ਪੁੱਤਰ ਅਬ ਕਿਆ ਹਮ ਕਾਜੂ।
ਬੁਲਾ ਕੇ ਕਹਿਣ ਲੱਗੀ, ਪੁੱਤਰ ਸੁਣ ਲਾ, ਹੁਣ ਸਾਡਾ ਇੱਥੇ ਘਰ ਵਿੱਚ ਰਹਿਣਾ ਬੁਲਾ ਕੀ ਕੰਮ ਹੈ।
ਕਰੇ ਨਿਰਾਸ ਗੁਰੂ ਮਹਾਰਾਜੂ।
ਜਿਹੜੇ ਸਾਡੇ ਪਤੀ ਗੁਰੂ ਮਹਾਰਾਜ ਸੀ ਉਹਨਾਂ ਨੇ ਸਾਨੂੰ ਸਭ ਪਾਸੇ ਤੋਂ ਨਿਰਾਸੇ ਕਰਤਾ, ਕੁਝ ਨੀ ਦਿੰਦੇ ਲੈਂਦੇ ਲੱਗਦੇ।
ਇਨਕੋ ਤਨ ਜਬ ਲੱਗ ਥਿਰ ਹੈ।
ਪੁੱਤਰ ਜਿੰਨਾ ਚਿਰ ਇੰਨਾ ਜਿਹੜਾ ਸਰੀਰ ਹੈ ਕਹਿੰਦੇ ਇੱਥੇ ਸੰਸਾਰ ਤੇ ਟਿਕਿਆ ਹੈ,
ਤਬ ਲੋ ਇਹਾ ਰਹਿਣ ਹਮ ਲਹਿ।
ਉਹਨਾਂ ਚਿਰ ਤਾਂ ਅਸੀਂ ਆ ਘਰ ਦੇ ਵਿਚ ਕਹਿੰਦੇ ਰਹਿਣਾ ਲੈ ਸਕਦੇ, ਇਹ ਘਰ ਵਿਚ ਰਹਿ ਸਕਦੇ ਹਾਂ।
ਹੁਣ ਹਰ ਰਾਏ ਮਾਲਕੀ ਲੀਨ।
ਉਹਨਾਂ ਤੋਂ ਬਾਅਦ ਤਾਂ ਸਭ ਕੁਝ ਦੀ ਜਿਹੜੀ ਮਾਲਕੀ ਉਹ ਤਾਂ ਹਰਾਏ ਸਹਿ ਪੋਤਰੇ ਨੇ ਲੈ ਲਈ ਹੋਈ।
ਕਿਮ ਕੁਛ ਦੇ ਸ਼ਰੀਕਾ ਚੀਨ।
ਕਹਿੰਦੇ ਤੈਨੂੰ ਸ਼ਰੀਕੇ ਵਾਲੇ ਜਾਣ ਕੇ ਤੈਨੂੰ ਭਲਾ ਉਹ ਕੀ ਦੇਗਾ।
ਵੱਡੇ ਪੋਤਰ ਨੇ ਪੁਰ ਕਰ ਤਾਰ।
ਜਾਣਦੇ ਹੀ ਆ ਜਿਹੜਾ ਵੱਡਾ ਪੋਤਰਾ ਧੀਰ ਮਲ ਹੈ ਉਹਨੇ ਕਰਤਾਰਪੁਰ ਸਾਹਿਬ ਸੰਭਾਲ ਲਿਆ।
ਛਲ ਕਰ ਲੀਨੋ ਸਰਬ ਸੰਭਾਰ।
ਛਲ ਪ੍ਰੇਮ ਕਰਕੇ ਸਾਰਾ ਕੁਛ ਉਹਨੇ ਉੱਥੇ ਸੰਭਾਲ ਲਿਆ ਸਾਡਾ।
ਤਹਾ ਗ੍ਰੰਥ ਸਾਹਿਬ ਭੀ ਰਾਖਿਓ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਨੇ ਉੱਥੇ ਕਹਿੰਦੇ ਛਲ ਪ੍ਰੇਮ ਨਾਲ ਆਪਣੇ ਕੋਲ ਰੱਖ ਲਿਆ।
ਨਹੀਂ ਪਿਤਾ ਮੈਂ ਕੋ ਢਿੱਗ ਕਾਂਖਿਓ।
ਦੇਖ ਲਓ ਵੀ ਮੈਂ ਦਾਦੇ ਗੁਰੂ ਜੀ ਦੇ ਨਾਲ ਜਾਵਾਂ ਕੀਰਤ ਫੁੱਲ, ਇਹ ਉਹਨੇ ਕੋਈ ਚਾਹਨ ਹੀ ਨਹੀਂ ਕੀਤੀ ਹੈ।
ਤੁਮ ਨਿਤ ਨਿਕਟ ਰਹੇ ਕਿਆ ਪਾਇਓ।
ਪੁੱਤਰ ਤੂੰ ਭਲਾ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਰਹਿ ਕੇ ਕੀ ਪਾਇਆ, ਭਲਾ ਤੈਨੂੰ ਕੀ ਕੁਝ ਮਿਲਿਆ।
ਜਾ ਤੇ ਅਬੈ ਰਹਿਣ ਨਹਿ ਪਾਇਓ।
ਇਸ ਕਰਕੇ ਪੁੱਤਰ ਮੈਨੂੰ ਤਾਂ ਇੱਥੇ ਇਹਨਾਂ ਦੇ ਘਰ ਰਹਿਣਾ ਚੰਗਾ ਨਹੀਂ ਲੱਗਦਾ।
ਚਲੋ ਜੀਵ ਕਾ ਕੁਛ ਕਿਤ ਕਰੀਏ।
ਚਲੋ ਆਪਾਂ ਇੱਥੋਂ ਇਹਨਾਂ ਦੇ ਕੋਲੋਂ ਕਿਤੇ ਬਾਹਰ ਜਾ ਕੇ ਆਪਣਾ ਗੁਜ਼ਾਰਾ ਕਰੀਏ।
ਇਨ ਤੇ ਆਸ ਨਾ ਕੁਛ ਨਾ ਹੋਰ ਕੁਛ ਧਰੀਏ।
ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਤੋਂ ਕੁਝ ਨਾ ਆਸਾ ਰੱਖੀਏ ਵੀ ਕੁਝ ਦੇਣ ਲੈਣਗੇ।
ਇਤਿਹਾਦਿਕ ਸੁੱਤ ਕੋ ਸਮਝਾਇਓ।
ਇਸ ਸਵਾਲ ਲੈ ਕੇ ਦਲੀਆਂ ਮਾਰ ਕੇ ਆਪਣੇ ਪੁੱਤਰ ਸੂਰਜਮਲ ਨੂੰ ਸਮਝਾਇਆ, ਮਗਰ ਲਾ ਲਿਆ ਇਸ ਨੇ।
ਉੱਠ ਚੱਲ ਬੋ ਚਿੱਤ ਮੈਂ ਤਬ ਪਾਇਓ।
ਸੂਰਜਮਲ ਦੇ ਵੀ ਚਿੱਤ ਵਿੱਚ ਐਂ ਚੰਗਾ ਲੱਗਾ ਵੀ ਮਾਂ ਨਾਲ ਉੱਠ ਕੇ ਮੈਂ ਵੀ ਚਲੇ ਜਾਵਾਂ।
ਵਸਤ ਸਕਟ ਪਰ ਸਭ ਲਦਵਾਈ।
ਫੇਰ ਕੀ ਹੈ, ਸੂਰਜਮਲ ਨੇ ਆਪਣੇ ਦਾਸਾਂ ਨੂੰ ਕਹਿ ਕਹਿ ਕੇ ਸਾਰੀਆਂ ਘਰ ਦੀਆਂ ਬਾਸੂਆਂ ਗੱਡੀਆਂ ਉੱਤੋਂ ਲਵਾ ਲਈਆਂ।
ਹਮ ਨਹਿ ਬਾਸਹ ਸਭ ਨ ਸੁਣਾਈ।
ਕੀਰਤਪੁਰ ਦੇ ਲੋਕਾਂ ਨੂੰ ਸੁਣਾ ਦਿੱਤਾ ਹੈ ਵੀ ਅਸੀਂ ਨੀ ਇੱਥੇ ਕੀਰਤਪੁਰ ਰਹਿਣਾ, ਅਸੀਂ ਤਾਂ ਜਾਣੇ ਹਾਂ।
ਨਿਜ ਸਯੰਦਨ ਜੁਰਵਾਏ ਮੰਗਾਇਓ।
ਕਹਿ ਕੇ ਆਪਣਾ ਜਿਹੜਾ ਕੰਢੇ ਰਲ ਸੀ ਉਹ ਕਹਿ ਕੇ ਜੁੜਵਾਇਆ, ਜਾਣੀ ਘੋੜੇ ਜੇ ਜੁੜਵਾਏ, ਤਿਆਰੀ ਕੀਤੀ ਚੱਲਣ ਦੀ।
ਚਪਲ ਤੁਰੰਗ ਪੁੱਤਰ ਹਿਤ ਆਇਓ।
ਚੰਚਲ ਜਿਹੜਾ ਘੋੜਾ ਉਹ ਪੁੱਤਰ ਦੀ ਸਵਾਰੀ ਵਾਸਤੇ ਆ ਗਏ, ਆਪਣੇ ਚੜ੍ਹਨ ਲਈ ਰਸ ਆ ਗਿਆ ਮਰਵਾਹੀ।
ਦਾਸੀ ਬਹਿਲ ਬਿਖੈ ਚੜਵਾਏ।
ਜਿੰਨੀਆਂ ਕਹਿੰਦੇ ਦਾਸੀਆਂ ਉਹਨਾਂ ਨੂੰ ਬਹਿਲ ਗੱਡੀਆਂ ਉੱਪਰ ਚੜਵਾ ਦਿੱਤਾ ਹੈ।
ਸਭ ਸਮਾਜ ਨਿਜ ਸੰਗ ਲਵਾਏ।
ਇਹਨਾਂ ਕਹਿੰਦੇ ਪੇਟੀਆਂ ਪੂਟੀਆਂ ਟਰੰਗ ਸਾਜੋ ਸਮਾਨ ਸਾਰਾ ਗੱਡਿਆਂ ਉੱਤਰ ਲਦਵਾ ਲਿਆ।
ਨਿਕਸੇ ਕੀਰਤਪੁਰ ਕੋ ਛੋਰ।
ਫੇਰ ਕੀ ਹੈ, ਕਹਿੰਦੇ ਕੀਰਤਪੁਰ ਸਾਹਿਬ ਛੱਡ ਕੇ ਘਰੋਂ ਨਿਕਲ ਤੁਰੇ।
ਦੌਰੇ ਦਾਸ ਗਏ ਗੁਰ ਔਰ।
ਗੁਰੂ ਮਹਾਰਾਜ ਦੇ ਜਿਹੜੇ ਸਿੱਖ ਸੇਵਕ ਦੇਖ ਕੇ ਭੱਜ ਕੇ ਸਤਿਗੁਰੂ ਦੀ ਤਰਫ ਨੂੰ ਗਏ।
ਨਿਕਟ ਹੋਏ ਅਰਦਾਸ ਉਚਾਰੀ।
ਨੇੜੇ ਹੋ ਕੇ ਸੇਵਕਾਂ ਨੇ ਸਤਿਗੁਰੂ ਦੇ ਅੱਗੇ ਬੇਨਤੀ ਕਹੀ।
ਕਰ ਸਮਾਤ ਸੂਰਜ ਮਲ ਤਿਆਰ।
ਜਿਹੜੀ ਸੂਰਜ ਮਲ ਦੀ ਮਾਂ ਮਰਵਾਹੀ ਉਹ ਤਾਂ ਚੱਲਣ ਦੀਆਂ ਤਿਆਰਾਂ ਖਿੱਚੀ ਫਿਰਦੀ ਹੈ।
ਨਿਕਸ ਗਏ ਪੁਰ ਵਹਿਰ ਨਿਹਾਰ।
ਸਾਡੇ ਦੇਖਦਿਆਂ ਦੇਖਦਿਆਂ ਕੀਰਤਪੁਰ ਸਾਹਿਬ ਤੋਂ ਨਿਕਲ ਕੇ ਬਾਹਰ ਚਲੇ ਗਏ, ਅਸੀਂ ਹੁਣ ਦੇਖ ਕੇ ਆਏ ਹਾਂ।
ਕੋ ਜਾਣੇ ਕਿਸ ਥਾਨ ਸਿਧਾਰੇ।
ਕੌਣ ਕੋਈ ਜਾਣਦਾ ਮਹਾਰਾ ਉਹ ਕਿਸ ਥਾਂ ਨੂੰ ਜਾਣਗੇ।
ਸੁਨ ਗੁਰ ਹਰਗੋਬਿੰਦ ਤਬ ਕਹਿਓ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਤਦੋਂ ਬਚਨੇ ਆਓ ਕਿਹਾ।
ਭਾਨੇ ਸਾਹਿਬ ਕੋ ਢਿੱਗ ਲਹਿਓ
ਆ ਭਾਈ ਭਾਨਾ ਸਾਹਿਬ ਜੀ ਗੋਲੀ ਬੈਠੇ ਸਨ ਉਹਨਾਂ ਵੱਲੀ ਵੇਖਿਆ ਆਪ ਜੀ ਨੇ
ਗਮ ਨਾਹ ਤੂਰਨ ਕਰਹੋ ਬਹੋਰਨ
ਭਾਈ ਭਾਨਾ ਸਾਹਿਬ ਨੂੰ ਕਹਿਣ ਲੱਗੇ ਵੀ ਤੂੰ ਛੇਤੀ ਦੇ ਕੇ ਚਲਾ ਜਾ ਉਹਨਾਂ ਨੂੰ ਮੁੜ ਕੇ ਲੈ ਆ
ਸਮਝਾ ਵਹ ਆਨੋਹ ਕਰ ਮੋਰਨ
ਇਸ ਤਰ੍ਹਾਂ ਸਮਝਾ ਬਜਾ ਕੇ ਉਹਨਾਂ ਨੂੰ ਤੂੰ ਮੁੜ ਕੇ ਲੈ ਆਣਾ ਕਰ
ਸੁਨਤ ਗਯੋ ਤਤ ਛਿੰਨ ਤਹ ਭਾਨਾ
ਬਾਬਾ ਬੁੱਢਾ ਸਾਹਿਬ ਦਾ ਪੁੱਤਰ ਭਾਈ ਭਾਨਾ ਜੀ ਸੁਣ ਕੇ ਚੱਟ ਪਟ ਉਧਰ ਨੂੰ ਗਿਆ
ਰੋਕ ਅਗਾਰੀ ਬਾਕ ਬਖਾਨਾ
ਵਾਹੀ ਤੇ ਸੂਰਜ ਮਲ ਨੂੰ ਅੱਗੇ ਰੋਕ ਕੇ ਬਚਨ ਕਿਹਾ ਇਹਨਾਂ
ਸੁਨਹੋ ਮਾਤ ਜਬ ਲਗ ਗੁਰ ਤਨ ਹੈ
ਮਾਤਾ ਸੁਣ ਕੇ ਸੁਣ ਲੈ ਧਿਆਨ ਲਾ ਜਿੰਨਾ ਚਿਰ ਜਗਤ ਗੁਰੂ ਦਾ ਸਰੀਰ ਕਾਇਮ ਹੈ
ਤੁਮਰੋ ਗਮਨ ਕਹੂ ਨਹਿ ਬਨ ਹੈ
ਉਨਾ ਚਿਰ ਜਾਂਦਿਆਂ ਜਿਉਂਦਾ ਤੇਰਾ ਘਰਬਾਰ ਛੱਡ ਕੇ ਜਾਣਾ ਕਿਸੇ ਪਾਸੇ ਬਣਦਾ ਹੀ ਹੈ ਨਹੀਂ
ਏਕ ਬਾਕ ਤੇ ਸਭ ਕਿਛ ਹੋਏ
ਤੇਰੇ ਜਿਹੜੇ ਮਾਲਕ ਸਤਿਗੁਰੂ ਹੈ ਉਹ ਤਾਂ ਇੱਕ ਵਚਨ ਕਰ ਦੇਣ ਸਭ ਕੁਛ ਹੋ ਸਕਦਾ ਹੈ
ਆਸ ਪਤ ਕੋ ਸੇਵਨ ਸ਼ੁਭ ਜੋਏ ਆਸ ਪਤ ਕੋ ਸੇਵਨ ਸ਼ੁਭ ਜੋਏ
ਇਹੋ ਜਿਹੜਾ ਪਤੀ ਸਤਿਗੁਰੂ ਹੋ ਰਹੇ ਹੋ ਤੁਸੀਂ ਤਾਂ ਸੇਵਾ ਕਰਨੀ ਤੇਰੇ ਲਈ ਯੋਗ ਵੇਖੀ ਜਾਂਦੀ ਹੈ
ਸੂਰਜ ਮਲ ਭੀ ਤਿੰਨ ਸੁੱਤ ਪਿਆਰੇ
ਹਾਂ ਜਿਵੇਂ ਬਾਕੀ ਪੁੱਤਰ ਅਤੇ ਪੋਤਰੇ ਸਤਿਗੁਰੂ ਨੂੰ ਪਿਆਰੇ ਇਸੇ ਤਰ੍ਹਾਂ ਤੇਰਾ ਪੁੱਤਰ ਸੂਰਜ ਮਲ ਵੀ ਉਹਨਾਂ ਨੂੰ ਪਿਆਰਾ ਹੀ ਹੈ
ਸਭ ਕੁਛ ਦੇ ਹੈ ਰੱਖੇ ਸੁਧਾਰੇ ਸੁਖਾਰੇ
ਕਹਿੰਦੇ ਸਭ ਕੁਛ ਦੇ ਕੇ ਉਹਨੂੰ ਬਿਲਕੁਲ ਖਾਲਾ ਰੱਖਣਗੇ ਸੰਸਾਰ ਵਿੱਚ
ਪ੍ਰੇ ਬਾਕਨ ਕੋ ਕਹਿਤ ਹਮੇਸ਼
ਦੇਖ ਲੋ ਹਮੇਸ਼ਾ ਪਿਆਰੇ ਬਚਨੀ ਤੇਰੇ ਪੁੱਤਰ ਨੂੰ ਉਹ ਕਹਿੰਦੇ
ਸਤਿਗੁਰ ਕਰਨਾ ਕਰਤ ਵਿਸ਼ੇਸ਼
ਤੇਰੇ ਪੁੱਤਰ ਉੱਪਰ ਵੀ ਸਤਿਗੁਰੂ ਦੀ ਵਿਸ਼ੇਸ਼ ਕਰਕੇ ਕਿਰਪਾ ਹੀ ਕਰਦੇ ਤੇ ਅੱਗੇ ਨੂੰ ਹੋਰ ਕਰਨਗੇ
300 ਰੂਠਨ ਨਹਿ ਬਨ ਆਵੇ
ਮਾਤਾ ਮਰਵਾਹੀ ਐਸੇ ਪਤੀ ਸਤਿਗੁਰੂ ਨਾਲ ਤੇਰਾ ਜਿਹੜਾ ਰੁਸਤ ਕੇ ਜਾਣਾ ਹੈ ਤੈਨੂੰ ਠੀਕ ਨੀ ਬਣਿਆ ਆਉਂਦਾ ਹੈ
ਭੂਤ ਭਵਿਖਤ ਜੋ ਸਭ ਲੱਖ ਪਾਵੇ
ਤੇਰੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਪਤੀ ਹੈ ਪਿਛਲੇ ਸਮੇਂ ਦੀ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਨੂੰ ਉਹ ਗੱਲਾਂ ਬਾਤਾਂ ਨੂੰ ਜਾਣ ਪਾਉਂਦੇ ਹੈ
ਅਬ ਹੈ ਵਸ ਹੋ ਪਰਿਵਾਰ ਕੇ ਬੀਚ
ਇਸ ਕਰਕੇ ਮਾਤਾ ਜੀ ਸਿਆਣੀ ਬਣ ਕੇ ਤੂੰ ਆਪਣੇ ਪਰਿਵਾਰ ਦੇ ਵਿੱਚ ਵਸ
ਕਿਉਂ ਮਾਨਤ ਹੋ ਰਿਸ ਮਨ ਬੀਚ
ਮਨ ਵਿੱਚ ਕਿਉਂ ਗੁੱਸਾ ਮੰਨੀ ਜਾਵੇ ਪੋਤਰੇ ਨੂੰ ਕਿਉਂ ਦਿੱਤਾ ਭਲਾ ਪੋਤਰੇ ਲੈ ਗਏ ਫੇਰ ਵੀ ਇਹ ਤੇਰੇ ਹੀ ਹੈ
ਸੁੱਤ ਕੀ ਕੁਸ਼ਲ ਬੰਸ ਬਿਰਧਾਵਨ
ਇਸ ਤਰ੍ਹਾਂ ਕਹਿੰਦੇ ਪੁੱਤਰ ਦੀ ਜਿਹੜੀ ਅੰਸ ਬੰਸ ਹੈ ਉਹਨੂੰ ਵਧਾਉਣ ਵਾਸਤੇ
ਇਹ ਚਿੱਤ ਚੌਹ ਪਤ ਕੇ ਪਤ ਤੇ ਕਰ ਪਾਵਨ
ਜੇ ਚਿੱਤ ਵਿੱਚ ਤੇਰੀ ਇੱਛਾ ਹੈ ਤਾਂ ਪਤੀ ਸਤਿਗੁਰੂ ਕੋਲ ਕਹਿ ਕੇ ਤੂੰ ਪਾ ਲੈਣਾ ਕਰ
ਸਭ ਕੇ ਮਨ ਕੀ ਜਾਣੈ ਸਵਾਮੀ
ਕਿਉਂਕਿ ਗੁਰੂ ਹਰਗੋਬਿੰਦ ਸਵਾਮੀ ਹੈ ਸਾਰਿਆਂ ਦੇ ਮਨਾਂ ਦੀਆਂ ਦਿਲਾਂ ਦੀ ਉਹ ਜਾਣਦੇ
ਛਪ ਹੈ ਨਹੀਂ ਕੁਛ ਅੰਤਰ ਜਾਣ
ਉਹਨਾਂ ਤੋਂ ਕੋਈ ਲੁਕ ਛਪ ਨਹੀਂ ਸਕਦਾ ਉਹ ਤਾਂ ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਹੈ
ਸੁਨ ਮਰ ਵਾਹੀ ਬਾਕ ਬਖਾਨਾ
ਬਾਬਾ ਬੁੱਢਾ ਸਾਹਿਬ ਦੇ ਪੁੱਤਰ ਭਾਈ ਭਾਨਾ ਤੋਂ ਸੁਣ ਕੇ ਮਰਵਾਹੀ ਨੇ ਫਿਰ ਅੱਗੋਂ ਬਚਨ ਕਿਹਾ
ਅਬ ਸੂਰਜ ਮਲ ਬੈਸ ਮਹਾਨਾ
ਦੇਖ ਲਾ ਭਾਈ ਭਾਨਾ ਮੇਰੇ ਪੁੱਤਰ ਸੂਰਜਮਲ ਦੀ ਬਹੁਤ ਵੱਡੀ ਉਮਰ ਹੋ ਗਈ ਹੈ
ਜਹੀਅਤ ਗੁਰਤਾ ਇਸ ਕੋ ਲਈ
ਗੁਰਦਿੱਤੇ ਤੋਂ ਬਾਅਦ ਵੱਡਾ ਪੁੱਤਰ ਤਾਂ ਇਹੀ ਸੀ ਇਸੇ ਨੂੰ ਕਹਿੰਦੇ ਗੁਰਤਾ ਗੱਦੀ ਲਈ ਜਾਣੀ ਚਾਹੀਦੀ ਸੀ
ਕੋ ਅਵਗੁਣ ਪਿਖ ਨਾਹਿਨ ਦਈ
ਮੇਰੇ ਪੁੱਤਰ ਵਿੱਚ ਅਵਗੁਣ ਗੁਨਾਹ ਦੇਖ ਕੇ ਕਿਹੜਾ ਕਹਿੰਦੇ ਇਹਨਾਂ ਨੂੰ ਇਹ ਨਹੀਂ ਦਿੱਤੀ ਉਹਨਾਂ ਨੇ
ਦਿਓ ਭਰਾਤ ਵੱਢ ਕੇ ਸੁੱਤ ਟੀਕਾ
ਦੇਖ ਲੋ ਜਿਹੜਾ ਇਹਦਾ ਵੱਡਾ ਭਰਾ ਗੁਰਦਿੱਤਾ ਸੀ ਉਹਦੇ ਪੁੱਤਰ ਨੇ ਅੱਗੇ ਗੁਰਤਾ ਗੱਦੀ ਦਾ ਟਿੱਕਾ ਲੈ ਲਿਆ
ਪਤ ਪੀਛੇ ਵੱਧ ਜਾਏ ਸ਼ਰੀਕਾ
ਭਾਈ ਭਾਨਾ ਤੂੰ ਜਾਣਦਾ ਜਦੋਂ ਪਤੀ ਸੱਚਖੰਡ ਗਮਨ ਕਰ ਗਏ ਉਹਨਾਂ ਤੋਂ ਬਾਅਦ ਫਿਰ ਇਹਨਾਂ ਦੇ ਚਾਚਿਆਂ ਦਾ ਆਪੋ ਵਿੱਚ ਹੀ ਸ਼ਰੀਕਾ ਵੱਧ ਜਾਣਾ ਉਹਨਾਂ ਨਾਲ
ਕਿਮ ਇਹ ਬਸਨ ਦੇਹ ਨਿਜ ਨੇਰੇ
ਇਹ ਜਿਹੜੇ ਹਰਾਏ ਸਹਿ ਪੁੱਤਰ ਇਹ ਆਪਣੇ ਆਪਣੇ ਚਾਚਿਆਂ ਨੂੰ ਕਿਵੇਂ ਨੇੜੇ ਤੇੜੇ ਇੱਥੇ ਵਸਣ ਰਸਣ ਦੇ ਆਏ।
ਅਬ ਹੈ ਨਾ ਪ੍ਰਾਪਤ ਜੇ ਸੁਤ ਮੇਰੇ,
ਮੇਰੇ ਪੁੱਤਰਾਂ ਨੂੰ ਜਿਉਂਦਿਆਂ ਜਿਉਂਦਿਆਂ ਇਸ ਵੇਲੇ ਨਾ ਕੁਝ ਪ੍ਰਾਪਤ ਹੋਇਆ ਕੋਈ ਨਾ ਮਿਲਿਆ, ਬਾਅਦ ਵਿਚ ਕਿਹਨੇ ਦੇਣਾ ਲੈਣਾ ਸਾਨੂੰ।
ਸੁਣ ਭਾਨੇ ਸ਼ੁਭ ਬੈਨ ਬਖਾਨੇ,
ਮਾਤਾ ਤੋਂ ਸੁਣ ਕੇ ਭਾਈ ਭਾਨਾ ਜੀ ਨੇ ਫਿਰ ਚੰਗੇ ਵਚਨ ਸਮਝਾਉਣ ਲਈ ਆਖੇ।
ਪਾਵਹ ਨਿਕਟ ਕੇ ਦੂਰ ਪਿਆ ਨੇ,
ਮਾਤਾ ਸਿਆਣੀ ਬਣ, ਪਤੀ ਸਤਿਗੁਰਾਂ ਦੇ ਕੋਲ ਰਹਿ ਕੇ ਕੁਝ ਪਾਏਗੀ ਤੇ ਦੂਰ ਜਾ ਕੇ ਪਾਏਗੀ।
ਰਹੋ ਸਮੀਪ ਕਰੋ ਨਿਜ ਬਿਨੈ,
ਤੂੰ ਮਾਤਾ ਜੀ ਸਤਿਗੁਰੂ ਦੇ ਕੋਲ ਰਹੇਗੀ, ਆਪਣੇ ਵੱਲੋਂ ਬੇਨਤੀਆਂ ਕਹਿੰਦੀ ਕਰਦੀ ਰਹੇਗੀ।
ਚਿਤ ਬਾਂਛਤ ਸਭ ਹੀ ਤਬ ਬਣੈ,
ਤਾਂ ਜੋ ਚਿਤ ਵਿਚ ਤੂੰ ਚਾਹੁੰਦੀ ਉਹ ਸਭ ਕੁਛ ਕੋਲ ਰਹਿ ਕੇ ਬਣ ਜਾਏਗਾ ਬੇਨਤੀਆਂ ਕਰਨ ਨਾਲ।
ਇਤਿਆਦਿਕ ਕਹਿ ਬਹੁ ਸਮਝਾਈ,
ਬਚਨ ਕਹਿ ਕੇ ਬਹੁਤਾ ਸਮਝਾਵੀ, ਕੋਲ ਰਹਿ ਕੇ ਸਭ ਕੁਛ ਮਿਲ ਸਕ, ਦੂਰ ਗਿਆ ਤਾਂ ਸਭ ਤੋਂ ਖਾਲੀ ਰਹਿ ਜਾਏਗੀ।
ਲਿਆਏ ਬਹੋਰ ਬਿਨੈ ਬਹੁ ਗਾਈ,
ਬਹੁਤ ਬੇਨਤੀਆਂ ਦੇ ਬਚਨ ਕਹਿ ਕਹਿ ਕੇ ਮਾਤਾ ਜੀ ਨੂੰ ਵਾਪਸ ਮੋੜ ਲਿਆਏ।
ਮਰਵਾਹੀ ਨਿਜ ਸਾਧਨ ਸਿਧਾਰੀ,
ਇਸ ਤਰ੍ਹਾਂ ਕਦੇ ਮਾਤਾ ਮਰਵਾਹੀ ਜੀ ਭਾਈ ਭਾਨਾ ਜੀ ਦਾ ਬਚਨ ਮੰਨ ਕੇ ਘਰ ਵੱਲ ਨੂੰ ਚੱਲ ਪਈ ਹੈ।
ਧਰੀ ਵਸਤ ਲੈ ਲੇ ਪੁੰਨ ਸਾਰੀ,
ਜਿਹੜੀ ਵਸਤੂ ਗੱਡਿਆਂ ਵਿਚ ਲੁੱਦੀ ਸੀ ਉਹ ਲੈ ਕੇ ਸਾਰੀ ਫਿਰ ਘਰ ਵਿਚ ਲਿਆ ਰੱਖੀ ਹੈ।
ਸੂਰਜ ਮਲ ਕੋ ਲੈ ਸੰਗ ਭਾਨਾ,
ਭਾਈ ਭਾਨਾ ਜੀ ਨੇ ਸੂਰਜ ਮਲ ਨੂੰ ਆਪਣੇ ਨਾਲ ਲੈ ਲਿਆ ਹੈ।
ਸ੍ਰੀ ਹਰਗੋਬਿੰਦ ਨਿਕਟ ਪਿਆਨਾ,
ਇਹਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚਲਿਆ ਗਿਆ ਭਾਈ ਭਾਨਾ।
ਪਹੁੰਚ ਬੰਦਨਾ ਕੀਨ ਅਗਾਰੀ,
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਪਹੁੰਚ ਕੇ ਸਾ ਨਮਸਕਾਰ ਕੀਤੀ।
ਭਾਨੇ ਸਗਰੀ ਬਾਤ ਉਚਾਰੀ,
ਭਾਈ ਭਾਨਾ ਜੀ ਨੇ ਸਾਰੀ ਜਿਹੜੀ ਗੱਲਬਾਤ ਮਾਤਾ ਨੇ ਕਹੀ ਉਹ ਸਤਿਗੁਰੂ ਕੋਲ ਉਚਾਰ ਦਿੱਤੀ, ਕਹਿ ਦਿੱਤੀ।
ਮਹਾਰਾਜ ਰਾਵਰ ਕੇ ਪਾਛੈ,
ਆਪ ਜੀ ਦੇ ਸੱਚਖੰਡ ਗਾਉਣ ਤੋਂ ਬਾਅਦ ਵਿਚ
ਪ੍ਰਿਥਕ ਜੀਵ ਕਾ ਇਹ ਸਭ ਬਾਣ,
ਮਹਾਰਾਜ ਆਪ ਜੀ ਦੇ ਹੁੰਦਿਆਂ ਹੁੰਦਿਆਂ ਆਪਣਾ ਜਿਹੜਾ ਗੁਜ਼ਾਰਾ ਵੱਖਰੇ ਰੂਪ ਵਿਚ ਆਉਂਦੇ ਆ ਮਾਤਾ ਪੁੱਤਰ।
ਨਿਕਟ ਖਰੇ ਸੁਤ ਔਰ ਨਿਹਾਰਾ,
ਆਪਣਾ ਪੁੱਤਰ ਬਿਲਕੁਲ ਨੇੜੇ ਖੜੋਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਹੈ।
ਸ੍ਰੀ ਹਰਗੋਬਿੰਦ ਬਾਕ ਉਚਾਰਾ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਰਾਹੀਂ ਬਚਨ ਕਿਹਾ।
ਕਹੋ ਸੂਰਜ ਮਲ ਕਿਆ ਚਿਤ ਹੈ,
ਸੂਰਜ ਮਲ ਸਾਡੇ ਪੁੱਤਰ ਤੂੰ ਆਖ ਚਿਤ ਵਿਚ ਕੀ ਤੂੰ ਚਾਹੁੰਦਾ ਹੈ।
ਗੁਰੂ ਬਨਨ ਕੋ ਮਨ ਮਹਿ ਚਾਹੈ,
ਵੱਡਾ ਸਾਰਾ ਗੁਰੂ ਬਣਨ ਵਾਸਤੇ ਮਨ ਵਿਚ ਤੂੰ ਚਾਹੁੰਦਾ ਪੁੱਤਰ।
ਹੱਥ ਜੋੜ ਥਿਰ ਸਮੁਖ ਬਖਾਨਾ,
ਉਸ ਵੇਲੇ ਸੂਰਜ ਮਲ ਨੇ ਹੱਥ ਜੋੜੇ ਹੈ ਸਾਹਮਣੇ ਮਹਾਰਾਜ ਦੇ ਬਚਨ ਕਿਹਾ।
ਮੈਂ ਨਾ ਮਨੋਰਥ ਮਨ ਕੇ ਮਠਾਨਾ,
ਮਾਰਾ ਮਾਂ ਜਰੂਰ ਜੋਰ ਲੈਂਦੀ ਵੀ ਗੁਰੂ ਬਣਾਓ, ਮੈਂ ਤਾਂ ਮਨ ਵਿਚ ਕੋਈ ਫੁਰਨਾ ਨੀ ਕਰਦਾ ਵੀ ਮੈਂ ਗੁਰੂ ਬਣਾ।
ਜੇ ਪ੍ਰਸੰਨਤਾ ਆਪਣੀ ਠਾਨੋ,
ਹੇ ਪਿਤਾ ਸਤਿਗੁਰੂ ਜੇ ਤੁਸੀਂ ਆਪਣੀ ਮੇਰੇ ਉਪਰ ਪ੍ਰਸੰਨਤਾ ਕਰਨੀ ਹੋ ਮੇਰੇ ਉਪਰ ਪ੍ਰਸੰਨ ਹੋ ਨਾ।
ਮੁਝ ਕੋ ਦੇਨੋ ਉਚਿਤੈ ਜਾਨੋ,
ਮੈਨੂੰ ਕੁਝ ਦੇਣਾ ਤੁਸੀਂ ਯੋਗ ਜਾਣਦੇ ਹੋ ਸਮਝਦੇ ਹੋ,
ਤੋ ਸਿੱਖੀ ਆਪਣੀ ਮੁਝ ਦੀਜੈ,
ਫਿਰ ਮਾਰਾ ਮੈਨੂੰ ਆਪਣੀ ਜਿਹੜੀ ਪੂਰਨ ਗੁਰਸਿੱਖੀ ਹੈ ਉਹਦੀ ਬਖਸ਼ਿਸ਼ ਕਰ ਦੇਈਏ।
ਗੁਰਤਾ ਭਾਰਨ ਸਹੋ ਲਖੀਜੈ,
ਮੈਂ ਮਹਾਰਾਜ ਜਾਣ ਲਿਆ ਵੀ ਗੁਰਤਾ ਗੱਦੀ ਦਾ ਤਾਂ ਬੋਝ ਬੜਾ ਭਾਰ ਹੈ, ਬੜੀ ਪੱਡੀ ਪੰਡ ਹੈ, ਮੈਂ ਨੀ ਸਾਰ ਸਕਦਾ ਮੈਂ ਨੀ ਚੁੱਕ ਸਕਦਾ।
ਸੁਨਤ ਪ੍ਰਸੰਨ ਕਿਰਪਾ ਨਿਧ ਹੋਏ,
ਗੁਰੂ ਮਹਾਰਾਜ ਸੂਰਜ ਮਲ ਦੇ ਯਥਾਰਥ ਬਚਨ ਸੁਣ ਕੇ ਬਹੁਤ ਪ੍ਰਸੰਨ ਹੋ ਗਏ ਵੀ ਸੱਚ ਬੋਲਿਆ, ਪੰਡ ਬਹੁਤ ਚੌਕੀ ਹੈ ਔਖਾ ਕੰਮ ਹੈ, ਇਹਨੇ ਕਹਿ ਦਿੱਤਾ ਵੀ ਮੈਂ ਨੀ ਇਹ ਚੁੱਕ ਸਕਦਾ।
ਸੋ ਪ੍ਰਸੰਨ ਹੋਏ ਸੁਤ ਆਵਲੋਏ,
ਇਸ ਕਰਕੇ ਸੋ ਪ੍ਰਸੰਨ ਬਹੁਤ ਪ੍ਰਸੰਨ ਚੰਗੀ ਤਰ੍ਹਾਂ ਪ੍ਰਸੰਨ ਹੋ ਕੇ ਪੁੱਤਰ ਵੱਲੀ ਵੇਖਿਆ ਸਤਿਗੁਰਾਂ।
ਸਾਧ ਸਾਧ ਤੈ ਸਭ ਕਿਛ ਲੀਨ,
ਗੁਰੂ ਮਹਾਰਾਜ ਕਹਿੰਦੇ ਸੂਰਜ ਵੱਲ ਸ਼ਾਬਾਸ਼ ਸ਼ਾਬਾਸ਼, ਤੇਰੇ ਤੈਨੇ ਤਾਂ ਵੀ ਸਭ ਕੁਛ ਲੈ ਲਿਆ ਹੈ।
ਗੁਰਤਾ ਆਦਿਕ ਜੇ ਵੱਥ ਪੀਨਾ,
ਹਾਂ ਜਿਹੜੀ ਗੁਰਤਾ ਗੱਦੀ ਤੋਂ ਆ ਲੈ ਕੇ ਹੋਰ ਤਕੜੀਆਂ ਤਕੜੀਆਂ ਪਸ਼ੂਆਂ ਹਨ,
ਸਿੱਖੀ ਕੇ ਅਧੀਨ ਹੈ ਸਾਰੀ।
ਇਹ ਸਾਰੀਆਂ ਵੱਡੀਆਂ ਵੱਡੀਆਂ ਵਸਤੂਆਂ ਤਾਂ ਗੁਰੂ ਨਾਨਕ ਦੀ ਸਿੱਖੀ ਦੇ ਅਧੀਨ ਹਨ।
ਵਧ ਹੈ ਬੰਸ ਬਹੁਤ ਹੈ ਅਗਾਰੀ।
ਉਹ ਬਈ ਹੁਣ ਸਿੱਖੀ ਮੰਗ ਲਈ ਹੈ, ਜਿਸ ਕਰਕੇ ਸੂਰਜ ਮਲ ਤੇਰੀ ਜਿਹੜੀ ਅੰਸ ਬੰਸ ਅੱਗੇ ਨੂੰ ਬਹੁਤੀ ਵਧੇ ਫੁੱਲੇਗੀ।
ਗੁਰਤਾ ਭੀ ਪ੍ਰਾਪਤ ਹੋਏ ਜੈ ਹੈ।
ਮਹਾਰਾਜ ਕਹਿੰਦੇ ਵੀ ਆ ਜਿਹੜੀ ਗੁਰਤਾ ਗੱਦੀ ਜੀ ਮਾਂ ਚਾਹੁੰਦੀ ਇਹਨਾਂ ਪੁੱਤਰ ਨੂੰ ਮੇਰੇ ਨੂੰ ਮਿਲੇ, ਕਹਿੰਦੇ ਇਹ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਤੈਨੂੰ ਮਿਲ ਜਾਊਗੀ। ਗੁਰੂ ਜੀ ਤੂੰ ਬਣੀ ਜਾਏਗਾ, ਮੱਥੇ ਜੇ ਟਕਾਈ ਲਏਗਾ।
ਅਦਕ ਵਡਾਈ ਕੋ ਤਬ ਪੈ ਹੈ।
ਬਦੋ ਬਈ ਗੁਰੂ ਬਣ ਕੇ ਵੱਡੀ ਵਡਿਆਈ ਵੀ ਪੈ ਜਾਏਗਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਭੋਰੇ ਵਿਚ ਅਲੋਪ ਹੋ ਕੇ ਬੈਠੇ ਸਨ, ਤੇ ਇਧਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ ਵਿਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਬਚਨ ਕਰ ਰਹੇ ਸਨ। ਬਾਬਾ ਬਸ ਹੈ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਬਾਬੇ ਸਾਡੇ ਗੁਰੂ ਹੈ ਉਹ ਬਕਾਲੇ ਵਿਚ ਵਸਦੇ, ਆਪਣੀ ਜਿਹੜੀ ਏ ਵਸਤੂ ਨੂੰ ਆਪ ਸੰਭਾਲਣਗੇ, ਨਾਂ ਨੀ ਕਿਸੇ ਦਾ ਲਿਆ ਸੀ, ਜਿਸ ਕਰਕੇ ਫਿਰ ਸਾਰਿਆਂ ਸੋਢਿਆਂ ਦਾ ਦਾਕਾ ਲੱਗ ਗਿਆ ਸੀ। ਉਨ੍ਹਾਂ ਵਿਚ ਸੂਰਜਮਲ ਵੀ ਇੱਥੇ ਬਕਾਲੇ ਆ ਕੇ ਗੱਦੀ ਲਾ ਕੇ ਗੁਰੂ ਬਣ ਕੇ ਬਹਿ ਗਿਆ ਸੀ, ਜਿੱਥੇ ਧੀਰਮਲ ਬੈਠਾ ਸੀ ਇਹਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਇਹ ਜ਼ਿਆਦਾ ਡੀਂਗ ਮਾਰਦਾ ਸੀ। ਕਹਿੰਦਾ ਵੀ ਭਰਾ ਹੁਣ ਪਹਿਲਾਂ ਸੀ, ਉਦੋਂ ਬਾਅਦ ਹੁਣ ਮੈਂ ਹੀ, ਫਿਰ ਇਹਨਾਂ ਦੇ ਪੁੱਤਰ ਹੋ ਗਏ, ਹੁਣ ਮੁੜ ਕਰਕੇ ਸਾਡੇ ਕੋਲ ਆ ਗਈ ਹੈ। ਬਾਬੇ ਗੁਰਦਿੱਤ ਦਾ ਮੈਂ ਵੱਡਾ ਪੁੱਤਰ ਹਾਂ, ਮੇਰਾ ਹੀ ਵਸਤੂ ਬਣਦਾ ਯੋਗ ਬਣਦਾ। ਇਹ ਸੂਰਜਮਲ ਵੀ ਉਸ ਵੇਲੇ ਗੁਰੂ ਬਣ ਬੈਠਾ ਸੀ, ਬਾਈ ਗੱਦੀਆਂ ਲੱਗ ਗਈਆਂ ਸੀ। ਇਸ ਕਰਕੇ ਮਹਾਰਾਜ ਨੇ ਇਸ਼ਾਰਾ ਜਿਹਾ ਕੀਤਾ ਵੀ ਜਿਵੇਂ ਮਾਂ ਕਹਿੰਦੀ ਨਾ ਮੇਰਾ ਪੁੱਤਰ ਗੁਰੂ ਬਣਾਓ, ਕਹਿੰਦੇ ਉਹ ਤੂੰ ਵੀ ਬੜਾ ਸਾਰਾ ਗੁਰੂ ਜਾਂ ਕਿਸੇ ਸਮ ਬੜਾ ਮੋਟਾ ਬਣੀ ਜਾਏਗਾ।
ਚੱਲ ਹੈ ਪੰਥ ਮੇਰੋ ਜਗ ਭਾਰੀ।
ਬਾਕੀ ਪੁੱਤਰ ਸੂਰਜਮਲ ਜਦੋਂ ਆਉਣ ਵਾਲੇ ਸਮੇਂ ਵਿਚ ਸਾਡਾ ਭਾਰੀ ਜਿਹੜਾ ਖਾਲਸਾ ਪੰਥ ਚੱਲੇਗਾ ਪ੍ਰਗਟ ਹੋਵੇਗਾ।
ਸੋ ਸਭ ਪੂਜਾ ਕਰ ਹੈ ਤੁਮਾਰੀ।
ਹੋਵੇ ਸੂਰਜਮਲ ਖਾਲਸਾ ਪੰਥ ਤੁਹਾਡੀ ਪੂਜਾ ਕਰਿਆ ਕਰੇਗਾ। ਅਨੰਦਪੁਰ ਸਾਹਿਬ ਦੇ ਵਿਚ ਸੂਰਜਮਲ ਦੀ ਅੰਸ ਵੰਸੀ ਰਹੀ ਸੀ, ਜਿੰਨੀ ਕੇਸਗੜ੍ਹ ਸਾਹਿਬ ਆਨੰਦਗੜ੍ਹ ਦੀ ਸਾਰੀ ਪੂਜਾ ਪ੍ਰਤਿਸ਼ਠਾ ਇਹੀ ਸੰਭਾਲਦੀ ਰਹੀ ਹੈ। ਇਸ ਕਰਕੇ ਉਹ ਇਸ਼ਾਰਾ ਦੇ ਰਹੇ ਹੈ ਮਹਾਰਾਜ ਵੀ ਇਹ ਆਉਣ ਵਾਲੇ ਸਮੇਂ ਸਾਰੀ ਪੂਜਾ ਪ੍ਰਸਾਦ ਤੁਹਾਡੇ ਘਰ ਨਹੀਂ ਸੰਭਾਲਣੀ ਹੈ, ਤੁਸੀਂ ਲੈਣੀ ਹੈ ਉੱਥੇ।
ਕਿਸੂ ਵਾਸਤ ਕੀ ਕਮੀ ਨਾ ਹੋਏ।
ਗੁਲਾਬ ਰਾਏ ਸ਼ਿਆਮ ਰਾਏ ਇਸੇ ਦੇ ਅੱਗੇ ਅੰਸ ਬੰਸ ਦੇ ਸਨ, ਹੋਏ ਇੱਥੇ ਰਹੇ ਹੈ, ਸਭ ਕੁਛ ਸੰਭਾਲਦੇ ਰਹੇ, ਕਿਸੇ ਵਸਤੂ ਦੀ ਕੋਈ ਘਾਟ ਨਹੀਂ ਰਹੇਗੀ। ਪੁੱਤਰ
ਨਿਜ ਬੰਸ ਤੋਂ ਜਗ ਜੋਏ।
ਇਹੋ ਜੀ ਤੇਰੀ ਆਉਣ ਵਾਲੀ ਜਿਹੜੀ ਅੰਸ ਵੰਸ ਹੈ ਕਹਿੰਦੇ ਵੇਖੀ ਜਾਏਗੀ, ਸਭ ਕੁਛ ਪ੍ਰਾਪਤ ਕਰੇਗੀ।
ਸਿੱਖੀ ਜਾਚਨ ਤੇ ਸਭ ਪਾਈ।
ਇਹ ਪੁੱਤਰ ਤੂੰ ਗੁਰੂ ਨਾਨਕ ਦੀ ਸਿੱਖੀ ਦੀ ਮੰਗ ਕਰ ਲਈ, ਇਹਦੀ ਮੰਗ ਕਰਕੇ ਤੂੰ ਸਭ ਕੁਛ ਲੈ ਲਿਆ ਸਾਡੇ ਕੋਲੋਂ।
ਤੋਹੇ ਬੰਸ ਕੀ ਵਧ ਹੈ ਵਡਾਈ।
ਹਾਂ ਬਾਕੀ ਪੁੱਤਰਾਂ ਤੋਂ ਬਗੈਰ ਤੇਰੀ ਜਿਹੜੀ ਬੰਸ ਹੈ ਉਹ ਬਹੁਤ ਹੀ ਵਧੇ ਫੁੱਲੇਗੀ। ਹੁਣ ਵੀ ਇਹ ਸੂਰਜਮਲ ਦੀ ਬੰਸ ਵਿਚੋਂ ਜ਼ਿਆਦਾ ਸੋਢੀ ਹਨ। ਇਹ ਗੁਰੂ ਹਰਿਰਾਏ ਸਾਹਿਬ ਦੇ ਯਥਾਰਥ ਬਚਨ ਹੈ, ਸੱਚੇ ਬਚਨ ਹੈ। ਦੂਜਿਆਂ ਦੀਆਂ ਅੰਸਾਂ ਬੰਸਾਂ ਘੱਟ ਹੈ, ਸੂਰਜਮਲ ਦੀ ਅੰਸ ਵੰਸ ਜ਼ਿਆਦਾ ਫੁੱਲੀ ਫੁੱਲੀ ਹੈ। ਜਿਵੇਂ ਮੋਹਰੀ ਦੀ ਅੰਸ ਵੰਸ ਹੈ, ਮੋਹਰੀ ਪੁਰ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀ, ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿ ਦਿੱਤਾ ਵੀ ਇਸ ਨੂੰ ਸਿੱਖੀ ਮੰਗੀ ਹੈ, ਇਸ ਕਰਕੇ ਸਿੱਖੀ ਕਰਕੇ ਪੁੱਤਰ ਤੇਰੀ ਅੰਸ ਵੰਸ ਬਾਕੀਆਂ ਨਾਲੋਂ ਸਾਰਿਆਂ ਨੂੰ ਵਧੇ ਫੁੱਲੇਗੀ। ਵੱਡੇ ਪੁੱਤਰ ਮੋਹਨ ਦੀ ਅੱਗੇ ਅੰਸ ਵੰਸ ਨਹੀਂ ਵਧੀ। ਮੋਹਰੀ ਜੀ ਦੇ ਕਈ ਪਿੰਡ ਵਸੇ ਪਏ ਹੈ ਤੇ ਬੜੇ ਬੜੇ ਸਰਦਾਰ ਨੌਕਰੀਆਂ ਤੇ ਲੱਗੇ ਹੈ। ਨਾਲ ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਵੀ ਸਾਡੇ ਨਾਲ ਤੇਰੀ ਬਣਿਆ ਏਗੀ, ਭਾਵ ਸਾਡੇ ਅਸਥਾਨ ਦੇ ਨਾਲ ਤੇਰੀ ਸਾਂਝ ਬਣਿਆ ਏਗੀ, ਭਾਵੇਂ ਉਹ ਬਾਕੀ ਜਿਹੜਾ ਕੋਈ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਕਰਦੀ ਹੈ ਉਹਨਾਂ ਦੇ ਕੰਮ ਦੇ ਵਿੱਚ ਮੋਹਰੀ ਜੀ ਅੰਸ ਵੰਸ ਦੇ ਜਿਹੜੇ ਲੋਕ ਹੈ ਪਰਿਵਾਰ ਦੇ ਜੀ ਜਦ ਕੋਈ ਦਖਲ ਅੰਦਾਜ਼ੀ ਨਹੀਂ ਦਿੰਦੇ, ਜਿੰਨਾ ਮਰਜ਼ੀ ਲੁੱਟੀ ਕੁਸੁੱਟੀ ਜਾਣ ਕੁਝ ਨਹੀਂ ਕਹਿੰਦੇ, ਕਿਉਂਕਿ ਜਾਣਦੇ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਅੱਗੇ ਵੱਡੇ ਨੂੰ ਮੋਹਰੀ ਜੀ ਨੂੰ ਕਹਿ ਦਿੱਤਾ ਵੀ ਤੁਹਾਨੂੰ ਸਭ ਕੁਛ ਹੀ ਮਿਲੇਗਾ। ਇਸ ਕਰਕੇ ਉਹ ਬੜੀਆਂ ਬੜੀਆਂ ਪਦਵੀਆਂ ਤੇ ਬਣੇ ਬੈਠੇ ਨੇ, ਬੜੇ ਅਮੀਰ ਨੇ, ਕੋਈ ਇਧਰ ਝਾਕਦਾ ਹੀ ਨਹੀਂ ਹੈ। ਜਦੋਂ ਜੀ ਕਰਦਾ ਗੁਰੂ ਅਮਰਦਾਸ ਸਾਹਿਬ ਜੀ ਦੇ ਚਵਾਰਾ ਸਾਹਿਬ ਆ ਕੇ ਮੱਥਾ ਟੇਕ ਜਾਂਦੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਾ ਜਾਂਦੇ, ਬੌਲੀ ਸਾਹਿਬ ਆ ਕੇ ਇਸ਼ਨਾਨ ਕਰਕੇ ਇੱਥੇ ਮੱਥਾ ਟੇਕ ਜਾਂਦੇ। ਹਾਂ, ਮਹਾਰਾਜ ਦੇ ਬਚਨ ਅੱਜ ਤੱਕ ਉਹ ਪੂਰੇ ਹਨ। ਇਨ੍ਹਾਂ ਦੀ ਉਸੇ ਤਰ੍ਹਾਂ ਹੀ ਉਸ ਸਥਾਨ ਨਾਲ ਪੂਰੀ ਪ੍ਰੀਤੀ ਪ੍ਰੇਮ ਪਿਆਰ ਬਣ ਆ ਰਿਹਾ ਹੈ। ਇਸੇ ਤਰ੍ਹਾਂ ਸੂਰਜ ਮੱਲ ਨੂੰ ਬਖਸ਼ਿਸ਼ ਹੋ ਗਈ ਹੈ ਵੀ ਤੇਰਾ ਵੰਸ਼ ਵੰਸ਼ ਵਧੇ ਫੁੱਲੇਗੀ। ਇਸੇ ਤਰ੍ਹਾਂ ਦੇਖੋ ਅਨੰਦਪੁਰ ਇਧਰ ਉਧਰ ਸੂਰਜਮਲ ਦੀ ਅੰਸ਼ਵਾਂਸ਼ੀ ਹੈ ਫੈਲੀ ਹੋਈ।
ਗੁਰੂ ਪਿਤਾ ਕੇ ਸੁਨ ਕਰ ਬੈਨ।
ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾ ਦੇ ਬਚਨ ਸੁਣ ਕੇ ਸੂਰਜਮਲ ਨੇ
ਵੰਦਨ ਕੀਨ ਨੀਚ ਕਰ ਨੈਣ
ਨੇਤਰ ਨੀਵੇਂ ਕਰ ਲਏ ਤੇ ਝੁਕ ਕੇ ਨਮਸਕਾਰ ਕੀਤੀ।
ਸਕਲ ਬਾਕ ਜਨਨੀ ਸੰਗ ਕਹੇ
ਬਾਦ ਆਪਣੇ ਮਾਤਾ ਵਾਹੀ ਦੇ ਕੋਲ ਜਿਵੇਂ ਪਿਤਾ ਸਤਿਗੁਰੂ ਨੇ ਬਚਨ ਕਹੇ ਨਾ ਉਹ ਸਾਰੇ ਕਹਿ ਦਿੱਤੇ ਸੁਣਾ ਦਿੱਤੇ।
ਸੁਣ ਕੁਛ ਰਿਸ ਔਰ ਹਾਨੀ ਲਹੇ।
ਇਸ ਤਰ੍ਹਾਂ ਪੁੱਤਰ ਤੋਂ ਵੀ ਪਤੀ ਸਤਿਗੁਰਾਂ ਨੇ ਆਹ ਬਚਨ ਕਰ ਦਿੱਤੇ ਹੈ ਤੇਰੀ ਅੰਸ ਬੰਸ ਪਦੇ ਫੁੱਲੇਗੀ, ਤੂੰ ਕਿਸੇ ਨਾ ਕਿਸੇ ਗੁਰੂ ਵੀ ਬਣ ਜਾਏਗਾ। ਜਿਹੜਾ ਗੁੱਸਾ ਜਿਹਾ ਚੜਿਆ ਸੀ ਕਹਿੰਦੇ ਥੋੜਾ ਜਿਹਾ ਘੱਟ ਹੋ ਗਿਆ ਮਾਂ ਦਾ।
ਨਿਸਫਲ ਬਾਕ ਨੈਣ ਕੇ ਹੋਏ,
ਕਿਉਂਕਿ ਇੰਨਾ ਤਾਂ ਭਰੋਸਾ ਸੀ ਨਾ ਵੀ ਪਤੀ ਸਤਿਗੁਰਾਂ ਦੇ ਜਿਹੜੇ ਬਚਨ ਆ ਉਹ ਤਾਂ ਨਿਸਫਲ ਨੀ ਨਾ ਜਾਂਦੇ, ਖਾਲੀ ਨੀ ਨਾ ਹੁੰਦੇ।
ਇਹ ਵਿਸ਼ਵਾਸ ਸਦਾ ਮਨ ਭੋਏ,
ਇਹ ਜਿਹੜਾ ਭਰੋਸਾ ਯਕੀਨ ਉਹ ਤਾਂ ਮਨ ਦੇ ਚ ਪੂਰਾ ਕਹਿੰਦੇ ਪਿਆ ਕਿ ਭਰਿਆ ਹੋਇਆ ਸੀ।
ਦੋਹਰਾ ਇਮ ਮਰਵਾਹੀ ਧੀਰ ਕੁਛ,
ਇਸ ਤਰ੍ਹਾਂ ਜਿਹੜੀ ਗੁਰੂ ਕੀ ਪਤਨੀ ਮਰਵਾਹੀ ਉਹਨੇ ਕੋਈ ਥੋੜਾ ਬਹੁਤਾ ਧੀਰ ਜੀ ਪਾ ਲਿਆ ਹੈ।
ਰਹੀ ਪਾਏ ਘਰ ਮਾਹੇ,
ਪਾ ਕੇ ਆਪਣੇ ਘਰ ਦੇ ਵਿੱਚ ਟਿਕੀ ਰਹੀ ਹੈ।
ਤਉ ਅਧਿਕ ਚਿੰਤਾ ਹਿਰਦੈ,
ਕਹਿੰਦੇ ਗੁਰਤਾ ਗੱਦੀ ਪੋਤਰੇ ਨੂੰ ਮਿਲਣ ਕਰਕੇ ਚਿਤ ਵਿੱਚ ਬੜੀ ਚਿੰਤਾ ਇਸਦੇ।
ਜਰੀ ਜਾਤ ਸੋ ਨਾ,
ਉਹ ਜਿਹੜੀ ਗੱਲ ਹੈ ਨਾ ਚਿੰਤਾ ਕਰਕੇ ਤਾਂ ਸਾਰੀ ਨੀ ਜਾਂਦੀ, ਇਸ ਤਰ੍ਹਾਂ ਸੜਦੀ ਹੈ।
ਚੌਪਈ ਭੂਰ ਭੂਰ ਬਸੂਰਤ ਵਿਪਰੈ ਹੋਵਾ।
ਮਾਤਾ ਮਰਵਾਹੀ ਸੂਰਜਮਲ ਦੀ ਬੜੀ ਚੋਰੀ ਹੈ, ਕਹਿੰਦੇ ਬਹੁਤ ਉਲਟੀ ਜੀ ਗੱਲ ਹੋ ਗਈ ਹੈ।
ਛੂਛਾ ਆਪਣ ਪੁੱਤਰ ਕੋ ਜੋ,
ਮੇਰਾ ਜਿਹੜਾ ਪੁੱਤਰ ਸੂਰਜਮਲ ਹੈ ਉਹ ਤਾਂ ਖਾਲੀ ਰਹਿ ਗਿਆ, ਵੇਖਦੀ ਹੈ ਝਾਕਦੀ ਉਹਦੇ ਬਲੀ।
ਗੁਰਤਾ ਲਹੀ ਸ਼ਰੀਕ ਵਿਚਾਰ,
ਵਿਚਾਰਦੀ ਵੀ ਜਿਹੜੇ ਸਾਡੇ ਸ਼ਰੀਕ ਪੋਤਰੇ ਉਹਨਾਂ ਨੇ ਗੁਰਤਾ ਗੱਦੀ ਲੈ ਲਈ।
ਹਮ ਨਿਰਬਲ ਹੋਏ ਸੋ ਬਲ ਧਾਰ,
ਅਸੀਂ ਤਾਂ ਬੜੇ ਕਮਜ਼ੋਰ ਹੋ ਜਾਵਾਂਗੇ, ਉਹ ਪੋਤਰੇ ਬੜਾ ਬਲ ਧਾਰਨਗੇ, ਉਹ ਬਲੀ ਬਣ ਜਾਣਗੇ।
ਕੰਤ ਸ਼ਰੀਕ ਕਿਤਕ ਦਿਨ ਕੇਰਾ, ਕੰਤ ਸਰੀਰ ਕਿਤਕ ਦਿਨ ਕੇਰਾ।
ਮੇਰੇ ਪਤੀ ਸਤਿਗੁਰੂ ਦਾ ਜਿਹੜਾ ਸਰੀਰ ਆ ਉਹ ਤਾਂ ਹੁਣ ਕੁਝ ਕੁ ਦਿਨ ਹੀ ਰਹਿਣਾ ਹੈ।
ਵੱਧ ਹੈ ਉਤਾਇਲ ਪੀਛੇ ਚੇਰਾ,
ਜਦੋਂ ਇਹ ਸੱਚਖੰਡ ਗਮਨ ਕਰਕੇ ਬਾਅਦ ਵਿੱਚ ਬੜੀ ਛੇਤੀ ਰਗੜਾ ਝਗੜਾ ਵੱਧ ਜਾਣਾ।
ਨਿਸ ਦਿਨ ਗਿਨ ਹੈ ਗਟੀ ਇਤਿਆਦ,
ਜਿਵੇਂ ਇਸਤਰੀਆਂ ਕਰਦੀਆਂ ਹੁੰਦੀਆਂ ਇਸ ਤਰ੍ਹਾਂ ਦਿਨੇ ਰਾਤ ਤਰ੍ਹਾਂ ਦੀਆਂ ਗੱਟੀਆਂ ਗਿਣਦੀ ਹੈ।
ਸੋਚਤ ਸੋਚਨ ਹੋਏ ਬਿਸਮਾਦ,
ਬੜੀਆਂ ਸੋਚਾਂ ਸੋਚਦੀ, ਬੜੀ ਸੋਚਾਂ ਸੋਚਦੀ ਬਿਸਮਾਦ ਹੁੰਦੀ, ਹੈਰਾਨ ਪਰੇਸ਼ਾਨ ਹੁੰਦੀ।
ਕਹਾ ਹੁਤੀ ਅਬ ਕਿਆ ਹੋਏ ਜੈ,
ਕਹਿੰਦੇ ਦੇਖੋ ਗੱਲ ਕੀ ਹੈ ਸੀ ਹੁਣ ਪਤਾ ਨੀ ਕੀ ਹੋ ਜਾਏਗੀ।
ਕੰਤ ਪ੍ਰਭੂ ਬਿਨ ਕਿਮ ਸੁਖ ਪੈ ਹੈ,
ਮੇਰੇ ਮਾਲਕ ਤੋਂ ਬਿਨਾਂ ਦੱਸੋ ਅਸੀਂ ਕਿਵੇਂ ਸੁਖ ਪਾਵਾਂਗੇ।
ਇਤਿਆਦਿਕ ਬਿਰਤੰਤ ਮਰਵਾਹੀ,
ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਹੈ ਜਿਹੜੀ ਪਤਨੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹਦਾ ਹਾਲ ਚਾਲ ਹੈ।
ਸੁਣੋ ਨਾਨਕੀ ਜਿਮ ਚਿਤ ਚਾਹੀ,
ਹੁਣ ਦੂਜੀ ਪਤਨੀ ਨਾਨਕੀ ਸੀ ਜਿਵੇਂ ਉਹਦੇ ਚਿਤ ਵਿਚ ਚਾਹਨਾ ਹੈ ਸੀ ਉਹਦੀ ਵੀ ਸੁਣ ਲੋ ਗੱਲਬਾਤ।
ਅਤ ਚਿੰਤਾ ਤੁਰ ਪਈ ਵਿਚਾਰੀ,
ਨਾਨਕੀ ਵੀ ਜੋ ਤੇਗ ਬਹਾਦਰ ਸਾਹਿਬ ਦੇ ਮਾਤਾ ਉਹ ਵੀ ਚਿੰਤਾ ਕਰਕੇ ਚਿਤ ਵਜੀ ਬੜੀ ਅਖਤਰ ਹੋ ਗਈ, ਬੇਅਕਲ ਹੋ ਗਈ ਹੈ।
ਔਚਕ ਕਹਾ ਕੰਤ ਕ੍ਰਿਤ ਕਾਰੀ।
ਹੇ ਪਤੀ ਸਤਿਗੁਰਾਂ ਨੇ ਅਚਨਚੇਤ ਇਹ ਕੀ ਕਰਤੱਵ ਕਰਤਾ ਹੈ, ਕੀ ਕੰਮ ਕਰਮਾ ਰਿਹਾ ਹੈ।
ਪੁੱਤਰ ਗਰੀਬ ਨ ਜਾਣੈ ਕੋ।
ਮੇਰਾ ਜਿਹੜਾ ਪੁੱਤਰ ਤੇਗ ਭਰਾ ਉਧਰ ਆਇਆ ਉਹ ਤਾਂ ਬਹੁਤ ਗਰੀਬ ਵਰਗਾ ਹੀ ਹੈ, ਗਰੀਬ ਜੇ ਉਹ ਤਾਂ ਕੁਝ ਕਰਨਾ ਹੀ ਨਹੀਂ ਜਾਣਦਾ।
ਸਦਾ ਮਸਤ ਜਿਮ ਸਰਲ ਸੁਭਾਊ।
ਹਾਂ, ਹਮੇਸ਼ਾ ਮਸਤ ਰਹਿੰਦਾ ਹੈ ਤੇ ਜਿਵੇਂ ਬੜਾ ਨਿਸ਼ਕਲ ਨਿਰਛਲ ਤੇ ਨਿਸ਼ਕਾਵਟ ਉਹਨਾਂ ਦਾ ਸੁਭਾਅ ਸਿੱਧਾ ਸਾਦਾ ਸੁਭਾਅ ਜਿਹਾ ਹੈ।
ਜਗ ਕੇ ਚਤੁਰਾਈ ਵਿਵਹਾਰੇ।
ਜਿਵੇਂ ਸੰਸਾਰ ਦੇ ਜਿਹੜੇ ਕੰਮ ਕਾਰ ਬੜੀ ਚਤੁਰਾਈ ਨਾਲ ਕਰਨੇ ਕਰਾਉਣੇ ਹੁੰਦੇ।
ਕਬ ਨ ਆਜ ਲਗ ਅੰਗੀਕਾਰੇ।
ਮੇਰੇ ਪੁੱਤਰ ਤੇਗ ਬਹਾਦਰ ਨੇ ਅਜੇ ਤੱਕ ਕਦੇ ਵੀ ਕਹਿੰਦੇ ਉਹਨਾਂ ਨੂੰ ਗ੍ਰਹਿਣ ਨਹੀਂ ਕੀਤਾ, ਨੀਜ ਲਾ ਕੇ ਸਿਆਣਪ ਨਾਲ ਕਿਤੇ ਕੁਝ ਨਹੀਂ ਕੀਤਾ, ਕਤਰਿਆ।
ਇਸ ਮਸੰਦ ਸੋ ਮੇਲ ਨਠਾਨਾ।
ਮੇਰੇ ਪੁੱਤਰ ਤੇਗ ਬਹਾਦਰ ਨੇ ਗੁਰੂ ਘਰ ਦੇ ਜਿਹੜੇ ਮਹਾਨ ਮਸੰਦ ਉਹਨਾਂ ਨਾਲ ਕੋਈ ਮੇਲ ਮਿਲਾਪ ਨਹੀਂ ਕੀਤਾ ਹੈ।
ਆਵਤ ਦਰਬ ਜਿਨਹੋ ਕੇ ਪਾਨਾ।
ਇਹਨਾਂ ਦੇ ਹੱਥਾਂ ਦੇ ਰਾਹੀ ਗੁਰੂ ਘਰ ਦੇ ਵਿਚ ਬੇਅੰਤ ਬੇਅੰਤ ਕਾਰ ਭੇਟਾ ਮਾਇਆ ਆਉਂਦੀ ਹੈ।
ਸਿੱਖ ਸੰਗਤ ਕੋ ਜਾਣੈ ਭੇਵ।
ਹਾਂ, ਗੁਰੂ ਕਿਆ ਸਿੱਖ ਸੰਗਤਾਂ ਦਾ ਜਿਹੜਾ ਭੇਤ ਉਹ ਮਸੰਦ ਜਾਣਦੇ।
ਮਸਤਰ ਟੇਕੈ ਹੈ ਮਸਤਕ ਟੇਕੈ ਹੈ ਗੁਰ ਸਮ ਦੇਵ।
ਗੁਰੂ ਦੇ ਸਮਾਨ ਕਹਿੰਦੇ ਇਸ ਤਰ੍ਹਾਂ ਜਾਣ ਕੇ ਮੱਥੇ ਟੇਕਦੇ ਆ। ਕੋਈ ਜਿਹੜੀਆਂ ਸਿੱਖ ਸੰਗਤਾਂ ਤੇਗ ਬਹਾਦਰ ਸਾਹਿਬ ਦਾ ਭੇਦ ਜਾਣਦੀਆਂ ਤੇ ਗੁਰੂ ਸਮਾਨ ਮੱਥਾ ਟੇਕਦੀਆਂ।
ਨਾਹੇ ਤਾਂ ਏਕਾਂਕੀ ਬਹੁ ਬੈਸੇ।
ਨਹੀਂ ਤਾਂ ਮੇਰੇ ਪੁੱਤਰ ਬਹੁਤ ਕਾਂਜਾ ਹੋ ਕੇ ਜ਼ਿਆਦਾ ਬੈਠਦੇ।
ਨਹ ਜਾਣੈ ਘਰ ਕੀ ਕ੍ਰਿਤ ਕੈਸੇ।
ਘਰ ਦਾ ਕੰਮ ਕਿਰੇ ਕਿਵੇਂ ਕਰੀਦਾ ਇਹਨੂੰ ਬਿਲਕੁਲ ਉਹ ਕਰਨਾ ਹੀ ਨਹੀਂ ਜਾਣਦੇ, ਸਮਝਦੇ ਹੀ ਨਹੀਂ, ਪਤਾ ਹੀ ਨਹੀਂ ਇਹਨਾਂ।
ਇਤਿਆਦਿਕ ਬਹੁਰੇ ਦੇ ਵਿਚਾਰ।
ਇਸ ਤੋਂ ਹਾਲ ਲੈ ਕੇ ਮਾਤਾ ਨਾਨਕੀ ਜੀ ਹਿਰਦੇ ਵਿਚ ਬੜਾ ਸੋਚ ਵਿਚਾਰ ਕਰਦੇ।
ਗੁਰ ਆਵੇ ਹੈ ਜਬ ਕਰ ਹੈ ਕਰਨ ਆਹਾਰ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘਰ ਦੇ ਵਿਚ ਭੋਜਨ ਛਕਣ ਆਉਣਗੇ ਉਦੋਂ ਗੱਲ ਕਰਾਂਗੇ।
ਬੈਠਾ ਹੈ ਤਬ ਸਮੀਪ ਸੋ ਆਏ।
ਜਦੋਂ ਮਹਾਰਾਜ ਭੋਜਨ ਛਕਦੇ ਹੈ ਨਾ ਉਦੋਂ ਨਾਨਕੀ ਜੀ ਆਪਣੇ ਪਤੀ ਸਤਿਗੁਰਾਂ ਕੋਲ ਆ ਬੈਠਦੇ।
ਚਿੱਤ ਕੋ ਸੰਕਟ ਦੇਤ ਸੁਣਾਏ।
ਆਪਣਾ ਚਿੱਤ ਦਾ ਜਿਹੜਾ ਦੁੱਖ ਹੈ ਨਾ ਉਹ ਸੁਣਾ ਦਿੰਦੇ।
ਹੁਤੋ ਆਸਰਾ ਏਕ ਹਮਾਰੇ।
ਹੇ ਪਤੀ ਸਤਿਗੁਰੂ ਜੀ ਇੱਕੋ ਇੱਕ ਆਪ ਜੀ ਦਾ ਸਾਨੂੰ ਓਟ ਆਸਰਾ ਸੀ।
ਕਿਰਪਾ ਕਰਤ ਬਖਸ਼ਤ ਸੁਖ ਸਾਰੇ।
ਕਿਰਪਾ ਕਰਕੇ ਸਾਰੇ ਸੁਖ ਸਾਨੂੰ ਬਖਸ਼ਦੇ ਹੈ ਸੀ।
ਕਿਸੂ ਵਸਤ ਕੀ ਚਿੱਤ ਨਾ ਚਿੰਤ ਨਾ ਵਿਆਪੇ।
ਸਾਨੂੰ ਤੁਹਾਡੇ ਬੈਠਿਆਂ ਕਿਸੇ ਤਰ੍ਹਾਂ ਦੀ ਵਸਤੂ ਦੀ ਚਿੰਤਾ ਨਹੀਂ ਚਿੰਬੜਦੀ ਸੀ।
ਸਕਲ ਪਦਾਰਥ ਦੀਨਸ ਆਪੇ।
ਕਿਉਂਕਿ ਸਾਰੇ ਪਦਾਰਥ ਬਿਨਾਂ ਮੰਗੇ ਤੋਂ ਸਾਨੂੰ ਆਪੇ ਤੁਸੀਂ ਦੇ ਦਿੱਤੇ ਅਤੇ ਦੇ ਦਿੰਦੇ ਸੀ।
ਪਿੱਛੇ ਕਹਾ ਕਰਹਿ ਸੁਤ ਮੇਰੋ।
ਜਦੋਂ ਆਪ ਸੱਚਖੰਡ ਗਵਨ ਕਰ ਰਹੇ ਮੇਰਾ ਪੁੱਤਰ ਦੱਸੋ ਭਲਾ ਕੀ ਕੁਝ ਕਰੇਗਾ।
ਜਿਨਹੋ ਨ ਜਗ ਮੈਂ ਕੁਛ ਕ੍ਰਿਤ ਕੇਰੋ।
ਇਸਨੇ ਸੰਸਾਰ ਦੇ ਵਿਚ ਕੋਈ ਵੀ ਕਰਤੱਵ ਕਰਨਾ ਸਿੱਖਿਆ ਹੀ ਹੈ ਨਹੀਂ।
ਉਦਾਸੀਨ ਬ੍ਰਿਤ ਰਹਿ ਇਕਾਂਕੀ।
ਹਾਂ, ਕਹਿੰਦੇ ਉਦਾਸੀਨ ਜੀ ਉਪਰਾਮ ਬਿਰਤੀ ਜੀ ਕਰਕੇ ਇਕੱਲਿਆਂ ਰਹਿੰਦੇ।
ਮਿਲਬੋ ਮੁਲਾਕਾਤ ਨਹਿ ਕਾਂਕੀ।
ਨਾ ਕਿਸੇ ਨਾਲ ਮਿਲਣਾ ਜੁਲਣਾ, ਨਾ ਕਿਸੇ ਨਾਲ ਮੁਲਾਕਾਤ ਕਰਨੀ ਭਾਵ ਗੱਲਬਾਤ ਕਰਨੀ।
ਲਖ ਹੋ ਆਪ ਭੀ ਤਾਹੇ ਸੁਭਾਊ।
ਮੇਰੇ ਸਪੁੱਤਰ ਤੇਗ ਬਹਾਦਰ ਸਾਹਿਬ ਦਾ ਸੁਭਾਅ ਤੁਸੀਂ ਆਪ ਵੀ ਜਾਣਦੇ ਹੀ ਹੋ ਨਾ।
ਹੇਤ ਜੀਵ ਕਾ ਕਾਰਨ ਕਾਊ।
ਦੱਸੋ ਵੀ ਗੁਜ਼ਾਰਾ ਦਾ ਕਰਨ ਦਾ ਜਿਹੜਾ ਕਰਤੱਵ ਹੈ ਉਹ ਕਿਵੇਂ ਉਹਦਾ ਹੋਵੇਗਾ, ਉਹਨੂੰ ਤਾਂ ਕੁਝ ਕਰਨਾ ਹੀ ਨਹੀਂ ਆਉਂਦਾ।
ਸੂਛੇ ਛੋਰ ਚਾਹੋ ਤੁਮ ਚਾਲੇ।
ਮੇਰੇ ਪੁੱਤਰ ਨੂੰ ਮਾਰਾ ਖਾਲੀ ਛੱਡ ਕੇ ਤੁਸੀਂ ਹੁਣ ਸੱਚਖੰਡ ਜਾਇਆ ਚਾਹੁੰਦੇ।
ਕਹੋ ਨਾ ਕਿਸਕੇ ਲਾਗੈ ਹੈ ਪਾਲੇ।
ਹਾਂ, ਦੱਸੋ ਮਾਰਾ ਇਹ ਤੁਹਾਡਾ ਪੁੱਤਰ ਕਿਹਦੇ ਪੱਲੇ ਲੜ ਲੱਗੇਗਾ।
ਦਈ ਸ਼ਰੀਕਨ ਕੋ ਵੱਡ ਆਈ।
ਜਿਹੜੇ ਪੁੱਤਰ ਸ਼ਰੀਕ ਸੀ ਉਹਨਾਂ ਨੂੰ ਵੱਡੀ ਵਡਿਆਈ ਤੁਸੀਂ ਦੇ ਦਿੱਤੀ। ਸੀ
ਤਿੰਨਕੇ ਸੰਗ ਨਕਿਮ ਬਨ ਆਈ
ਉਹਨਾਂ ਪੁੱਤਰਿਆਂ ਦੇ ਨਾਲ ਤਾਂ ਸਾਡੀ ਕਿਵੇਂ ਵੀ ਕੋਈ ਗੱਲਬਾਤ ਬਣ ਨਹੀਂ ਆਵੇਗੀ।
ਇੱਕ ਪੋਤਰੇ ਗੁਰ ਗ੍ਰੰਥ ਸੰਭਾਲ
ਜਿਹੜਾ ਵੱਡਾ ਪੋਤਰਾ ਪੀਰ ਮੱਲ ਆ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਭਾਲ ਲਿਆ ਹੋਇਆ।
ਦੂਤੀ ਆਪਣੇ ਥਲ ਬੈਠਾਰਾ
ਦੂਜਾ ਜਿਹੜਾ ਛੋਟਾ ਰਾਏ ਸਾਹਿਬ ਉਹਨੂੰ ਤੁਸੀਂ ਆਪਣੇ ਗੁਰਤਾਗ ਦੀ ਦੇ ਥਾਂ ਬਿਠਾ ਦਿੱਤਾ।
ਸ੍ਰੀ ਹਰਗੋਬਿੰਦ ਕਹਿ ਸਮਝਾਈ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪਤਨੀ ਨਾਨਕੀ ਨੂੰ ਕਹਿ ਕਹਿ ਕੇ ਸਮਝਾਇਆ
ਚਿਤ ਮਹਿ ਚਿੰਤਾ ਕਰੋ ਨਕਾਈ।
ਇਹ ਪਤਨੀ ਆਪਣੇ ਚਿਤ ਵਿੱਚ ਕੋਈ ਬਿਲਕੁਲ ਹੀ ਚਿੰਤਾ ਨਾ ਤੂੰ ਕਰ।
ਗੁਰ ਸੁਤ ਪੂਜਨੀਏ ਜਗ ਕੇਰੇ
ਇਹ ਗੁਰੂ ਕੇ ਸੁਪੁੱਤਰ ਸਾਹਿਬਜ਼ਾਦੇ ਆ ਸਾਰੇ ਸੰਸਾਰ ਦੇ ਪੂਜਨੀਕ ਹੈ।
ਦੇਹ ਉਪਾਇਨ ਸਿੱਖ ਕਨੇਰੇ
ਬਹੁਤ ਗੁਰੂ ਕੇ ਸਿੱਖ ਸੇਵ ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਇਨ੍ਹਾਂ ਨੂੰ ਬੇਅੰਤ ਭੇਟਾਵਾਂ ਦਿਆ ਕਰਨਗੇ।
ਇਨਕੇ ਆਸ਼ਰਿਤ ਹੋਇਆ ਜਗ ਬ੍ਰਿੰਦਾ
ਇਨ੍ਹਾਂ ਦੇ ਆਸ਼ਰਿਤ ਬਹੁਤ ਲੋਕਾਂ ਨੇ ਕਹਿੰਦੇ ਕੁਛ ਛਕਣਾ ਛਕਾਉਣਾ ਹੈ।
ਖਾਨ ਪਾਨ ਗੁਜਰਾਨ ਬਿਲੰਦਾ
ਇਨ੍ਹਾਂ ਦੇ ਕਹਿੰਦੇ ਆਸ਼ਰਿਤ ਬੇਅੰਤ ਲੋਕਾਂ ਦਾ ਖਾਣ ਪੀਣ ਦਾ ਗੁਜ਼ਾਰਾ ਹੋਣਾ ਹੈ।
ਬਹੁਤਨ ਕੇ ਦਾਤਾ ਇਹੋ ਹੋਵੇ
ਇਹ ਤੇਰੇ ਜਿਹੜੇ ਪੁੱਤਰ ਤੇਗ ਬਹਾਦਰ ਤਾਂ ਬਹੁਤਿਆਂ ਨੂੰ ਦੇਣ ਵਾਲੇ ਵੱਡੇ ਦਾਤਾ ਹੋਣਗੇ।
ਸੇਵਹਿ ਸਿੱਖ ਭਲੇ ਨਿਜ ਜੋਵਹਿ
ਹਾਂ ਸਿੱਖ ਆਪਣਾ ਭਲਾ ਜਾਣ ਕੇ ਇਨ੍ਹਾਂ ਦੀ ਸੇਵਾ ਕਰਿਆ ਕਰਨਗੇ। ਬਹੁਤ
ਇਸ ਵਿਦ ਬਹੁ ਪ੍ਰਕਾਰ ਸਮਝਾਵੇ
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਆਪਣੀ ਪਤਨੀ ਨਾਨਕ ਨੂੰ ਸਮਝਾ ਬਜਾਉਂਦੇ ਹੈ।
ਤਉ ਨਾਨਕੀ ਧੀਰ ਨਾ ਪਾਵੇ
ਹਾਂ ਵੀ ਐਸੇ ਬਚਨ ਸੁਣ ਕੇ ਨਾਨਕੀ ਧੀਰ ਨਹੀਂ ਪਾਉਂਦੀ ਦਿਲ ਨਹੀਂ ਖੜਦਾ ਹੈ।
ਮਿਸ ਦਿਨ ਬੇਤੈ ਗਿਣ
ਰਾਜਨ ਕਹਿੰਦੇ ਗਿਣਤੀਆਂ ਮਿਣਤੀਆਂ ਕਰਦਾ ਗਿੱਟੀਆਂ ਗਿਣਦਾ ਇਹਦਾ ਲੰਘਦਾ ਹੈ।
ਚਿਤ ਤੇ ਕਰਹਿ ਗੁਰਨ ਸੋ ਬੇਨਤੀ
ਹਾਂ ਚਿਤ ਤੇ ਨਾਲ ਗੁਰਾਂ ਦੇ ਅੱਗੇ ਬੇਨਤੀਆਂ ਅੰਦਰੋਂ ਕਰ ਰਹੀ ਹੈ।
ਸ੍ਰੀ ਨਾਨਕ ਜੀ ਬਨਹੋ ਸਹਾਇ
ਗੁਰੂ ਨਾਨਕ ਸਾਹਿਬ ਜੀ ਤੁਸੀਂ ਮੇਰੇ ਪੁੱਤਰ ਦੇ ਸਹਾਇਕ ਬਣੋ ਆ ਕੇ।
ਮਮ ਸੁਤ ਕੋ ਹੋਵੇ ਵਡਿਆਈ
ਇਸ ਕਰਕੇ ਮੇਰੇ ਪੁੱਤਰ ਨੂੰ ਜਿਹੜੀ ਗੁਰਤਾ ਗੱਦੀ ਦੀ ਵੱਡੀ ਵਡਿਆਈ ਪ੍ਰਾਪਤ ਹੋ ਜਾਵੇ।
ਅਹੋ ਨਿਮਾਨਨ ਕੇ ਤੁਮ ਮਾਨ
ਨਾਨਕ ਸਾਹਿਬ ਮਹਾਰਾਜ ਤੁਸੀਂ ਨਿਮਾਣਿਆਂ ਨੂੰ ਨਿਮਾਣ ਬਖਸ਼ਣ ਵਾਲੇ ਹੋ।
ਸਦਾ ਨਿਤਾਨਨ ਕੇ ਵੱਡ
ਤਾਨ ਜਿਹੜੇ ਨਿਤਾਣੇ ਨਿਰਬਲ ਕਮਜ਼ੋਰ ਉਹਨਾਂ ਨੂੰ ਤਾਣ ਬਲ ਬਖਸ਼ਣ ਵਾਲੇ ਹੋ।
ਬੁੱਧ ਚਤੁਰਾਈ ਕੇਰ ਸਹਾਏ
ਇਸ ਤਰ੍ਹਾਂ ਬੁੱਧੀ ਚਾਤਰਤਾਈ ਤੇ ਹੋਰ ਜਿਹੜੀ ਕੋਈ ਸਹਾਇਤਾ ਹੈ
ਨਿਜ ਨਿਜ ਹਿੱਤ ਸਭ ਕਰਹਿ ਉਪਾਏ
ਉਹ ਕਹਿੰਦੇ ਆਪੋ ਆਪਣੇ ਕਹਿੰਦੇ ਬੁੱਧੀ ਦੀ ਚਤੁਰਾਈ ਤੇ ਸਹਾਇਤਾ ਕਰਕੇ ਆਪੋ ਆਪਣੇ ਹਿਰਦੀਆਂ ਕਹਿੰਦੇ ਸਾਰੇ ਗੱਲਾਂ ਬਾਤਾਂ ਕਰਦੇ ਉਪਰਾਲੇ ਹੀਲੇ ਕਰਦੇ
ਹੈ। ਮਮ ਸੁਤ ਸਭ ਬਾਤਨ ਤੇ ਹੀਨ
ਹੇ ਗੁਰੂ ਨਾਨਕ ਸਾਹਿਬ ਜੀ ਮੇਰਾ ਜਿਹੜਾ ਪੁੱਤਰ ਆ ਉਹ ਤਾਂ ਸਾਰਿਆਂ ਗੱਲਾਂ ਬਾਤਾਂ ਤੋਂ ਰਹਿ ਨਾ ਉਹਦੇ ਅੰਦਰ ਬੁੱਧੀ ਹੈ ਨਾ ਚਤੁਰਾਈ ਹੈ ਨਾ ਕਹਿੰਦੇ ਉਹ ਕੋਈ ਸਹਾਇਤਾ ਕਿਸੇ ਦੀ ਉਹਨੂੰ ਹੈ। ਇਸੇ ਤਰ੍ਹਾਂ ਆਪਣੇ ਵਾਸਤੇ ਕੋਈ ਉਪਰਾਲਾ ਹੀਲਾ ਕਰਨ ਜੋਗੇ ਨਹੀਂ ਹਨ।
ਮਸਤ ਸੁਭਾਵ ਨਾ ਕਛੂ ਪਰਬੀ
ਹੇ ਗੁਰੂ ਨਾਨਕ ਸਾਹਿਬ ਮੇਰੇ ਪੁੱਤਰ ਦਾ ਤਾਂ ਸੁਭਾਵ ਹੀ ਮਸਤਾਂ ਵਾਲਾ ਹੈ ਤੇ ਕੁਝ ਸਿਆਣਾ ਵੀ ਚਤਰ ਹੈ ਨਹੀਂ।
ਇਮ ਦਿਨ ਕੇ ਤੇ ਕਜਬ ਹੈ ਬਿਤਾਏ
ਕਿਉਂ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀਆਂ ਕਰਦੇ ਨਾਨਕੀ ਜੀ ਨੇ ਕੁਝ ਦਿਨ ਬਤੀਤ ਕੀਤੇ।
ਸ੍ਰੀ ਹਰ ਰਾਏ ਸੁਗੁਰਤਾ ਪਾਏ
ਇਧਰ ਸ੍ਰੀ ਹਰਰਾਏ ਸਾਹਿਬ ਨੇ ਗੁਰਤਾ ਗੱਦੀ ਦੇ ਤਖ਼ਤ ਨੂੰ ਪਾਇਆ ਕੋਈ ਦਿਨ ਲੰਘੇ
ਕਹਿਤ ਨਿਤਾ ਪ੍ਰਤ ਪ੍ਰਭ ਕੇ ਸਾਥ
ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕਣ ਆਉਂਦੇ ਉਸ ਵੇਲੇ ਨਾਨਕੀ ਜੀ ਸਤਿਗੁਰਾਂ ਦੇ ਸਾਥ ਕੁਝ ਨਾ ਕੁਝ ਕਹਿੰਦੇ ਹੀ ਰਹਿੰਦੇ।
ਚਿਤਵ ਨਾਨਕੀ ਚਿੰਤਾ ਗਾਥ
ਇਸ ਤਰ੍ਹਾਂ ਜਿਹੜੀ ਚਿੰਤਾ ਕਰੀ ਨਾਨਕੀ ਜੀ ਉਹਦੀ ਗੱਲ ਸੋਚਦੇ ਹੈ।
ਪੂਰਬ ਸੂਰਤ ਹਿਰਦੈ ਦੁਖਾਰੀ
ਹਰਦੇਵ ਜੀ ਦੁਖੀ ਹੋਈ ਬਹੁਤ ਝੂਰਦੀ
ਕੁਛ ਬਸ ਚੱਲੈ ਨ ਹੋਤ ਲਚਾਰੀ
ਪਤੀ ਸਤਿਗੁਰਾਂ ਕੋਈ ਬਸ ਨਹੀਂ ਚੱਲਦਾ ਉਹ ਕਹਿੰਦੇ ਬਹੁਤ ਬੇਬਸੀ ਹੋ ਰਹੀ ਹੈ ਜਾਂ ਦੁਖੀ ਹੋ ਰਹੀ ਹੈ।
ਉਰ ਤਪਤਾਏ ਅਜੋਗ ਵਿਚਾਰੈ।
ਹਿਰਦੇ ਵਿੱਚ ਬੜੀ ਤਪਦੀ ਹੈ, ਬੜੀ ਅਜੋਗ ਜੀ ਗੱਲ ਹੋਈ ਵਿਚਾਰਦੀ ਹੈ।
ਅਸ ਗੁਰ ਕੇ ਸੁਤ ਸ਼ਕਤ ਨ ਧਾਰੈ।
ਸਹੀ ਹੈ, ਸਤਿਗੁਰੂ ਦੇ ਪੁੱਤਰ ਜਿਹੜੇ ਕੋਈ ਮਾੜੀ ਮੋਟੀ ਸ਼ਕਤੀ ਨੀ ਰੱਖਦੇ।
ਪੋਤਰੇ ਸਰਬ ਭਾਂਤ ਵੱਡੇ ਆਏ।
ਜਿਹੜੇ ਪੋਤਰੇ ਸੀ ਉਹ ਸਭ ਤਰ੍ਹਾਂ ਕਰਕੇ ਵੱਡੇ ਕਰਕੇ ਵਡਿਆ ਦਿੱਤੇ, ਵੱਡੇ ਮਹਾਨ ਬਣਾ ਦਿੱਤੇ।
ਰੱਖ ਛੂਛੇ ਸਭ ਨੰਦ ਬਿਠਾਰੇ।
ਜਿਹੜੇ ਪੁੱਤਰ ਹੈ ਕਹਿੰਦੇ ਖਾਲੀ ਰੱਖ ਕੇ ਬਿਠਾ ਤੇ ਇਹਨਾਂ ਨੇ।
ਇੱਕ ਦਿਨ ਮਹਿ ਸ੍ਰੀ ਹਰਗੋਬਿੰਦ।
ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਹਿਤ ਆਹਾਰ ਕੇ ਬਾਹੋ ਬਿਲੰਦ।
ਭੋਜਨ ਛਕਣ ਵਾਸਤੇ ਆਏ ਹੈ ਤੇ ਜੋ ਬਹੁਤ ਮਹਾਨ ਮਜ਼ਬੂਤ ਬਾਹਾਂ ਵਾਲੇ।
ਹਿਰਦੈ ਆਨੰਦਤ ਚੱਲ ਕਰ ਆਏ।
ਹਿਰਦੇ ਵਿੱਚ ਆਨੰਦ ਖੁਸ਼ ਹੈ, ਭੋਜਨ ਛਕਣ ਲਈ ਘਰ ਵਿੱਚ ਚੱਲ ਕੇ ਆਏ।
ਜੀਰਗ ਦਰਸ਼ਨ ਦੁਤੀ ਸੁਹਾਏ।
ਮਹਾਨ ਕਹਿੰਦੇ ਸਤਿਗੁਰੂ ਦਾ ਦਰਸ਼ਨ ਹੈ, ਸੋਭਾ ਸੋਭਨੀਕ ਹੈ।
ਕੁੰਜਰ ਮਦ ਬਿਲੰਦ ਜੁਤ ਜੈਸੇ।
ਜਿਵੇਂ ਕਹਿੰਦੇ ਹਾਥੀ ਬੜੀ ਮਸਤੀ ਦੇ ਸਹਿਤ ਚੱਲਦਾ ਹੁੰਦਾ ਹੈ।
ਗਮਨਤ ਸ਼ੋਭਾ ਪ੍ਰਾਪਤ।
ਗੁਰੂ ਹਰਗੋਬਿੰਦ ਸਾਹਿਬ ਜੀ ਚੱਲਦੇ ਹੋਏ ਉਸੇ ਤਰ੍ਹਾਂ ਦੀ ਸੋਭਾ ਪ੍ਰਾਪਤ ਹੋ ਰਹੀ ਹੈ। ਸੋਭਾ ਹੋ ਰਹੀ ਜਿਵੇਂ ਮਸਤ ਹਾਥੀ ਚੱਲਦਾ ਸੀ, ਟੋਰ ਚੱਲਦੇ ਆ ਰਹੇ।
ਬੈਠੇ ਆਸਨ ਪਰ ਸ਼ੁਭ ਥਾਨ।
ਸੋਹਣਾ ਜਿਹੜਾ ਸਥਾਨ ਹੈ ਉੱਥੇ ਆਸਨ ਲਾ ਕੇ ਚੌਂਕੜਾ ਮਾਰ ਕੇ ਬੈਠ ਗਏ।
ਹਰ ਪਰੋਸਿਓ ਆਸਨ ਮਹਾਨ।
ਜਿਹੜਾ ਲਾਗਰੀ ਸਿੱਖ ਉਸਨੇ ਲਿਆ ਕੇ ਭੋਜਨ ਪਰੋਸ ਦਿੱਤਾ ਸਾਲ ਵਿੱਚ।
ਸੂਖਮ ਚਾਵਰ ਅਨੇਕ ਪ੍ਰਕਾਰੇ।
ਬਰੀਕ ਕਿਸਮ ਦੇ ਚੌਲ ਹੈ ਉਹ ਵੀ ਅਨੇਕਾਂ ਪ੍ਰਕਾਰ ਨਾਲ ਬਣਾਏ, ਸੁੱਕੇ ਵੀ ਇਸੇ ਤਰ੍ਹਾਂ ਦੂਸਰੇ ਵੀ।
ਸੂਪਕਾਰ ਬੁੱਧ ਸਾਥ ਸੁਧਾਰੇ।
ਤੇਰਾ ਸੋਈਆ ਗੁਰਸਿੱਖ ਨੇ ਅਕਲ ਬੁੱਧੀ ਨਾਲ ਕਹਿੰਦੇ ਚੰਗੇ ਸਵਾਰ ਬਣਾ ਕੇ ਬਣਾਏ।
ਮਧੁਰ ਸਲਵਣ ਤੁਰਸ਼ ਚਰ ਪਰੇ।
ਕਿੰਨੇ ਤਰ੍ਹਾਂ ਦੇ ਕਹਿੰਦੇ ਮਿੱਠੇ ਵੀ ਚੌੜ ਹੈ, ਲੂਣ ਸਹਿਤ ਵੀ ਹੈ, ਤੁਰਸ ਖੱਟ ਮਿੱਠੇ ਵੀ ਹਨ ਤੇ ਚਰ ਪਰੇ ਕਰਾਰੇ ਵੀ ਹੈ।
ਪਾਇਸ ਆਦ ਆਹਾਰ ਜੇ ਕਰੇ।
ਹੋਰ ਕਹਿੰਦੇ ਚੌਲਾਂ ਦੀ ਖੀਰ ਬਣਾਈ, ਇਸ ਤੋਂ ਆਦ ਲੈ ਕੇ ਕਹਿੰਦੇ ਭੋਜਨ ਤਿਆਰ ਕੀਤੇ।
ਪਾਨ ਪਖਾਰ ਪਾਨ ਕੇ ਸਾਥ।
ਇਸ ਤਰ੍ਹਾਂ ਪਾਣੀ ਦੇ ਨਾਲ ਸਤਿਗੁਰੂ ਜੀ ਨੇ ਆਪਣੇ ਹੱਥ ਧੋ ਲੈਣਾ ਕੀਤੇ।
ਅਚਵਨ ਕਰਨ ਲੱਗੇ ਜਪ ਨਾਥ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਭੋਜਨ ਛਕਣ ਲੱਗ ਪਏ।
ਲੱਖ ਅਵਕਾਸ਼ ਨਾਨਕੀ ਆਈ।
ਹੋਰ ਤਾਂ ਹੁਣ ਕੋਈ ਨੀ, ਸਤਿਗੁਰੂ ਕੱਲੇ ਭੋਜਨ ਛਕ ਰਹੇ ਹੋ, ਸਮਾਂ ਜਾਣ ਕੇ ਮਾਨਕੀ ਜੀ ਆ ਗਏ।
ਬੈਠੀ ਅਬ ਬੰਧਨ ਕਰ ਸਾਈ।
ਆਪਣੇ ਮਾਲਕ ਸਤਿਗੁਰਾਂ ਨੂੰ ਹਿਰਦੇ ਦੀ ਨਮਸਕਾਰ ਕਰਕੇ ਬੈਠ ਗਈ।
ਸਨੈ ਸਨੈ ਗੁਰ ਅਚਹਿ ਆਹਾਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਸਹਿਜ ਸਹਿਜ ਨਾਲ ਭੋਜਨ ਛਕ ਰਹੇ।
ਹਾਥ ਜੋਰ ਪਤ ਸਾਥ ਉਚਾਰਾ।
ਇੱਧਰ ਨਾਨਕੀ ਨੇ ਪਤੀ ਸਤਿਗੁਰਾਂ ਦੇ ਨਾਲ ਕਹਿੰਦੇ ਹੱਥ ਜੋੜ ਕੇ ਬਚਨ ਕਿਹਾ।
ਸੁਣਹੋ ਗਰੀਬ ਨਿਵਾਜ ਸੋ ਅਰਜੀ।
ਹੇ ਗਰੀਬਾਂ ਨੂੰ ਵਡਿਆਉਣ ਵਾਲੇ ਸਤਿਗੁਰੂ ਮੇਰੀ ਬੇਨਤੀ ਸੁਣ ਲਓ।
ਮੋਹ ਬਤਾਵੋ ਆਪਣ ਮਰਜੀ।
ਤੁਹਾਡੀ ਆਪਣੀ ਮਨ ਦੀ ਮਰਜ਼ੀ ਕੀ ਹੈ ਨਾ ਉਹ ਮੈਨੂੰ ਦੱਸੋ।
ਸਭ ਤੇ ਲਗ ਨੰਦਨ ਇਹ ਮੇਰੋ।
ਇਹ ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਸਾਰਿਆਂ ਤੋਂ ਛੋਟਾ ਹੈ, ਵੇਖ ਲੋ।
ਇਸ ਦਿਸ਼ ਤੇ ਸੰਸਾ ਬਹੁ ਤੇਰੋ।
ਇਸ ਤਰਫੋਂ ਮੈਨੂੰ ਤਾਂ ਬੜਾ ਸੰਸਾ ਲੱਗਿਆ ਹੋਇਆ।
ਕਹਾ ਭਵਿਖਿਅਤ ਮੈਂ ਇਹੋ ਘਰ ਹੈ।
ਮੇਰਾ ਛੁੱਟਰ ਜਿਹੜਾ ਛੋਟਾ ਪੁੱਤਰ ਆਉਣ ਵਾਲੇ ਸਮੇਂ ਵਿੱਚ ਭਲਾ ਕੀ ਕਰੇਗਾ।
ਬੁੱਧ ਵਿਵਹਾਰ ਏਕ ਨਹਿ ਧਾਰ ਹੈ।
ਨਾ ਤਾਂ ਵਿਵਹਾਰ ਵਾਲੀ ਜਿਹੜੀ ਬੁੱਧੀ ਇੱਕ ਮਨੀ ਰੱਖਦਾ, ਇਹਨੂੰ ਤਾਂ ਕੋਈ ਕੰਮ ਹੀ ਨੀ ਕਰਨਾ ਆਉਂਦਾ।
ਕਿਤ ਇਹ ਜਾਏ ਬਸੈ ਕਿਸ ਥਾਂ।
ਦੱਸੋ ਪਤੀ ਸਤਿਗੁਰੂ ਕਿਸ ਥਾਂ ਤੇ ਕਿੱਥੇ ਕਿੱਥੇ ਜਾ ਕੇ ਬਸੇਗਾ।
ਕਿਮ ਠਾਨੈ ਆਪਣੀ ਗੁਜਰਾਨ।
ਬਾਅਦ ਆਪਣਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰੇਗਾ।
ਦਈ ਸ਼ਕਤ ਅਰ ਦੋਨੋ ਨਗਰੀ।
ਕਹਿੰਦੇ ਨਾਲੇ ਸ਼ਕਤੀਆਂ ਵੀ ਦੇ ਦਿੱਤੀਆਂ, ਦੋਵੇਂ ਨਗਰ ਵੀ ਤੁਸੀਂ ਦੇ ਦਿੱਤੇ।
ਪੌਤਰ ਭਏ ਮਾਲਕ ਵਸ ਸਾਗਰੀ।
ਸਾਰੀਆਂ ਵਸਤੂਆਂ ਨਗਰਾਂ ਦੇ ਮਾਲਕ ਤਾਂ ਦੋਵੇਂ ਪੋਤਰੇ ਹੋ ਗਏ।
ਸੋ ਗਰੀਬ ਤੁਮ ਜਾਣਿਓ ਨਾ।
ਮੇਰਾ ਪੁੱਤਰ ਤੇਗ ਬਹਾਦਰ ਤਾਂ ਬੜਾ ਗਰੀਬ ਜਿਹਾ ਸੀ, ਉਹਨੂੰ ਤਾਂ ਅਸੀਂ ਮਾੜਾ ਮੋਟਾ ਨੀ ਕੋਈ ਜਾਣਿਆ।
ਲਗ ਨੰਦਨ ਸ਼ਕ ਤਾਕਤ ਨਾ ਜਿਸ ਮਾਹੀ।
ਛੋਟਾ ਮੇਰਾ ਪੁੱਤਰ ਹੈ, ਜਿਹਦੇ ਵਿੱਚ ਕੋਈ ਮਾੜੀ ਮੋਟੀ ਵੀ ਸ਼ਕਤੀ ਹੈ ਨਹੀਂ।
ਕਰ ਹੈ ਵਿਰੋਧ ਧੀਰ ਮਲ ਪਾਰਾ।
ਜਿਹੜਾ ਧੀਰ ਮਲ ਹੈ ਉਹ ਤਾਂ ਪਹਿਲਾਂ ਹੀ ਇਹਨਾਂ ਨੂੰ ਬੜਾ ਵੈਰ ਵਿਰੋਧ ਕਰਦਾ, ਦੇਖਣਾ ਹੀ ਨਹੀਂ ਚਾਹੁੰਦਾ।
ਪਰ ਵਿਰਸ਼ਨ ਦੇ ਨਪੁਰ ਕਰ ਤਾਰਾ।
ਇਹ ਮੇਰਾ ਪੁੱਤਰ ਕਿਤੇ ਕਰਤਾਰਪੁਰ ਵੀ ਚਲਿਆ ਗਿਆ, ਇਹ ਤੇਗ ਬਹਾਦਰ ਸਾਹਿਬ ਨੂੰ ਉਹਨੇ ਘਰ ਅੰਦਰ ਨਹੀਂ ਵੜਨ ਦੇਣਾ।
ਕੀਰਤਪੁਰ ਕੇ ਸਹਿਤ ਸੁਗਾਦੀ।
ਬਾਕੀ ਜਿਹੜਾ ਇਹ ਕੀਰਤਪੁਰ ਸਾਹਿਬ ਹੈ, ਇਹ ਗੁਰੂ ਤੇਗ ਬਹਾਦਰ ਦੇ ਸਮੇਤ
ਸ੍ਰੀ ਹਰ ਰਾਏ ਪਾਏ ਸੁਖ ਸ਼ਾਦੀ।
ਉਹ ਸ੍ਰੀ ਹਰ ਰਾਏ ਸਾਹਿਬ ਜੀ ਨੇ ਪਾ ਲਿਆ, ਕਹਿੰਦੇ ਇਸ ਕਰਕੇ ਸੁਖ ਹੁੰਦੇ ਇਸੇ ਖੁਸ਼ੀਆਂ ਮਨਾਵੇਗਾ।
ਸੂਰਜ ਮਲ ਕੋ ਬਾਕ ਬਖਾਨਾ।
ਬਾਕੀ ਜਿਹੜਾ ਸੂਰਜ ਮਲ ਪੁੱਤਰ ਉਹਨਾਂ ਨੂੰ ਤੁਸੀਂ ਬਚਨ ਕਹਿ ਦਿੱਤਾ,
ਇਸ ਕੋ ਬਰ ਦਹਿ ਬੰਸ ਮਹਾਨਾ।
ਇਹ ਬਚਨ ਕਹਿ ਦਿੱਤਾ ਵੀ ਉਹਦਾ ਹੰਸ ਵੰਸ ਅੱਗੇ ਵਧੇ ਫੁੱਲੇਗਾ, ਗੁਰੂ ਤੇਗ ਬਹਾਦਰ ਜੀ ਨੂੰ ਕਿਸੇ ਸਮੇਂ ਮਿਲ ਜਾਏ।
ਗੁਰਤਾ ਭੀ ਕਬਹੋ ਕੇ ਤੁਵ ਬੰਸ।
ਇਹ ਵੀ ਕਹਿ ਦਿੱਤਾ ਵੀ ਤੁਹਾਡੀ ਕਿਤੇ ਬੰਸ ਵਿੱਚ ਗੁਰੂ ਤੇਗ ਬਹਾਦਰ ਵੀ ਆ ਜੇ, ਮੱਥੇ ਵੀ ਟਿਕਾ ਲਵੋ।
ਪਾਵਹਿ ਗੇ ਦਾਰਿਦ ਬਦ ਅੰਸ।
ਕਹਿੰਦੇ ਗੁਰੂ ਤੇਗ ਬਹਾਦਰ ਪਾ ਕੇ ਜਿੰਨਾ ਦਰਿਦਰ ਪਿਆ ਸਾਰਾ ਨਾਸ਼ ਕਰ ਲਓਗੇ।
ਮਮ ਸੁਤ ਕੋ ਕਿਮ ਦੇਤ ਨਾ ਗੁਰਤਾ।
ਮੇਰੇ ਪੁੱਤਰ ਤੇਗ ਬਹਾਦਰ ਸਾਹਿਬ ਨੂੰ ਕਿਵੇਂ ਨੀ ਤੁਸੀਂ ਗੁਰੂ ਤੇਗ ਬਹਾਦਰ ਦਿੰਦੇ।
ਤੁਮਰੇ ਅਨੁਸਾਰੀ ਨਿਤ ਵਰਤਾ।
ਇਹ ਤਾਂ ਪੁੱਤਰ ਤੁਹਾਡੇ ਅੱਗੇ ਅਨੁਸਾਰੀ ਹੋ ਕੇ ਹਮੇਸ਼ਾ ਵਰਤਦਾ ਰਿਹਾ।
ਗਨ ਬੇਕਾਰ ਹੰਕਾਰ ਜੇ ਆਦ।
ਜਿਵੇਂ ਸਮੂਹ ਬੇਕਾਰ ਹੁੰਦੇ ਕਾਮ ਕ੍ਰੋਧ ਲੋਭ ਹੰਕਾਰ ਆਦਿਕ।
ਧਰਹਿ ਨ ਕਬ ਹੂੰ ਕਰਹਿ ਪਰਮਾਦ।
ਕੋਈ ਨੀ ਧਾਰਨ ਕਰਦਾ, ਇਹਦੇ ਅੰਦਰ ਕੋਈ ਪਰਮਾਤਮਾ ਹੀ ਨੀ ਹੈ।
ਬਿਨ ਗੁਰਤਾ ਕੀ ਸ਼ਕਤ ਬਹੀਨ।
ਬਿਨਾ ਕਹਿੰਦੇ ਗੁਰਤਾ ਗੱਡੀ ਤੋਂ ਸ਼ਕਤੀ ਤੋਂ ਬਿਨਾ।
ਮਮ ਸੁਤ ਕੋ ਸਕ ਹੈ ਨ ਚੀਨ।
ਮੇਰੇ ਪੁੱਤਰ ਨੂੰ ਤਾਂ ਕਿਸੇ ਨੇ ਕੋਈ ਜਾਣ ਹੀ ਨੀ ਸਕਣਾ ਹੈ।
ਕੌਣ ਸਿੱਖ ਚੱਲ ਕਰ ਢਿੱਗ ਆਵੇ।
ਮੇਰੇ ਪੁੱਤਰ ਦੇ ਕੋਲ ਕਿਹੜਾ ਸਿੱਖ ਸ਼ਕਤ ਚੱਲ ਕੇ ਆ ਜਾਏਗਾ।
ਕੋ ਅਰ ਪਹਿ ਭੇਟਨ ਕੋ ਲਿਆਵੇ।
ਕੌਣ ਕੋਈ ਭੇਟਾ ਕਰੇਗਾ, ਕੌਣ ਭੇਟਾ ਲਿਆ ਕੇ ਮੇਰੇ ਘਰ ਪਏਗਾ।
ਮਾਰੋ ਬਸੂਰਤ ਦੇਖਤ ਨੰਦਨ।
ਆਪਣੇ ਪੁੱਤਰ ਨੂੰ ਭੁੱਖੇ ਧਿਆਇਆ ਮਰਦਾ ਦੇਖ ਕੇ ਮੈਂ ਚੂੜਾਂਗੀ।
ਬਨ ਹੈ ਸ਼ਰੀਕੀ ਸਭ ਜਗ ਬੰਧਨ।
ਜਿਹੜੇ ਸ਼ਰੀਕ ਉਹ ਸਾਰੇ ਸੰਸਾਰ ਦੇ ਮੱਥੇ ਟਿਕਾਉਣ ਯੋਗ ਬਣ ਜਾਣ।
ਤਿੰਨ ਕੈ ਸਕਲ ਪਦਾਰਥ ਆਵੇ।
ਪੁੱਤਰਿਆਂ ਦੇ ਘਰ ਵੀ ਸਾਰੇ ਪਦਾਰਥ ਹੋਣਗੇ।
ਹਮ ਬੈਠੇ ਤਿੰਨ ਔਰ ਤਕਾ।
ਅਸੀਂ ਕਹਿੰਦੇ ਦੋਵੇਂ ਜੀ ਘਰ ਵਿੱਚ ਬੈਠੇ ਉਹਨਾਂ ਵੱਲੀ ਝਾਕਾਂਗੇ।
ਅਸ ਸੁਤ ਪਾਰ ਕਿਉਂ ਦਇਆ ਨ ਧਰਤੇ।
ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਉੱਪਰ ਤੁਸੀਂ ਕਿਉਂ ਨੀ ਦਇਆ ਕਰਦੇ।
ਨਿਜ ਸਮ ਜਗ ਕੋਰ ਕਿਉਂ ਨਹਿ ਕਰਦੇ।
ਆਪਣੇ ਬਰਾਬਰ ਦਾ ਗੁਰੂ ਸੰਸਾਰ ਦਾ ਕਿਉਂ ਨੀ ਤੁਸੀਂ ਕਰ ਦਿੰਦੇ ਇਹਨਾਂ ਨੂੰ।
ਸੁਨਹਿ ਗੁਰੂ ਭੋਜਨ ਕੋ ਖਾਹੇ।
ਗੁਰੂ ਮਹਾਰਾਜ ਨਾਲੇ ਭੋਜਨ ਛਕੀ ਜਾਂਦੇ, ਇਹਨਾਂ ਨੇ ਨਾਨਕੀ ਪਤਨੀ ਦੀ ਗੱਲ ਸੁਣੀ ਜਾਂਦੇ।
ਚਿਤ ਵਹਿ ਇਸ ਪਰਵਾਸਾ ਨਾ ਹੈ।
ਚਿਤ ਵਹਿ ਸੋਈ ਦੇਵ ਨੂੰ ਮਾੜਾ ਮੋਟਾ ਵੀ ਪਰਮੇਸ਼ਰ ਗੁਰੂ ਤੇ ਭਰੋਸਾ ਹੈ ਨਹੀਂ ਹੈ।
ਤ੍ਰਿਪਤ ਹੋਏ ਪੁੰਨ ਪਾਨੀ ਲੀਨ।
ਮਹਾਰਾਜ ਭੋਜਨ ਛਕ ਕੇ ਤ੍ਰਿਪਤ ਹੋਵੇ ਫਿਰ ਚੱਲ ਲੈ ਲਿਆ ਹੈ।
ਪਾਨ ਪਖਾਰ ਚੁਰੇ ਕੋ ਕੀਨ।
ਇਸ ਤਰ੍ਹਾਂ ਚੁੜੇ ਕੀਤੇ ਹਨ, ਫਿਰ ਕਹਿੰਦੇ ਹੱਥ ਧੋ ਲੈਣਾ ਕੀਤੇ।
ਕਹਿਓ ਬਾਕ ਧੀਰਜ ਕੋ ਤਾਰ।
ਫਿਰ ਬਚਨ ਕਿਹਾ ਹੈ ਪਤਨੀ ਤੂੰ ਧੀਰਜ ਤਾਰ।
ਨਿਜ ਸੁਤ ਸਭ ਲਾਇਕ ਨਿਰ ਤਾਰ।
ਕਰ ਲਾ ਤੇਰਾ ਪੁੱਤਰ ਸੰਤਨਾ ਕਰਕੇ ਹਰ ਪੱਖ ਤੋਂ ਯੋਗ ਹੈ।
ਬਿਨ ਗੁਰਤਾ ਗੁਰ ਹੀ ਸਮ ਸੋਏ।
ਗੁਰਤਾ ਕਦੀ ਨਹੀਂ ਇਹਨੂੰ ਮਿਲੀ, ਕਹਿੰਦੇ ਫੇਰ ਵੀ ਇਹ ਗੁਰੂ ਦੇ ਸਮਾਨ ਹੀ ਹੈ, ਵੇਖ ਲਾ।
ਪੂਜਨ ਉਚਿਤ ਲਖ ਹੈ ਸਭ ਕੋਏ।
ਜਿੰਨੇ ਗੁਰੂ ਕੇ ਸਿੱਖ ਹੈ ਇਹਨੂੰ ਪੂਜਾ ਕਰਨ ਦੇ ਯੋਗ ਜਾਣਨਗੇ, ਭਾਵੇਂ ਗੱਦੀ ਨਹੀਂ ਮਿਲੀ ਤਾਂ ਵੀ ਗੁਰੂ ਵਾਂਗੂ ਇਹਨੂੰ ਮੰਨਣਗੇ।
ਸੁਨਤ ਨਾਨਕੀ ਨੈਨਨ ਨੀਰ।
ਨਾਨਕੀ ਸੁਣ ਕੇ ਸੱਚ ਨੀ ਮੰਨਦੀ, ਅੱਖਾਂ ਵਿੱਚ ਪਾਣੀ ਜਾ ਭਰ ਲਿਆ।
ਰੁਦਤ ਬੋਲਤੀ ਸਤਿਗੁਰ ਤੀਰ।
ਮਹਾਰਾਜ ਕੋਲ ਬੈਠੀ ਹੋਈ ਨਾਲ ਰੋਂਦੀ ਪਿੰਡ ਦੀ ਨਾਲੇ ਗੱਲਾਂ ਕਰਦੀ
ਗਦ ਗਦ ਗੇਰਾ ਦੁਖੀ ਬਹੁ ਹੋਈ
ਹਾਂ ਕਹਿੰਦੇ ਬਹੁਤ ਦੁਖੀ ਹੋਈ ਗਦ ਗਦ ਹੋ ਗਿਆ ਗਲਾ ਜਾ ਭਰਿਆ ਆਇਆ ਇਸ ਦਾ
ਤਾਰਾ ਲਬਦ ਹਮ ਸੁਖ ਨਹਿ ਕੋਈ
ਸਾਡੀ ਕਿਸਮਤ ਦਾ ਕੋਈ ਸੁਖ ਸੁਖ ਹੈ ਨੀ ਦਿਸਦਾ
ਅਟਲ ਰਾਏ ਸੁਤ ਜੀਓ ਨਾ ਜਾਨ
ਜਾਣ ਲੋ ਮੇਰਾ ਪੁੱਤਰ ਜਿਹਾ ਅਟਲ ਰਾਏ ਸੀ ਉਹ ਵੀ ਜੀ ਨੀ ਸਕਿਆ ਸੰਸਾਰ ਵਿਚ
ਕਹੇ ਆਪ ਕੇ ਤਿਆਗੇ ਪ੍ਰਾਣ
ਕਹਿ ਦਿੱਤਾ ਵੀ ਜਾ ਅਸਾਂ ਰਹਾਂਗੇ ਜਾ ਅਟਲ ਰਾਏ ਤੂੰ ਰਹਾਂ ਤੁਹਾਡੇ ਕੇ ਉਹਨੇ ਪ੍ਰਾਣ ਛੱਡ ਤੇ ਅੰਮ੍ਰਿਤਸਰ
ਤੈਸੀ ਗੱਤ ਕੁਛ ਜਾਣੀ ਜਾਏ
ਪਤੀ ਉਸੇ ਤਰ੍ਹਾਂ ਦੀ ਗੱਲ ਕੋਈ ਹੁਣ ਜਾਣੀ ਜਾਂਦੀ
ਤੇਗ ਬਹਾਦਰ ਅਬ ਦੁੱਖ ਪਾਏ
ਹੁਣ ਮੇਰਾ ਪੁੱਤਰ ਤੇਗ ਬਹਾਦਰ ਵੀ ਦੁੱਖ ਪਾਊਗਾ ਔਖਾ ਹੋਊਗਾ
ਮੁਝ ਸਮੇਤ ਜੀ ਸਕੈ ਕਿ ਨਾਹੀ
ਮੇਰੇ ਸਮੇਤ ਮੇਰਾ ਪੁੱਤਰ ਸੰਸਾਰ ਵਿਚ ਆਉਂਦਾ ਰਹਿ ਕੇ ਜੇ ਨਾ ਹੀ ਜੀ ਸਕੇ
ਕਰਿਓ ਆਦਰ ਸਹਿਓ ਨਾ ਜਾਈ
ਜਿਹੜਾ ਤੁਸੀਂ ਨਿਰਾਦਰ ਕਰ ਦਿੱਤਾ ਨਾ ਸਾਡਾ ਇਹ ਪੁੱਤਰ ਦਾ ਕਹਿੰਦੇ ਮੈਥੋਂ ਤਾਂ ਨੀ ਸਹਾਰਿਆ ਜਾਂਦਾ
ਤੁਮਰੇ ਤਨ ਤਿਆਗਨ ਕੇ ਆਗੇ
ਇਸ ਕਰਕੇ ਤੁਹਾਡੇ ਸੀ ਛੱਡਣ ਤੋਂ ਅੱਗੇ ਅੱਗੇ ਪਹਿਲਾਂ ਪਹਿਲਾਂ
ਮਰ ਹੈ ਹਮ ਦੋਨੋਂ ਦੁੱਖ ਪਾ
ਅਸੀਂ ਤਾਂ ਦੋਵੇਂ ਕਹਿੰਦੇ ਮਾਂ ਪੁੱਤਰ ਕਹਿੰਦੇ ਦੁੱਖਾਂ ਵਿਚ ਭਰੇ ਮਰ ਮੁੱਕ ਜਾਵਾਂ
ਹੋਏ ਨਹਿ ਸਕੈ ਸ਼ਰੀਕ ਅਧੀਨ
ਜਿਹੜੇ ਸ਼ਰੀਕ ਸਰੂਕ ਜੇ ਇਹਨਾਂ ਦੇ ਤਾਂ ਨੀ ਬਸ ਹੋਵਾਂਗੇ
ਜਾਂ ਤੇ ਮਰਬੋ ਨੀਕੇ ਚੀਨ
ਇਸ ਕਰਕੇ ਅਸੀਂ ਤਾਂ ਮਾਂ ਪੁੱਤਰ ਮਰਨਾ ਹੀ ਚੰਗਾ ਜਾਣਦੇ ਹਾਂ
ਤੁਮ ਪਾਛੇ ਮਰ ਹੈ ਨਹਿ ਆਛੇ
ਤੁਹਾਡੇ ਬਾਅਦ ਵੀ ਜਿਹੜਾ ਮਰਨਾ ਉਹ ਸਾਡੇ ਲਈ ਚੰਗਾ ਨੀ ਹੋਵੇ
ਸੰਧਿਆ ਪ੍ਰਾਤ ਮਰਨ ਅਬ ਬਾਂਛੇ
ਇਸ ਕਰਕੇ ਪਤੀ ਸੱਚ ਕਹਿਣੀ ਹੈ ਸ਼ਾਮ ਨੂੰ ਜਾਂ ਸਵੇਰੇ ਅਸੀਂ ਮਰਨਾ ਚਾਹੁੰਦੇ ਹਾਂ ਤੁਹਾਡੇ ਜਿਉਂਦਿਆਂ ਚਾਹੁੰਦੇ
ਇਤਿਆਦਿਕ ਬਹੁ ਕੀਨ ਉਚਾਰੀ
ਇਸ ਤੋਂ ਆ ਲੈ ਕੇ ਤਾਨੇ ਮਿਹਣੇ ਜੇ ਮਾਰ ਕੇ ਬਹੁਤ ਕੁਛ ਕੀ ਹੈ
ਸੁਣ ਗੁਰ ਕਾਇਲ ਭੇਤ ਇਸ ਬਾਰੀ
ਗੁਰੂ ਮਹਾਰਾਜ ਸੁਣ ਕੇ ਕਾਇਲ ਜੇ ਹੋਈ ਇਹਨਾਂ ਨੂੰ ਮਾੜਾ ਮੋਟਾ ਦੇਈਏ ਖੜਾ ਛਡਾਈਏ
ਬਹੁ ਪਰਵਾਰ ਜਾਨ ਜੰਜਾਰ
ਜਾਣ ਲਿਆ ਵੀ ਜਿਹੜਾ ਬਹੁਤਾ ਟੱਬਰ ਟੀਰ ਹੁੰਦਾ ਵੀ ਫਾਹਾ ਜੰਜਾਲ ਹੀ ਹੁੰਦਾ
ਨਹ ਸਮਝਤ ਇਹ ਹਿਰਦੈ ਮੁਝਾਰ
ਦੇਖ ਲੋ ਕਿੰਨਾ ਸਮਝਾਉਂਦੇ ਆ ਪਰ ਇਹ ਲਾਣਾ ਕਹਿੰਦੇ ਮਨ ਵਿੱਚ ਸਮਝਦਾ ਹੀ ਨੀ ਉਹੀ ਫਿਰ ਬੋਲੀ ਜਾਂਦਾ
ਹੋ ਤੋ ਰੁਮਾਲ ਪਹੁੰਚਤੇ ਹੱਥ
ਗੁਰੂ ਮਹਾਰਾਜ ਭੋਜਨ ਛੱਕ ਕੇ ਆਪਣੇ ਹੱਥ ਵਿਚ ਰੁਮਾਲ ਜਿਹਾ ਸੀ ਉਹਦੇ ਨਾਲ ਹੱਥ ਜਿਹਾ ਸਾਫ ਕਰ ਰਹੇ
ਸੋ ਇਕੱਠੋ ਕਰਕੇ ਤਬ ਨਾਥ
ਗੁਰੂ ਮਹਾਰਾਜ ਨੇ ਹੱਥ ਜੇ ਸਾਫ ਕਰਕੇ ਰੁਮਾਲ ਜਿਹਾ ਇਕੱਠਾ ਜਿਹਾ ਕਰਕੇ
ਚੋਰੀ ਬਿਖੈ ਡਾਰ ਸੋ ਦੀਨ
ਮਹਾਰਾਜ ਨੇ ਉਹ ਜਿਹੜਾ ਰੁਮਾਲ ਜਿਹਾ ਸਿੱਟ ਕੇ ਤੇ ਆਪਣੀ ਪਤਨੀ ਦੇ ਝੋਲੀ ਵੀ ਛੱਡ ਦਿੱਤਾ
ਕੁਛ ਕੋਪ ਤੇ ਬੋਲਣ ਕੀਨ
ਕੋਈ ਗੁੱਸੇ ਵਿਚ ਆ ਕੇ ਵੀ ਬੋਲਣਾ ਕੀਤਾ
ਚਹਿਤ ਰਹਿਤ ਜਿਹ ਕਹਿਤ ਵਿਸਾਲਾ
ਜਿਹੜਾ ਤੂੰ ਚਾਹੁੰਦੀ ਰਹਿਣੀ ਹੈ ਬਹੁਤਾ ਕਹਿੰਦੀ ਰਹਿਣੀ ਹੈ
ਸੋ ਗੁਰਤਾ ਲੀਜਹ ਇਸ ਕਾਲਾ
ਗੁਰਤਾ ਗੱਦੀ ਹੋਏ ਇਸ ਸਮੇਂ ਤੂੰ ਲੈ ਲਾ ਫਿਰ ਅਰਮਾਲ ਦੇਤਾ ਤੈਨੂੰ
ਹਮ ਕੋ ਕਾਇਲ ਕਰ ਤੈ ਲੀਨ
ਸਾਨੂੰ ਤੂੰ ਬਹੁਤਾ ਕਹਿਜਾ ਕਰਕੇ ਬਹੁਤਾ ਐ ਗੁੱਸੇ ਵਿਚ ਮਨਾ ਕੇ ਜੇ ਲਿਆ
ਸੰਕਟ ਸਹਿਤ ਹੋਏ ਜਸ ਪੀਨ
ਜਸ ਤਾਂ ਬਹੁਤ ਹੋਊਗਾ ਤੇ ਦੁੱਖ ਵੀ ਤੈਨੂੰ ਬਹੁਤ ਹੋਣਗੇ ਫਿਰ
ਗੁਰਤਾ ਪਾਏ ਕਸ਼ਟ ਕੋ ਧਾਰ ਹੈ
ਗੰਗਾ ਕਹਿੰਦੇ ਗੁਰਤਾ ਗੱਦੀ ਪਾ ਕੇ ਦੁੱਖ ਵੀ ਧਾਰੇਗੀ ਔਖੀ ਵੀ ਤੂੰ ਮਾਂ ਜ਼ਿਆਦਾ ਹੋਵੇਗੀ
ਅਨਕ ਬਖੇਰੇ ਉੱਠ ਹੈ ਨਾ ਟਾਰ ਹੈ
ਝਗੜੇ ਉੱਠਣਗੇ ਤੂੰ ਨੀ ਟਾਲ ਸਕੇਗੀ
ਸਹਿ ਸ਼ਰੀਕ ਪਰ ਬਿਘਨ ਅਨੇਕ
ਆਪਣੇ ਸ਼੍ਰੀ ਅਨੇਕਾਂ ਤਰ੍ਹਾਂ ਦੇ ਦੁੱਖ ਕਸ਼ਟ ਬਿਘਨ ਤੂੰ ਸਹਾਰੇਗੀ
ਤਬ ਸੁਤ ਰਾਖ ਗੁਰਤਾ ਟੇਕ
ਪਰ ਇੰਨੀ ਗੱਲ ਹੈ ਤੇਰਾ ਜਿਹੜਾ ਪੁੱਤਰ ਹੈ ਨਾ ਗੁਰਤਾ ਗੱਦੀ ਦਾ ਸਹਾਰਾ ਬਣ ਕੇ ਸਭ ਦਾ ਰੱਖ ਲਏ ਸਭ ਦੀ ਰੱਖਿਆ ਕਰ ਲਵੇ
ਕੁੰਨ ਪੋਤਰਾ ਤੁਬ ਹੋਏ ਜਾ ਗੁਰ ਭਾਰੀ
ਬਾਕੀ ਇਹਨਾਂ ਦੀ ਕਾਲਣਾ ਕਰਕੇ ਜਪ ਤਪ ਕਰਕੇ ਤੇਰਾ ਜਿਹੜਾ ਪੋਤਰ ਹੈ ਉਹ ਭਾਰੀ ਜਸ ਵਾਲਾ ਭਾਰੀ ਬਲ ਵਾਲਾ
ਸਹਿ ਕਸ਼ਟ ਜੇ ਅਨਕ ਪ੍ਰਕਾਰੀ
ਪੋਤਰੇ ਵੀ ਕਹਿੰਦੇ ਅਨੇਕਾਂ ਤਰ੍ਹਾਂ ਦੇ ਦੁੱਖ ਸਹਾਣਗੇ ਉਹ ਵੀ ਜੰਗਾਂ ਯੁੱਧਾਂ ਵਿਚ ਜਦੋਂ ਘੇਰੇ ਪੈ ਜਾਣਗੇ ਉਹਨਾਂ ਨੂੰ ਵੀ ਔਖਿਆਈ ਹੋਵੇਗੀ।
ਸੁਣਤ ਨਾਨਕੀ ਝੋਰੀ ਪਾਏ।
ਹਾਂ ਮਹਾਰਾਜ ਤੋਂ ਐਸੇ ਬਚਨ ਸੁਣ ਕੇ ਰੁਮਾਲ ਜਾਂ ਨਾਨਕੀ ਜੀ ਨੇ ਝੋਲੀ ਵਿਚ ਪਾ ਲਿਆ।
ਸੋ ਰੁਮਾਲ ਲੀਨੋ ਤਨ ਲਾਏ।
ਹਾਂ ਜਿਹੜਾ ਰੁਮਾਲ ਆਪਣੇ ਕਹਿੰਦੇ ਛਾਤੀ ਨਾਲ ਲਾ ਲਿਆ, ਸਰੀਰ ਨਾਲ ਲਾ ਲਿਆ।
ਹੱਥ ਬੰਦ ਗੁਰ ਦੇਸ਼ਕਾਰ ਬੰਧਨ।
ਹਾਂ ਗੁਰੂ ਮਹਾਰਾਜ ਦੀ ਤਰਫ ਹੱਥ ਜੋੜ ਕੇ ਨਮਸਕਾਰ ਕੀਤੀ।
ਨਿਸ਼ਚੈ ਕੀਨ ਹੋਏ ਗੁਰ ਨੰਦਨ।
ਭਰੋਸਾ ਕਰ ਲਿਆ ਵੀ ਮੇਰੇ ਪੁੱਤਰ ਵੀ ਕਿਸੇ ਸਮੇਂ ਭਾਰੀ ਗੁਰੂ ਹੋਵਣਗੇ।
ਸਾਧਨ ਆਪਣੇ ਬੈਠੀ ਜਾਏ।
ਜਿੱਥੇ ਆਪਣਾ ਰਹਿਸ਼ੀ ਮਕਾਨ ਸੀ ਉੱਥੇ ਜਾ ਬੈਠੀ।
ਸੁੱਤ ਸੋ ਸਰਬ ਪ੍ਰਸੰਗ ਸੁਣਾਏ।
ਪੁੱਤਰ ਨੂੰ ਸਾਰਾ ਪ੍ਰਸੰਗ ਆਇਆ ਸੁਣਾਇਆ ਵੀ ਮੈਂ ਰੁਮਾਲ ਲੈ ਗੁਰਤਾ ਗੱਦੀ ਵੀ ਲੈ ਤੇਰੇ ਲਈ।
ਨਹ ਮਨ ਕੁਛ ਸ੍ਰੀ ਤੇਗ ਬਹਾਦਰ।
ਪਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਮਨ ਦੇ ਵਿਚ ਕੋਈ ਇਹੋ ਜਿਹਾ ਖਿਆਲ ਹੀ ਨੀ ਵੀ ਅਸੀਂ ਗੁਰਤਾ ਗੱਦੀ ਲੈਣੀ ਹੈ ਗੁਰੂ ਬਣਨਾ।
ਇਕ ਰਸ ਬ੍ਰਿਤੀ ਅਨਾਦਰ ਸਾਦਰ।
ਭਾਵੇਂ ਕੋਈ ਸਤਿਕਾਰ ਕਰੀ ਜਾਏ ਭਾਵੇਂ ਕੋਈ ਨਿਰਾਦਰ ਕਰੀ ਜਾਏ, ਆਪ ਜੀ ਦੇ ਮਨ ਦੀ ਜਿਹੜੀ ਬਿਰਤੀ ਇਕ ਰਸ ਹੈ। ਇਸੇ ਕਰਕੇ ਆਪ ਜੀ ਦੇ ਬਾਣੀ ਵਿਚ ਵੀ ਐਸੇ ਵੈਰਾਗਮੀ ਲਫ਼ਜ਼ ਹਨ, ਜੋ ਨਰ ਦੁੱਖ ਮੈਂ ਦੁੱਖ ਨੀ ਮਨ ਹੈ ਸੁਖ ਸਨੇ ਅਰਪੈ ਨੀ ਜਾਕ ਕੰਚਨ ਮਾਟੀ ਮਨ ਹੈ। ਇਹ ਜਿਹੜਾ ਇਕ ਸਮਾਨ ਹੁੰਦਾ ਨਾ ਪੁਰਸ਼, ਇਹ ਸਾਰਿਆਂ ਵਿਚ ਇਕ ਬਰਾਬਰ ਰਹਿੰਦੀ ਹੈ। ਉਹਨੂੰ ਤੁਸੀਂ ਗਿਆਨਵਾਨ ਸਮਝ ਲੋ, ਜੀਵਨ ਮੁਕਤ ਪੁਰਸ਼ ਸਮਝ ਲੋ। ਨੀਤਾ ਚਾਰ ਅੱਖਰ ਪੜ ਕੇ ਹਰ ਕੀ ਗਿਆਨੀ ਧਿਆਨੀ ਬਣਿਆ ਫਿਰਦਾ ਹੈ। ਕਹਿੰਦੇ ਜਿਨ੍ਹਾਂ ਦੀ ਮਨ ਦੀ ਬਿਰਤੀ ਇਹੋ ਜੀ ਨਾ, ਉਹਨਾਂ ਨੂੰ ਤੁਸੀਂ ਫਿਰ ਐਸੇ ਪੂਰਨ ਗਿਆਨਵਾਨ ਸਮਝੋ, ਉਹਨਾਂ ਨੂੰ ਜੀਵਨ ਮੁਕਤ ਪੁਰਸ਼ ਸਮਝੋ। ਇਸ ਤਰ੍ਹਾਂ ਜਿਨ੍ਹਾਂ ਦੀ ਬਿਰਤੀ ਪਹਿਲਾਂ ਤੋਂ ਹੀ ਭਾਵੇਂ ਕੋਈ ਨਿਰਾਦਰ ਕਰੀ ਜਾਏ ਭਾਵੇਂ ਸਤਿਕਾਰ ਕਰੀ। ਹੁਣ ਧੀਰ ਮਲ ਨੇ ਬਥੇਰੀਆਂ ਗੋਲੀਆਂ ਸੀਹੇ ਮਸੰਦਾਂ ਹੀ ਚਲਾਈਆਂ ਤੇ ਆਪ ਵੀ ਆ ਕੇ ਸ੍ਰੀ ਤੇਗ ਬਹਾਦਰ ਸਾਹਿਬ ਨੂੰ ਬਕਾਲੇ ਗਾਲਾਂ ਕੱਢੀਆਂ ਸੀ। ਉਹ ਤੂੰ ਤੈਨੂੰ ਕੋਈ ਜਾਣੇ ਨਾ ਪਛਾਣੇ ਗੱਲ ਨਾ ਕਰਨੀ ਹੈਗੇ, ਤੂੰ ਇੱਥੇ ਗੁਰੂ ਬਣ ਕੇ ਬਹਿ ਗਿਆ ਹੈ, ਮੇਰੇ ਹੁੰਦਿਆਂ ਮੇਰਾ ਸਭ ਕੁਛ ਮੇਰੇ ਕੋਲ ਆ, ਸਾਰਾ ਕੁਛ ਚੁੱਕ ਚੁਕਾ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਇਹ ਧੀਰ ਮੱਲ ਲੈ ਗਿਆ ਸੀ ਬਕਾਲੇ ਤੋਂ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਝ ਨਹੀਂ ਕਿਹਾ ਸੀ। ਇਧਰ ਜਿਹੜਾ ਮੱਖਣ ਸ਼ਾਹ ਜਦੋਂ ਉਹਨੂੰ ਪਤਾ ਚੱਲਿਆ ਵੀ ਮੈਂ ਪਾਸੋ ਮੋਹਰ ਮਾਰਨ ਨੂੰ ਭੇਟਾ ਕੀਤੀ, ਮੇਰੀ ਸਹਾਇਤਾ ਇਹਨਾਂ ਨੇ ਕੀਤੀ, ਉਹ ਕੀ ਲੱਗਦਾ ਸੀ ਉਹ ਐਸਾ ਕਿਉਂ ਕਰ ਗਿਆ ਹੈ। ਮਹਾਰਾਜ ਦਾ ਨਰਾਦਰ ਹੋਇਆ ਦੇਖ ਕੇ ਮੱਖਣ ਸ਼ਾਹ ਨਹੀਂ ਸਹਾਰ ਸਕਿਆ ਸੀ, ਗੁੱਸੇ ਵਿਚ ਫਿਰ ਆਪਣੀ ਫੌਜ ਲੈ ਕੇ ਆਇਆ। ਜਿੰਨਾ ਧੀਰ ਮੱਲ ਦੇ ਕੋਲ ਸਾਜੋ ਸਮਾਨ ਸੀ ਨਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੇਤ ਹੀ ਸਾਰਾ ਕੁਝ ਚੁੱਕ ਚੁਕਾ ਕੇ ਸ੍ਰੀ ਤੇਗ ਬਹਾਦਰ ਸਾਹਿਬ ਦੇ ਘਰ ਦੇ ਵਿਚ ਲਿਆ ਰੱਖਿਆ ਸੀ। ਨਾਲੇ ਚੰਗੀ ਝਾੜ ਚਮ ਕੀਤੀ ਧੀਰ ਮੱਲ ਦੀ। ਇਹ ਸਿੰਘ ਮਸੰਦ ਨੂੰ ਤਾਂ ਚੰਗਾ ਮਾਰਿਆ ਕੁੱਟਿਆ, ਚਾਹ ਸ਼ਾਹ ਛਕਾਇਆ ਸੀ ਜਿਹਨੇ ਗੋਲੀ ਵੀ ਮਾਰੇ ਤੇ ਚਲਾਈ ਸੀ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਵੇਲੇ ਪਤਾ ਚੱਲਿਆ ਵੀ ਇਹ ਮੱਖਣ ਸ਼ਾਹ ਇਹ ਸਾਰਾ ਕੁਛ ਐਸਾ ਕਰਿਆ ਹੈ, ਜੋ ਸਵੇਰੇ ਸਗੋਂ ਇਹਦੇ ਤੇ ਨਾਰਾਜ਼ ਹੋ ਗਏ ਵੀ ਤੂੰ ਐਸਾ ਕਿਉਂ ਕੀਤਾ ਹੈ। ਕਹਿੰਦਾ ਮਹਾਰਾਜ ਖੁਸ਼ੀ ਕਰੋ। ਮਹਾਰਾਜ ਕਹਿੰਦੇ ਵੀ ਜੇ ਸਾਡੀ ਖੁਸ਼ੀ ਚਾਹੁੰਦਾ ਹੈ ਨਾ, ਜਿਵੇਂ ਤੂੰ ਸਾਰਾ ਕੁਛ ਲੈ ਕੇ ਆਇਆ ਇਹ ਵੀ ਸਾਰਾ ਉਹਦੇ ਘਰੇ ਮੋੜ, ਜਿਹੜਾ ਸਾਡੇ ਘਰੇ ਸਿੱਖ ਸੰਗਤਾਂ ਨੇ ਦਿੱਤਾ ਉਹ ਵੀ ਉਹਨੂੰ ਦੇ, ਸਾਡੇ ਘਰੇ ਜੋ ਕੁਛ ਪਿਆ ਚੱਕ ਕੇ ਉਹਨੂੰ ਦੇ, ਉਹਨੂੰ ਖੁਸ਼ ਕਰ, ਸਾਡਾ ਕੋਈ ਨਹੀਂ ਸਾਨੂੰ ਖੁਸ਼ੀ ਲੈਣੀ। ਫਿਰ ਉਹ ਵਾਪਸ ਕਰਿਆ ਕਰਾਇਆ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਮੱਖਣ ਸ਼ਾਹ ਨੇ ਗੁਰੂ ਮਹਾਰਾਜ ਦੇ ਕੋਲ ਰੱਖ ਲਿਆ ਸੀ। ਇਹਦਾ ਤਾਂ ਉਹਦੇ ਤੇ ਕੋਈ ਹੱਕ ਹੀ ਨਹੀਂ ਬਣਦਾ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਹਨ, ਉਹ ਤਾਂ ਅੱਗੇ ਹੈ। ਇਸ ਕਰਕੇ ਇਹ ਜਿਹੜੀ ਵਾਸੂ ਇਹਨਾਂ ਦੇ ਘਰ ਦੀ ਇਹਨਾਂ ਦੇ ਕੋਲ ਰਹਿਣੀ ਚਾਹੀਦੀ ਹੈ। ਉਹ ਫਿਰ ਇਸ ਤਰ੍ਹਾਂ ਮਹਾਰਾਜ ਦੇ ਦੱਸੇ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਮੱਖਣ ਸ਼ਾਹ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿਚ ਬਾਬੇ ਬਕਾਲੇ ਰੱਖ ਲਿਆ ਸੀ। ਜਦੋਂ ਫਿਰ ਆਪ ਜੀ ਇੱਥੋਂ ਉਹ ਕੀਰਤਪੁਰ ਸਾਹਿਬ ਨੂੰ ਚੱਲੇ ਸਨ ਵੀ ਇੱਥੇ ਆਏ ਬਾਈ ਗੱਡੀਆਂ ਵਾਲੇ ਔਖੇ ਹੁੰਦੇ ਹੈ ਇਹ ਪੂਜਾ ਪਿੱਛੇ ਪਿੱਟਾ ਪਿੱਛੇ ਲੜ ਲੜ ਮਰਦੇ ਸਾਨੂੰ ਦੇਖ ਕੇ ਸਹਾਰ ਨਹੀਂ ਸਕਦੇ ਵੀ ਕਿਉਂ ਨਾ ਹੋਵੇ ਇਸ ਸਥਾਨ ਦਾ ਹੀ ਤਿਆਗ ਕਰ ਦਿੱਤਾ ਜਾਏ ਉਹ ਫਿਰ ਆਪ ਜੀ ਕੀਰਤਪੁਰ ਸਾਹਿਬ ਵੱਲ ਨੂੰ ਚਲੇ ਆਏ ਸੀ ਪਹਿਲਾਂ ਅੰਮ੍ਰਿਤਸਰ ਵੱਲ ਆਏ ਸੀ ਇੱਥੇ ਮਸੰਦਾਂ ਨੂੰ ਫਿਕਰ ਲੱਗ ਗਿਆ ਵੀ ਇਹ ਆ ਗਏ ਕਿਤੇ ਸਾਡੀ ਪੂਜਾ ਨਾ ਭੇਟਾ ਲੈ ਜਾਣੇ ਉਹ ਦਰਵਾਜ਼ੇ ਬੰਨ ਕੇ ਬੰਨ ਚਲੇ ਗਏ ਸੀ ਮਹਾਰਾਜ ਨੇ ਉਹ ਇਹਨਾਂ ਨੂੰ ਬਚਨ ਕਿਹਾ ਨਹਿ ਮਸੰਦ ਤੋਂ ਅੰਮ੍ਰਿਤਸਰ ਗਏ ਤ੍ਰਿਸ਼ਾਂ ਤੁਰੰਤਰ ਸੜੀਏ ਤੁਸੀਂ ਵੀ ਗੁਰੂ ਘਰ ਦੇ ਮਸੰਦ ਗੁਰੂ ਕੇ ਅਸਥਾਨ ਤੇ ਰਹਿਣ ਜੋ ਨਹੀਂ ਤੁਸੀਂ ਤ੍ਰਿਸ਼ਨਾ ਦੀ ਅੱਗ ਦੇ ਨਾਲ ਅੰਦਰੋਂ ਸੜੇ ਮੱਚੇ ਹੋਏ ਹੋ ਇਸ ਤਰ੍ਹਾਂ ਮਸੰਦਾਂ ਨੂੰ ਸਰਾਪ ਦੇ ਕੇ ਆ ਜਿੱਥੇ ਉਹ ਭੋਰਾ ਸਾਹਿਬ ਅਸਥਾਨ ਬਣਿਆ ਹੋਇਆ ਨਾਲ ਇੱਥੇ ਆ ਬੈਠੇ ਸਨ ਇੱਥੋਂ ਬੈਠ ਕੇ ਫਿਰ ਬੱਲਾ ਸਾਹਿਬ ਪਿੰਡ ਵੱਲ ਨੂੰ ਚਲੇ ਗਏ ਸਨ ਜਿਸ ਵੇਲੇ ਅੰਮ੍ਰਿਤਸਰ ਦੀਆਂ ਮਾਈਆਂ ਬੀਬੀਆਂ ਨੂੰ ਪਤਾ ਲੱਗਾ ਇਨ੍ਹਾਂ ਨੇ ਫਿਰ ਜਾ ਕੇ ਪਿੱਛਾ ਕੀਤਾ ਕਿ ਮਹਾਰਾਜ ਗਲਤੀ ਮਸੰਦਾਂ ਨੇ ਕੀਤੀ ਹੈ ਤੇ ਮਹਾਰਾਜ ਆਪ ਐਸਾ ਵਚਨ ਕਹਿ ਰਹੇ ਹੋ ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ ਤੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਪ੍ਰਸੰਨ ਹੋ ਕੇ ਕਿਹਾ ਸੀ ਵੀ ਜਿੰਨੀਆਂ ਅੰਮ੍ਰਿਤਸਰ ਦੀਆਂ ਮਾਈਆਂ ਬੀਬੀਆਂ ਇਨ੍ਹਾਂ ਦੇ ਅੰਦਰ ਹਰਿਮੰਦਰ ਸਾਹਿਬ ਲਈ ਜ਼ਿਆਦਾ ਭਰੋਸਾ ਜੀ ਜ਼ਿਆਦਾ ਪ੍ਰੇਮ ਪਿਆਰ ਜ਼ਿਆਦਾ ਸ਼ਰਧਾ ਹੋਏਗੀ ਜ਼ਿਆਦਾ ਸੇਵਾ ਕਰਨਗੀਆਂ ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਰਰੂ ਬਚਨਾ ਕਰਕੇ ਅਸੀਂ ਦੇਖੀਏ ਅੰਮ੍ਰਿਤਸਰ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਹਰਿਮੰਦਰ ਸਾਹਿਬ ਦੀ ਸੇਵਾ ਜ਼ਿਆਦਾ ਵੱਧ ਕਰ ਰਹੀਆਂ ਦਿਨ ਰਾਤ ਤੁਸੀਂ ਦੇਖੋਗੇ ਵੀ ਇਧਰ ਉਧਰ ਝਾੜੂ ਬਾਹਰੋਂ ਜਲ ਨਾਲ ਲੈ ਕੇ ਸਫਾਈਆਂ ਇੱਕ ਰਹੀ ਜਾਣਗੀਆਂ ਇਧਰ ਉਧਰੋਂ ਗਲੀ ਚੋਂ ਤੁਸੀਂ ਕਿਤੇ ਮਰਜ਼ੀ ਦੇਖੋ 2 ਵਜੇ ਤੋਂ ਬਾਅਦ ਸਭ ਤੋਂ ਪਹਿਲਾਂ ਮਾਈਆਂ ਨਹਾ ਧੋ ਕੇ ਉਧਰ ਮੱਥਾ ਟੇਕਣ ਜਾਣਗੀਆਂ ਇਧਰ ਤਾਂ ਸਾਡਾ ਦਿਨ ਵੀ 6 ਵਜੇ ਤੋਂ ਬਾਅਦ ਨਿਕਲਦੀ ਹੈ ਉਧਰ 2 ਵਜੇ ਤੋਂ ਬਾਅਦ ਇਧਰ ਨੂੰ ਤੁਰ ਪੈਣਗੀਆਂ ਇਧਰ ਕੋਈ ਸੁਖਮਨੀ ਪੜ੍ਹਦੀ ਜਾਂਦੀ ਕੋਈ ਜਪਜੀ ਦਾ ਪਾਠ ਕੋਈ ਵਾਹਿਗੁਰੂ ਕੋਈ ਮੂਲ ਮੰਤਰ ਦਾ ਜਾਪ ਇਸ ਤਰ੍ਹਾਂ ਜੇ ਕਿਸੇ ਨੇ ਦੇਖਣਾ ਹੋਵੇ ਬੁੰਗਾ ਬਣਿਆ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਉਹ ਬਾਬਾ ਅਟਲ ਰਾਏ ਜੀ ਦੇ ਚੌਂਕ ਦੇ ਕੋਲ ਉੱਥੇ ਤੁਸੀਂ ਰਾਤ ਰਹਿ ਪਿਓ ਤੇ ਤੁਹਾਨੂੰ ਉੱਥੋਂ ਨਾਲ ਹੀ ਬਸ 2 ਵਜੇ ਉੱਠ ਕੇ ਬਹਿ ਜਾਓ ਆਵਾਜ਼ ਇਧਰੋਂ ਉਧਰੋਂ ਬਾਜ਼ਾਰ ਉੱਥੇ ਚਰਸਤਾ ਪੈਂਦਾ ਅਟਲ ਰਾਏ ਨੂੰ ਉਧਰ ਜਾਂਦਾ ਰਸਤਾ ਇਧਰ ਚੂਨਾ ਮੰਡੀ ਨੂੰ ਇਧਰ ਦੂਜਾ ਬਾਜ਼ਾਰ ਨੂੰ ਜਾਂਦਾ ਤੇ ਉਹਦੇ ਉੱਤੇ ਬੁੰਗਾ ਹੈ ਆਪਣੇ ਨਗਰ ਦਾ ਇੱਥੇ ਕਮਰਾ ਵੀ ਬਣਿਆ ਹੋਇਆ ਹੈ ਉੱਥੇ ਰਾਤ ਕੱਟ ਕੇ ਦੇਖ ਲਓ ਇਧਰ ਨੂੰ ਫਿਰ ਬਾਜ਼ਾਰ ਵੱਲ ਨੂੰ 2 ਵਜੇ ਦੇਖਣ ਲੱਗ ਜਾਓ ਤੁਸੀਂ ਆਪੇ ਮੰਨੋਗੇ ਵੀ ਇਹ ਮਾਈਆਂ ਬੀਬੀਆਂ ਕਿਵੇਂ ਬਾਣੀ ਪੜ੍ਹਦੀਆਂ ਤੇ ਉਹ ਹੱਥ ਜੋੜ ਕੇ ਸ਼ਰਧਾ ਭਾਵਨਾ ਨੂੰ ਉਸ ਸਥਾਨ ਲਈ ਜਾਂਦੀਆਂ ਹਨ ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਇੱਥੋਂ ਚੱਲ ਕੇ ਬੱਲਾ ਤੋਂ ਇੱਧਰ ਕੀਰਤਪੁਰ ਸਾਹਿਬ ਆ ਗਏ ਕੀਰਤਪੁਰ ਫਿਰ ਇੱਥੇ ਦੇਖਿਆ ਸੂਰਜਮਲ ਦੀ ਅੰਸ਼ਵੰਸ਼ ਇਹ ਵਿਚਾਰੇ ਔਖੇ ਜਿਹੇ ਹੋ ਰਹੇ ਸੀ ਇਨ੍ਹਾਂ ਦੀ ਮੰਨਤ ਜ਼ਿਆਦਾ ਹੋ ਗਈ ਹੈ ਫਿਰ ਆਪ ਜੀ ਇੱਥੋਂ ਵੀ ਛੱਡ ਛਕਾ ਕੇ ਪਹਾੜਾਂ ਵੱਲ ਨੂੰ ਚੱਲ ਪਏ ਜਿੱਥੇ ਅਨੰਦਪੁਰ ਸਾਹਿਬ ਨਗਰ ਵਸਿਆ ਹੋਇਆ ਇੱਥੇ ਆਪ ਜੀ ਨੇ ਆਪਣੀ ਮਾਇਆ 101 ਲੱਖ ਤੋਂ 55-57 ਹਜ਼ਾਰ ਰੁਪਇਆ ਦੇ ਕੇ ਸਾਰਾ ਇਹ ਪਹਾੜ ਜਿਹਾ ਹੀ ਖਰੀਦ ਲਿਆ ਸੀ ਤੇ ਪਟਾ ਲਿਖਾ ਲਿਆ ਸੀ ਫਿਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆ ਕੇ ਨਗਰ ਵਸਾਇਆ ਸੀ ਇਹਦਾ ਨਾਮ ਫਿਰ ਨਾਨਕੀ ਚੱਕ ਰੱਖਿਆ ਸੀ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਤੇ ਫਿਰ ਆਪ ਜੀ ਨੇ ਇਹਦਾ ਨਾਮ ਹੋਰ ਨਗਰ ਨੂੰ ਵਸਾ ਕੇ ਅਨੰਦਪੁਰ ਰੱਖ ਦਿੱਤਾ ਸੀ ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਿਰਤੀ ਸੀ ਸਤਿਕਾਰ ਵਿੱਚ ਤੇ ਨਰਾਦਰ ਵਿੱਚ ਹਮੇਸ਼ਾ ਇੱਕ ਸਮਾਨ ਰਹੀ ਕੋਈ ਅਸਰ ਨਹੀਂ ਹੋਇਆ ਹੈ ਉਧਰ ਜਦੋਂ ਇਹ ਆਪ ਜੀ ਆਉਣ ਲੱਗੇ ਸਨ ਉਹ ਬਕਾਲਾ ਸਾਹਿਬ ਤੋਂ ਹੁਣ ਜਿਹੜੇ ਗੁਰਸਿੱਖ ਹੈ ਮਹਾਰਾਜ ਨੂੰ ਉਹਨਾਂ ਨੂੰ ਕਿਤੇ ਪਤਾ ਚੱਲ ਜੇ ਸਰੂਪ ਦਾ ਵੀ ਇਹ ਨਾਲ ਨੇ ਉਹ ਫਿਰ ਪਿੱਛੇ ਪਿੱਛੇ ਆ ਰਹੇ ਸੀ ਜਦੋਂ ਚੋਰ ਹੁੰਦਾ ਦੇਖਿਆ ਮਹਾਰਾਜ ਨੇ ਪੁੱਛਿਆ ਵੀ ਆਹ ਕੀ ਹੈ ਕਹਿੰਦੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਹੈ ਕਹਿਣ ਲੱਗੇ ਤਾਂ ਵੀ ਧੀਰ ਮਲ ਕੋਲ ਸੀ ਕਹਿੰਦੇ ਮਹਾਰਾਜ ਮੱਖਣ ਸ਼ਾਹ ਨੇ ਬਾਕੀ ਤਾਂ ਆਪ ਜੀ ਦਾ ਹੁਕਮ ਮੰਨ ਕੇ ਬਹੁਤ ਸਭ ਕੁਝ ਕਰਵਾ ਦਿੱਤਾ ਸੀ, ਪਰ ਗੁਰੂ ਗ੍ਰੰਥ ਸਾਹਿਬ ਤਾਂ ਆਪ ਜੀ ਦੇ ਘਰ ਦੀ ਵਸਤੂ, ਇਸ ਕਰਕੇ ਇਹਨੂੰ ਇੱਥੇ ਰੱਖ ਲਿਆ ਸੀ। ਮਹਾਰਾਜ ਕਹਿੰਦੇ ਨਹੀਂ ਬਈ, ਇਹ ਅਸੀਂ ਨਹੀਂ ਲੈਣਾ ਹੈ, ਇਹ ਜਿਵੇਂ ਹੈ ਤੀਰਮਲ ਦੇ ਕੋਲ ਵਾਪਸ ਪਹੁੰਚਾਓ। ਸਿੱਖ ਸੇਵਕਾਂ ਨੂੰ ਕਿਹਾ ਹੈ, ਕਹਿੰਦੇ ਮਹਾਰਾਜ ਜੋ ਮਰਜ਼ੀ ਕਹੋ, ਅਸੀਂ ਤਾਂ ਤੀਰਮਲ ਦੇ ਵੱਲ ਨੂੰ ਮੂੰਹ ਨਹੀਂ ਕਰਨਾ ਹੈ। ਜਿਹਨੇ ਤੁਹਾਡੇ ਤੇ ਗੋਲੀਆਂ ਚਲਾਈਆਂ, ਤੁਹਾਨੂੰ ਮਾਰਦੀਆਂ, ਕੋਝਾਂ ਹਰਕੀਆਂ, ਉਹਦੇ ਕੋਲ ਅਸੀਂ ਚਲੀਏ, ਅਸੀਂ ਨਹੀਂ ਇਹ ਕਰ ਸਕਦੇ ਇਹੋ ਜਿਹੇ ਠੀਕ ਤੇ। ਜਦੋਂ ਦੇਖ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕੋਈ ਸਿੱਖ ਸੇਵਕ ਨਹੀਂ ਜਾਂਦਾ, ਮੰਨਦਾ ਨਹੀਂ ਹੈ, ਅਸੀਂ ਸਰੂਪ ਰੱਖਣਾ ਨਹੀਂ ਹੈ। ਫਿਰ ਉਹ ਵਿਆਸਾ ਨਦੀ ਦੇ ਕਿਨਾਰੇ ਆਪ ਜੀ ਖੜੋਤੇ ਸਨ। ਇਹ ਕਹਿਣ ਲੱਗੇ ਲਓ ਵੀ ਚੰਗਾ ਜੇ ਉਧਰ ਨਹੀਂ ਜਾਂਦੇ, ਇਸ ਰੂਪ ਨੂੰ ਇਹਦੇ ਵਿਚਕਾਰ ਤੁਸੀਂ ਪਾਲਕੀ ਦੇ ਸਮੇਤ, ਮੰਜੀ ਸਾਹਿਬ ਦੇ ਸਮੇਤ ਸਤਿਕਾਰ ਨਾਲ ਵੀ ਚੰਗੀ ਤਰ੍ਹਾਂ ਟਿਕਾ ਦੇਵੋ। ਫਿਰ ਵੀ ਹੁਣ ਤੁਸੀਂ ਧੀਰਮਲ ਕੋਲ ਤਾਂ ਕੋਈ ਜਾਓ, ਉਹਨੂੰ ਇੰਨੀ ਗੱਲ ਤਾਂ ਕਹਿ ਦਿਓ ਵੀ ਸਰੂਪ ਭਾਈ ਲੈ ਜਾਏ, ਇੱਥੇ ਅਸੀਂ ਸੰਭਾਲ ਕੇ ਰੱਖ ਦਿੱਤਾ। ਫਿਰ ਵੀ ਕੋਈ ਸਿੱਖ ਕਹਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ, ਕੋਈ ਬਾਹਰੋਂ ਮੁਸ਼ਾਫਰ ਉਧਰ ਨੂੰ ਜਾ ਰਿਹਾ ਸੀ, ਉਹਨੂੰ ਮਹਾਰਾਜ ਨੇ ਸੁਨੇਹਾ ਦੇਣ ਲਈ ਭੇਜਿਆ ਸੀ ਵੀ ਤੂੰ ਜਾ ਕੇ ਧੀਰਮਲ ਨੂੰ ਆਖ ਵੀ ਇਹ ਸਰੂਪ ਇੱਥੇ ਆ ਕੇ ਲੈ ਜਾਏ, ਤੇ ਅਸੀਂ ਇਸ ਤਰ੍ਹਾਂ ਇਹਦੇ ਵਿੱਚ ਟਿਕਾ ਦਿੱਤਾ ਹੈ। ਧੀਰਮਲ ਸੁਣ ਕੇ ਪਹਿਲਾਂ ਤਾਂ ਔਖਾ ਜਿਹਾ ਵੀ ਹੋਇਆ ਵੀ ਦੇਖੋ ਉਹੀ ਦਵਾਨਿਆਂ ਮਸਾਨਿਆਂ ਵਾਲੀ ਗੱਲ ਕੀਤੀ, ਕੈਸੀ ਕੀਮਤੀ ਵਸਤੂ ਸੀ ਉਹਨੂੰ ਪਾਣੀ ਵਿੱਚ ਰੱਖਤਾ, ਫਿਰ ਮੇਰੇ ਕੋਲ ਸੁਨੇਹਾ ਭੇਜਤਾ ਵੀ ਤੂੰ ਸਰੂਪ ਆ ਕੇ ਲੈ ਜਾਓ, ਕਿਵੇਂ ਰਹੂ ਪਾਣੀ ਵਿੱਚ, ਕਾਗਜ਼ਾਂ ਗਲ ਜਾਣਗੇ। ਪਰ ਭਰੋਸਾ ਸੀ ਵੀ ਇਹ ਜੋ ਬਚਨ ਕਹਿੰਦੇ ਆ ਵੀ ਲੈ ਜਾ, ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ। ਫਿਰ ਆਇਆ ਸੀ ਇਸ ਤਰ੍ਹਾਂ ਜਿਹੜੇ ਕੋਈ ਉਹ ਪਾਣੀ ਵਿੱਚ ਚੁੱਭੀਆਂ ਜਿਹੀਆਂ ਲਾਉਣ ਵਾਲੇ ਝੋਬੇ ਉਹਨਾਂ ਨੂੰ ਲਿਆਇਆ ਹੈ, ਤੇ ਕੋਸ਼ਿਸ਼ਾਂ ਕੀਤੀਆਂ, ਤਿੰਨ ਚਾਰ ਦਿਨ ਲੱਗੇ ਰਹੇ, ਸਰੂਪ ਨਾ ਪ੍ਰਾਪਤ ਹੋਇਆ, ਨਿਰਾਸਾ ਜਿਹਾ ਹੋ ਗਿਆ। ਅਖੀਰੀ ਕਹਿਣ ਲੱਗਾ ਤੇਗ ਬਹਾਦਰ ਸਾਹਿਬ ਜੀ, ਤੁਸੀਂ ਕਿਹਾ ਸੀ ਵੀ ਆ ਕੇ ਲੈ ਜਾਓ, ਮਿਲਦਾ ਨਹੀਂ ਹੈ, ਜੋ ਬਚਨ ਕੇ ਆਪ ਪੂਰਾ ਕਰੋ। ਕੋਈ ਸ਼ਰਧਾ ਵਾਲਾ ਸਿੱਖ ਧੀਰਮਲ ਦੇ ਕੋਲ ਖੜੋਤਾ ਹੋਇਆ ਸੀ, ਕਹਿਣ ਲੱਗਾ ਮਹਾਰਾਜ ਔਖੇ ਹੋਵੇ ਸੌਖੇ ਹੋਵੇ ਮੈਂ ਗੱਲ ਕਹਿ ਰਿਹਾ ਤੁਹਾਨੂੰ। ਕਹਿੰਦੇ ਵੀ ਕਹਿ ਦੇ। ਕਹਿੰਦੇ ਨਾਰਾਜ਼ ਤਾਂ ਨਹੀਂ ਹੁੰਦੇ? ਕਹਿੰਦੇ ਨਹੀਂ, ਨਾਰਾਜ਼ ਨਹੀਂ ਹੁੰਦਾ ਹੈ। ਕਹਿੰਦੇ ਮਹਾਰਾਜ ਵੀ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਵੀ ਨਾਂ ਲੈ ਲੈਂਦੇ ਹਾਂ, ਬਾਕੀ ਸਤਿਗੁਰਾਂ ਦਾ ਵੀ ਨਾਂ ਲੈਂਦੇ ਹਾਂ, ਇਹ ਅੱਠਵੇਂ ਪਾਤਸ਼ਾਹ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਗੁਰੂ ਸਮਝਦੇ ਹਾਂ ਵੀ ਅਸੀਂ ਹਾਂ। ਅਸਲ ਵਿੱਚ ਅਸੀਂ ਮਹਾਰਾਜ ਗੁੱਸਾ ਨਾ ਮੰਨਿਓ, ਅਸਲੇ ਰੂਪ ਦੇ ਵਿੱਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹੈ, ਉਹਨਾਂ ਦਾ ਨਾਂ ਲੈ ਕੇ ਨਾ ਫੇਰ ਵੀ ਅਰਦਾਸ ਕਰੋ, ਫੇਰ ਜ਼ਰੂਰ ਇਹ ਹੋ ਜਾਊਗਾ। ਉਹ ਫਸੇ ਹੋਏ ਨੇ, ਫਿਰ ਗੁਰੂ ਮਹਾਰਾਜ ਦਾ ਨਾਂ ਲਿਆ ਤੀਰਮਲ ਨੇ ਲਾਲਚ ਕਰਕੇ ਵੀ, ਹੇ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਬਚਨ ਕੀਤਾ ਸੀ ਮਹਾਰਾਜ ਵੀ ਸਰੂਪ ਮਿਲ ਜਾਏਗਾ, ਲੈ ਜਾ ਹੁਣ ਬਚਨ ਪੂਰਾ ਕਰੋ, ਸਰੂਪ ਦਿਆਓ। ਆ ਜਦੋਂ ਅਰਦਾਸ ਕੀਤੀ ਹੈ ਤੇ ਚੋਬੇ ਨੇ ਚੁੱਭੀ ਜੀ ਮਾਰੀ, ਪਹਿਲੀ ਵਾਰੀ ਮੰਜੀ ਸਾਹਿਬ ਦੇ ਭਾਵੇ ਨੂੰ ਜਾ ਹੱਥ ਲੱਗਿਆ ਸੀ, ਚਟਪਟ ਬਾਹਰ ਆ ਕੇ ਕਿਹਾ ਵੀ ਸਰੂਪ ਮਿਲ ਗਿਆ, ਹੋਰ ਉੱਤੇ ਵੀ ਜਾਲਾ ਤਸਿਆ ਹੋਇਆ, ਪੰਜ ਸੱਤ ਹੋਰ ਚੋਭੇ ਗਏ, ਸੱਤਵੇਂ ਦਿਨ ਜਾ ਕੇ ਸਰੂਪ ਬਾਹਰ ਲੈ ਆਉਂਦਾ ਸੀ। ਸਿਰਫ ਜਿਹੜੇ ਹਾਸੀਏ ਆ ਪਾਸੇ ਦੇ ਜਿਲਦ ਵਗੈਰਾ ਉਹਦੇ ਵਿੱਚ ਤਾਂ ਪਾਣੀ ਲੱਗ ਕੇ ਕੁਛ ਅਸਰ ਹੋਇਆ ਸੀ, ਜਿੱਥੇ ਧੁਰਕੀ ਬਾਣੀ ਦੇ ਅਕਸ਼ਰ ਨੇ ਉਹਦੇ ਤੇ ਕੋਈ ਅਸਰ ਨਹੀਂ, ਉਹ ਸਾਰੇ ਪੱਤਰੇ ਉਸੇ ਤਰ੍ਹਾਂ। ਹੁਣ ਵੀ ਤੁਸੀਂ ਜਾ ਕੇ ਕਿਤੇ ਸਰੂਪ ਦੇ ਦਰਸ਼ਨ ਹੋ ਜਾਣ, ਕੋਈ ਭਾਗਾਂ ਵਾਲੇ ਕਰ ਲੈਣ, ਵਿਸਾਖੀ ਵਾਲੇ ਦਿਨ ਤਾਂ ਕਰਾਉਂਦੇ ਤਾਂ ਹੈ ਪਰ ਨੇੜੇ ਤਾਂ ਲੱਗਣ ਨਹੀਂ ਦਿੰਦੇ। ਉਹ ਬਹੁਤ ਸਖ਼ਤ ਪ੍ਰਬੰਧ ਹੈ, ਸ਼ੀਸ਼ੇ ਸ਼ੀਸ਼ੇ ਲਾਇਆ ਬਾਹਰ, ਦੂਰੇ ਦਿਖਾਉਂਦੇ ਵੀ ਉਹ ਹੈ, ਕਿਉਂਕਿ ਉਸ ਵੇਲੇ ਦਾ ਇਹਨਾਂ ਨੂੰ ਫਿਕਰ ਹੈ, ਪਿੱਛੇ ਜੇ ਵੀ ਉਹ ਸਿੰਘਾਂ ਦਾ ਜ਼ੋਰ ਜਿਹਾ ਪੈ ਗਿਆ ਸੀ ਵੀ ਇਹ ਬੇਅਦਬੀ ਕਰਦੇ, ਅੰਦਰ ਸੈਫਾਂ ਵਿੱਚ ਰੱਖੀ ਜਾਂਦੇ, ਧੂਪ ਬੱਤੀ ਨਹੀਂ ਹੁੰਦੀ ਹੈ ਸਰੂਪ ਦੀ, ਇਹਨਾਂ ਤੋਂ ਖੋਈਏ ਖਿੰਜੀਏ। ਫਿਰ ਇਸ ਕਰਕੇ ਇਹਨਾਂ ਨੇ ਜ਼ਿਆਦਾ ਸਖਤਾਈ ਕੀਤੀ, ਅੰਤ ਨੇੜੇ ਵੀ ਨਹੀਂ ਫਟਕਣ ਦਿੰਦੇ। ਹੁਣ ਤੁਸੀਂ ਦੇਖੋਗੇ ਜਲਦ ਨਵੀਂ ਬੰਨੀ ਦਿਸੂਗੀ, ਜਿਹੜੇ ਹੱਸ ਗਏ ਹਨ ਉਹ ਉਪਰੋਂ ਤੁਹਾਨੂੰ ਪੱਤਰੇ ਜਿਹੇ ਕਾਲੇ ਜਿਹੇ ਹੋਏ ਦਿਸਣਗੇ। ਇਸ ਤਰ੍ਹਾਂ ਜਿਹੜਾ ਸਰੂਪ ਸੀ ਗੁਰੂ ਤੇਗ ਸਾਹਿਬ ਮਹਾਰਾਜ ਦੇ ਬਚਨਾਂ ਕਰਕੇ ਉਸੇ ਤਰ੍ਹਾਂ ਸਹੀ ਸਲਾਮਤ ਰਿਹਾ। ਹਾਸੀਏ ਵਾਲੇ ਜਿਹੜੇ ਉਹ ਕਾਗਜ਼ੇ ਸਨ ਉਹ ਪਿੱਛੋਂ ਥੋੜੇ ਥੋੜੇ ਭੱਜ ਗਏ ਸਨ, ਉਸ ਪਾਉਣ ਕਰਕੇ ਜਲਦ ਬੰਧਨ ਕਰਕੇ ਸਰੂਪ ਸੁਭਾਏ ਮਾਨ। ਐਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕੋਈ ਅਦਬ ਕਰੀ ਜਾਏ ਕੋਈ ਨਰਾਦਰ ਕਰੀ ਜਾਏ, ਫੇਰ ਵੀ ਉਹਨਾਂ ਦੀ ਮਨ ਦੀ ਪ੍ਰਤੀ ਇੱਕ ਸਮਾਨ ਰਹੀ। ਇਸ ਪ੍ਰਸੰਗ ਆਪਾਂ ਸੁਣਿਆ ਹੈ, ਅੱਗੇ ਜਿਵੇਂ ਆਏਗਾ ਕੱਲ ਦੇ ਦੀਵਾਨ ਵੀ ਸੁਣਾਂਗੇ। ਹੁਣ ਸਮਾਂ ਉੱਪਰ ਕਾਫੀ ਹੋ ਗਏ, ਇੱਥੇ ਸਮਾਪਤੀ ਕਰੀਏ ਜੀ।
ਸਦਨ ਆਪਣੇ ਬੈਠੀ ਜਾਏ, ਸੁਤ ਸੋ ਸਰਬ ਪ੍ਰਸੰਗ ਸੁਣਾਏ, ਨਹਿ ਮਨ ਕੁਛ ਸ੍ਰੀ ਤੇਗ ਬਹਾਦਰ, ਇੱਕ ਰਸ ਬ੍ਰਿਤੀ ਅਨਾਦਰ ਸਾਦਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।